ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਆਪਣਾ ਹੋਸਟ ਦੋਸਤ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, ਸੋ ਅਫੀਸ਼ੀਅਲੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। 20 ਜੁਲਾਈ ਹੈ ਔਰ 2024 ਸੰਨ ਚੱਲ ਰਿਹਾ। ਸੰਨ ਦੀ ਗੱਲ ਕਰੀਏ ਤਾਂ ਸੰਨ ਚੜ੍ਹਿਆ ਹੋਇਆ, ਸੂਰਜ ਚੜ੍ਹਿਆ ਹੋਇਆ ਆਸਟ੍ਰੇਲੀਆ ਦੇ ਵਿੱਚ। ਸਾਡੇ ਇਲਾਕੇ ਦੇ ਵਿੱਚ ਖੂਬਸੂਰਤ ਤਰੀਕੇ ਦੇ ਨਾਲ ਅੱਜ ਦਿਨ ਸਿਆਲ ਵਾਲਾ ਹਲਕੀ ਹਲਕੀ ਹਵਾ ਚੱਲ ਰਹੀ ਹੈ ਅਤੇ ਟਿਕਾ ਆ, ਕਹਿ ਲਓ ਕਿ ਬੜਾ ਨਿੱਘਾ ਠੰਡ ਦੇ ਵਿੱਚ ਨਿੱਘ ਆ ਰਿਹਾ, ਜਿਹਨੂੰ ਸਿਆਲ ਦੇ ਦਿਨ ਕਹਿੰਦੇ ਨੇ। ਸੋ ਪਿਆਰਿਓ, ਅੱਜ ਦਾ ਮੌਸਮ ਵੀ ਆਪਾਂ ਸਾਰੇ ਸ਼ਹਿਰਾਂ ਦਾ ਡਿਸਕਸ ਕਰਾਂਗੇ ਤੁਹਾਡੇ ਨਾਲ ਅਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਅਤੇ ਬੌਬੀ ਸਿੱਧੂ ਬ੍ਰਿਸਬਨ ਤੋਂ ਸਾਡੇ ਨਾਲ ਜੁੜ ਰਹੇ ਨੇ। ਪਿਛਲੇ ਹਫ਼ਤੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪ੍ਰਧਾਨ ਸਾਹਿਬ ਦੀ ਸਮੱਸਿਆ ਚੱਲ ਰਹੀ ਹੈ, ਸੋ ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਅਤੇ ਇਸ ਤੋਂ ਇਲਾਵਾ ਗੀਤ ਸੰਗੀਤ ਵੀ ਹੋਵੇਗਾ। ਸੁਣ ਸੁਣ ਗੀਤ ਆਪਾਂ ਸੁਣਾਂਗੇ ਦੋ ਤਿੰਨ ਸ਼ੁਰੂ ਦੇ ਵਿੱਚ। ਵੈਸੇ ਤਾਂ ਫਰਮਾਇਸ਼ ਇਹ ਆਉਂਦੀ ਹੈ ਗੀਤ ਨਾ ਲਾਇਆ ਕਰੋ, ਗੱਲਾਂ ਸੁਣਨੀਆਂ ਨੇ, ਪਰ ਨਹੀਂ, ਥੋੜ੍ਹਾ ਜਿਹਾ ਚਾਹੀਦਾ ਆ। ਢੁੱਕਵੇਂ ਕਈ ਵਾਰੀ ਗੀਤ ਲੱਗ ਜਾਂਦੇ ਨੇ ਵਿਚਾਰਾਂ ਦੇ ਹਿਸਾਬ ਨਾਲ, ਹੋਰ ਜੋ ਚਲੰਤ ਮਾਮਲੇ ਚੱਲਦੇ ਹੁੰਦੇ ਆ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਜੁੜੋਗੇ ਟੈਲੀਗ੍ਰਾਮ ਦੇ ਰਾਹੀਂ, ਮੈਸੇਜ ਤੁਸੀਂ ਸੈਂਡ ਕਰ ਸਕਦੇ ਹੋ ਜਾਂ ਰਿਕੁਐਸਟ ਐਟ ਹਰਮਨ ਰੇਡੀਓ .com ਦੇ ਜ਼ਰੀਏ ਸਾਡੇ ਨਾਲ ਸਾਂਝਾ ਪਾ ਸਕਦੇ ਹੋ। ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਪਾਸੋਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੜੀਆਂ ਸਾਂਝਾਂ ਗੁਰਬਾਣੀ ਪ੍ਰੋਗਰਾਮ ਦੇ ਵਿੱਚ ਉਹ ਪਾਉਣਗੇ ਆਪਣੇ ਨਾਲ, ਸੋ ਉਹਨਾਂ ਦਾ ਬੜਾ ਬੜਾ ਧੰਨਵਾਦ ਹੈ। ਸੋ ਪਿਆਰਿਓ, ਤੁਸੀਂ ਵੀ ਸਾਡੇ ਨਾਲ ਜੁੜਦੇ ਹੋ। ਤਾਇਆ ਬਿਸ਼ਨ ਸਿੰਘ ਆਪਣਾ ਪ੍ਰੋਗਰਾਮ ਪੇਸ਼ ਕਰਦਾ, ਮਨਦੀਪ ਢਿੱਲੋਂ ਪੇਸ਼ ਕਰਦਾ ਪ੍ਰੋਗਰਾਮ, ਹੋਰ ਵੀ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਨੇ, ਸੋ ਤੁਸੀਂ ਜੁੜੇ ਰਹੋ। ਵਿਚਾਰ ਕਰਦੇ ਹਾਂ ਜੀ ਅੱਜ ਆਨੰਦ ਦੀ, ਪਰਮਾਨੰਦ ਦੀ। ਕੱਲ੍ਹ ਮੈਂ ਇੱਕ ਫੋਟੋ ਪਾਈ ਸੀ, ਕੁਦਰਤੀ ਮੈਂ ਬੈਠਾ ਆਪਣਾ ਕੰਮ ਕਰ ਰਿਹਾ ਸੀਗਾ ਆਪਣੇ ਸਟੂਡੀਓ ਦੇ ਵਿੱਚ ਅਤੇ ਸ਼ੀਸ਼ੇ ਦੇ ਬਾਹਰ ਦੇਖਿਆ ਕਿ ਜੋ ਸਾਡਾ ਦਰਵੇਸ਼ ਆ, ਕੁੱਤਾ ਆ ਜਿਸਦਾ ਨਾਂ ਸਪੋਟ ਹੈ, ਉਹ ਗਾਰਡਨ ਦੇ ਸਾਹਮਣੇ ਕੁਰਸੀ ਪਈ ਹੁੰਦੀ ਮੇਰੀ, ਮੈਂ ਉੱਥੇ ਬੈਠ ਕੇ ਉਹਨਾਂ ਖੇਡਦਾ ਵੀ ਹਾਂ ਜਾਂ ਪੜ੍ਹ ਵੀ ਲੈਂਦਾ ਕਈ ਵਾਰੀ ਜਾਂ ਗਾਰਡਨ ਦੇਖਦਾ ਹਾਂ, ਤਾਂ ਉਹ ਉੱਥੇ ਬੈਠਾ ਧੁੱਪ ਸੇਕ ਰਿਹਾ ਬੜੇ ਆਰਾਮ ਨਾਲ ਟਿੱਕ ਕੇ। ਮੈਂ ਹੌਲੀ ਹੌਲੀ ਜਾ ਕੇ ਸ਼ੀਸ਼ੇ ਦੇ ਵਿੱਚੋਂ ਫਿਰ ਉਸਦੀ ਫੋਟੋ ਖਿੱਚੀ ਅਤੇ ਉਸਨੂੰ ਬਹੁਤਾ ਮਲੂਮ ਨਹੀਂ ਹੋਇਆ ਵੀ ਪਤਾ ਨਹੀਂ ਲੱਗਿਆ ਵੀ ਫੋਟੋ ਖਿੱਚ ਰਿਹਾ ਮੇਰੀ, ਅਤੇ ਉਹਨੂੰ ਇਹ ਨਹੀਂ ਸੀ ਪਤਾ ਕਿ ਫੇਸਬੁੱਕ 'ਤੇ ਬੜੀ ਮਸ਼ਹੂਰ ਹੋ ਜਾਣੀ ਆ। ਸੋ ਮੇਰਾ ਦਿਲ ਕੀਤਾ ਕਿ ਮੈਂ ਇਹ ਫੋਟੋ ਤੁਹਾਡੇ ਨਾਲ ਸ਼ੇਅਰ ਕਰਾਂ ਆਪਣੇ ਸਾਰੇ ਫਰੈਂਡਸ ਦੇ ਨਾਲ, ਅਤੇ ਇੱਕ ਵਿਚਾਰ ਜਿਹੜਾ ਉਸਦੇ ਉੱਤੇ ਉਕਰਿਆ ਹੋਇਆ ਸੀਗਾ, ਜਿਹੜਾ ਮੇਰੇ ਮਨ ਦੇ ਵਿੱਚ ਆਇਆ ਸੀ, ਇਹ ਕਾਫੀ ਦੇਰ ਪਹਿਲਾਂ ਮੈਂ ਪੜ੍ਹਿਆ ਸੀ, ਕਿ ਡਰੋਕ ਦਾ, ਕਿ ਉਹ ਕਹਿੰਦੇ ਨੇ ਕਿ ਆਈ ਗੈਟ ਅ ਫੀਲਿੰਗ ਆਫ ਪੀਸ ਫਰੋਮ ਲੋ ਟੂ ਹਾਈ ਐਜ਼ ਆਈ ਸਿਟ ਇਨ ਮਾਈ ਚੇਅਰ ਐਂਡ ਵਾਚ ਲਾਈਫ ਗੋ ਬਾਏ। ਮੈਨੂੰ ਕਹਿੰਦੇ ਹੇਠਾਂ ਤੋਂ ਲੈ ਕੇ ਉੱਤੋਂ ਤੱਕ ਦੀ ਸ਼ਾਂਤੀ ਦਾ ਅਹਿਸਾਸ ਹੁੰਦਾ, ਇੰਨੀ ਸ਼ਾਂਤੀ ਮਹਿਸੂਸ ਹੁੰਦੀ ਆ, ਐਨ ਪੂਰੀ ਆਨੰਦ ਜਿਹਨੂੰ ਕਹਿੰਦੇ ਆ। ਹੁਣ ਕਿਉਂਕਿ ਗੋਰਿਆਂ ਕੋਲ ਆਨੰਦ ਦਾ ਕੋਈ ਅੱਖਰ ਨਹੀਂ ਹੈਗਾ, ਸੋ ਇਸ ਕਰਕੇ ਕਹਿੰਦੇ ਮੈਨੂੰ ਹੇਠਾਂ ਤੋਂ ਲੈ ਕੇ ਉੱਪਰ ਤੱਕ ਆਨੰਦ ਆਉਂਦਾ ਆ ਜਦੋਂ ਮੈਂ ਆਪਣੀ ਕੁਰਸੀ 'ਤੇ ਬੈਠਦਾ ਹਾਂ ਅਤੇ ਜ਼ਿੰਦਗੀ ਨੂੰ ਲੰਘਦਾ ਦੇਖਦਾ ਹਾਂ। ਕਿਡ ਰੌਕ ਦਾ ਇਹ ਵਿਚਾਰ ਹੈ। ਪਹਿਲਾਂ ਤਾਂ ਆਪਾਂ ਇੱਥੇ ਹੀ ਨੁਕਤਾ ਇਹ ਸਾਂਝਾ ਕਰਨਾ ਹੈ ਕਿ ਇੰਗਲਿਸ਼ ਦੇ ਵਿੱਚ ਬਲਿਸ ਕਹਿੰਦੇ ਆ, ਬਲਿਸ ਕੋਈ ਇੰਨਾ ਪਾਪੂਲਰ ਅੱਖਰ ਨਹੀਂ ਹੈਗਾ। ਇੱਕ ਹੁੰਦੀ ਹੈ ਖੁਸ਼ੀ, ਇੱਕ ਹੁੰਦਾ ਆਨੰਦ ਅਤੇ ਇੱਕ ਹੁੰਦਾ ਪਰਮਾਨੰਦ। ਸੋ ਇਹ ਤਿੰਨਾਂ ਨੂੰ ਹੀ ਬਲਿਸ ਵੀ ਕਹਿ ਦਿੰਦੇ ਆ। ਪਰ ਸਾਡੇ ਇਹਨਾਂ ਦੇ ਵੱਖਰੇ ਵੱਖਰੇ ਮਾਇਨੇ ਨੇ। ਖੁਸ਼ੀ ਹੁੰਦੀ ਆ ਕਿ ਜਦੋਂ ਆਪਾਂ ਖੁਸ਼ ਹੁੰਦੇ ਹਾਂ ਕੋਈ ਦੁਨਿਆਵੀ ਚੀਜ਼ 'ਤੇ, ਦੁਨਿਆਵੀ ਐਕਸ਼ਨ 'ਤੇ ਆਪਾਂ ਰਿਐਕਸ਼ਨ ਕਰਦੇ ਹਾਂ, ਉਹ ਖੁਸ਼ੀ ਹੁੰਦੀ ਆ। ਲੈ ਵੀ ਅਸੀਂ ਖੁਸ਼ ਹੋ ਗਏ, ਚੁਟਕਲਾ ਸੁਣਾਇਆ, ਹੱਸਣ ਲੱਗ ਗਏ, ਖੁਸ਼ ਹੋ ਗਏ। ਪਰ ਜ਼ਰੂਰੀ ਨਹੀਂ ਕਿ ਅਸੀਂ ਅੰਦਰੋਂ ਖੁਸ਼ ਹੋਈਏ ਆਨੰਦ 'ਚ ਨਾ, ਜ਼ਰੂਰੀ ਨਹੀਂ ਕਿ ਅਸੀਂ ਆਨੰਦ 'ਚ ਹੋਈਏ। ਆਨੰਦ ਹੁੰਦਾ ਦਿਲ ਦੀ ਖੁਸ਼ੀ ਕਿ ਤੁਹਾਨੂੰ ਹਾਸਾ ਤਾਂ ਨਹੀਂ ਆ ਰਿਹਾ, ਤੁਹਾਨੂੰ ਗਮ ਵੀ ਹੈ ਨਹੀਂ, ਪਰ ਤੁਸੀਂ ਕਿਸੇ ਆਨੰਦ 'ਚੋਂ ਜਿਹੜਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ, ਤੁਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ, ਉਹਨੂੰ ਆਨੰਦ ਕਹਿੰਦੇ ਆ। ਜਦੋਂ ਤੁਸੀਂ ਆਨੰਦ ਨੂੰ ਬਿਆਨ ਕਰ ਲਓ ਉਹਨੂੰ ਖੁਸ਼ੀ ਕਹਿੰਦੇ ਆ। ਤੁਹਾਡਾ ਦਿਲ ਖੁਸ਼ ਹੈ, ਤੁਸੀਂ ਹੱਸ ਰਹੇ ਹਾਂ, ਉਹਨੂੰ ਖੁਸ਼ੀ ਕਹਿੰਦੇ ਆ। ਜਦੋਂ ਤੁਸੀਂ ਬਿਆਨ ਹੀ ਨਹੀਂ ਨਾ ਕਰ ਸਕਦੇ ਉਸ ਆਨੰਦ ਨੂੰ, ਉਹਨੂੰ ਆਨੰਦ ਕਹਿੰਦੇ ਆ। ਅਤੇ ਇਹ ਖੁਸ਼ੀ ਅਤੇ ਆਨੰਦ ਜਿਹੜਾ ਆ ਇਹ ਟੈਂਪਰੇਰੀ ਵੀ ਹੋ ਸਕਦਾ ਹੈ, ਕਿਉਂਕਿ ਬੰਦਾ ਹਰ ਟਾਈਮ ਖੁਸ਼ ਨਹੀਂ ਰਹਿੰਦਾ ਅਤੇ ਹਰ ਟਾਈਮ ਆਨੰਦ 'ਚ ਵੀ ਨਹੀਂ ਰਹਿੰਦਾ। ਇਹ ਜਿਹੜਾ ਆਨੰਦ ਹੈ ਇਹਦੇ ਬਾਰੇ ਬਹੁਤ ਡੈਫੀਨੇਸ਼ਨ ਲਿਖੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹਦੇ ਬਾਰੇ ਆਪਾਂ ਥੋੜ੍ਹੀ ਗੱਲ ਕਰ ਲੈਂਦੇ ਹਾਂ। ਇਹ ਉਸ ਵੇਲੇ ਦੀ ਬਾਣੀ ਉਚਾਰੀ ਹੈ ਮਹਾਰਾਜ ਨੇ, ਜਦੋਂ ਇੱਕ ਜਿਹੜਾ ਗੁਰਮੁਖ ਹੈ, ਗੁਰਸਿੱਖ ਹੈ, ਉਹ ਮਿਹਨਤ ਕਰਦਾ, ਉਹ ਭਗਤ ਬੰਦਨਾ ਕਰਦਾ, ਉਹ ਅਰਦਾਸ ਕਰਦਾ, ਉਹ ਜਾਪ ਕਰਦਾ, ਜਪ ਕਰਦਾ, ਆਪਣੇ ਗੁਰੂ ਦੇ ਅੱਗੇ ਮਿਹਨਤ ਕਰਦਾ ਉਹ, ਅਤੇ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੇ ਰਾਹੀਂ। ਸ਼ਬਦ ਦਿੰਦਾ ਗੁਰੂ, ਫਿਰ ਸ਼ਬਦ ਗੁਰੂ ਪ੍ਰਗਟ ਹੁੰਦਾ ਅਤੇ ਉਸਨੂੰ ਨਾਮ ਮਿਲਦਾ। ਇਹ ਉਸ ਟਾਈਮ ਜੋ ਸਿਚੁਏਸ਼ਨ ਹੁੰਦੀ ਆ ਉਸ ਗੁਰਮੁਖ ਦੇ ਅੰਦਰ ਕਿ ਇੱਕ ਅਸੀਮ ਆਨੰਦ ਪ੍ਰਗਟ ਹੁੰਦਾ ਆ, ਉਹਨੂੰ ਆਨੰਦ ਸਾਹਿਬ ਦੀ ਬਾਣੀ ਕਹਿੰਦੇ ਆ। ਗੁਰੂ ਸਾਹਿਬ ਉਹ ਸਾਰੀ ਡੈਫੀਨੇਸ਼ਨ ਲਿਖਦੇ ਆ ਕਿ ਜਦੋਂ ਸ਼ਬਦ ਗੁਰੂ ਨਾਮ ਦਿੰਦੇ ਨੇ ਅੰਦਰ ਪ੍ਰਗਟ ਹੁੰਦਾ ਹੈ ਤਾਂ ਅੰਦਰ ਹਿਰਦੇ ਦੇ ਵਿੱਚ ਕਿੰਨਾ ਆਨੰਦ ਆਉਂਦਾ, ਉਹਨੂੰ ਆਨੰਦ ਸਾਹਿਬ ਦੀ ਬਾਣੀ ਕਹਿੰਦੇ ਨੇ। ਹੁਣ ਆਨੰਦ ਤਾਂ ਮਿਲ ਗਿਆ, ਆਨੰਦ ਮਿਲ ਗਿਆ, ਹੁਣ ਇਹਨੂੰ ਇੱਕ ਹੋਰ ਸਟੇਟ ਹੈ ਉਸਦੇ ਉੱਪਰ, ਉਸਨੂੰ ਪਰਮਾ ਆਨੰਦ ਕਹਿੰਦੇ ਆ। ਇੰਗਲਿਸ਼ 'ਚ ਉਹਨੂੰ ਪਰਮਾਨੈਂਟ ਕਹਿੰਦੇ ਆ, ਇਸ ਤੋਂ ਪਰਮਾਨੰਦ ਤੋਂ ਇਹ ਪਰਮਾਨੈਂਟ ਬਣਿਆ, ਪਰਮ ਆਨੰਦ, ਕਿ ਜਦੋਂ ਆਨੰਦ ਖਤਮ ਹੀ ਨਹੀਂ ਹੁੰਦਾ, ਪਰਮਾਨੈਂਟ ਹੋ ਜਾਂਦਾ ਹੈ ਪੱਕਾ, ਫਿਰ ਨਹੀਂ ਉਹ ਕਿੱਦਾਂ ਕਰਨਾ। ਆਨੰਦ ਤੋਂ ਪਰਮਾਨੰਦ ਦਾ ਸਫ਼ਰ ਕੀ ਆ? ਆਨੰਦ ਤੋਂ ਪਰਮਾਨੰਦ ਦੇ ਸਫ਼ਰ ਬੜੇ ਸਿੰਪਲ ਨੇ, ਬੜੇ ਪਰ ਡੂੰਘੇ ਵੀ ਨੇ। ਪਹਿਲੇ ਪਾਤਸ਼ਾਹ ਨੇ ਡਿਫਾਈਨ ਕੀਤਾ ਆ ਗੁਰਬਾਣੀ ਦੇ ਵਿੱਚ, ਕਹਿੰਦੇ ਜਾ ਕੇ ਹਿਰਦੇ ਵਸਿਆ ਹਰ ਸੋਈ, ਜਿਹਦੇ ਨਾਲ ਫਿਰ ਹਿਰਦੇ ਦੇ ਵਿੱਚ ਪੱਕਾ ਹੀ ਵੱਸ ਜਾਂਦਾ ਆ ਅਕਾਲ ਪੁਰਖ, ਗੁਰਮੁਖ ਭਗਤ ਪ੍ਰਾਪਤ ਹੋਈ। ਇਹ ਪਰਮਾਨੈਂਟ ਜਿਹੜਾ ਪੱਕਾ ਹੀ ਹਿਰਦੇ ਦੇ ਵਿੱਚ ਵਸਣਾ, ਇਹ ਭਗਤੀ ਦੇ ਨਾਲ ਗੁਰਮੁਖ ਨੂੰ ਪ੍ਰਾਪਤ ਹੁੰਦੀ ਹੈ ਇਹ ਚੀਜ਼, ਮਿਹਨਤ ਕਰ ਕਰਕੇ ਉਹ ਫਿਰ ਪੱਕਾ ਹੀ ਵੱਸ ਜਾਂਦਾ ਅੰਦਰ। ਹੁਣ ਕਹਿੰਦੇ ਵੀ ਹਰ ਕੀ ਭਗਤ ਮੁਕਤ ਆਨੰਦ, ਫਿਰ ਉਹ ਜਿਹੜੇ ਭਗਤ ਭਗਤੀ ਕਰਦੇ ਨੇ ਉਹਦੀ ਵੰਦਨਾ ਕਰਦੇ ਨੇ ਤਾਂ ਫਿਰ ਉਹ ਮੁਕਤੀ ਵੀ ਮਿਲਦੀ ਹੈ, ਅਤੇ ਉਹ ਮੁਕਤੀ 'ਤੇ ਫਿਰ ਆਨੰਦ ਆਉਂਦਾ ਆ, ਆਨੰਦ ਤਾਂ ਆ ਜਾਂਦਾ ਆ। ਅਤੇ ਫਿਰ ਪਰਮਾਨੰਦ ਕਿੱਦਾਂ ਹੁੰਦਾ ਆ? ਜੇ ਫਿਰ ਗੁਰਮਤ 'ਤੇ ਚੱਲੇ, ਉਹ ਜਿਹੜਾ ਮੁਕਤ ਇਨਸਾਨ ਹੈ ਉਹ ਗੁਰਮਤ ਦੇ ਅਨੁਸਾਰ ਚੱਲੇ, ਫਿਰ ਉਹ ਪਰਮਾਨੰਦ ਹੋ ਜਾਂਦਾ ਆ, ਪਰਮਾਨੈਂਟ ਹੋ ਜਾਂਦੀ ਆ ਸਿਚੁਏਸ਼ਨ, ਪਰਮਾਨੈਂਟ ਇੱਕ ਤੁਹਾਡੇ ਦਿਲ ਦੀ ਅਵਸਥਾ ਬਣ ਜਾਂਦੀ ਆ। ਸੋ ਇਹ ਹੈਗਾ ਖੁਸ਼ੀ ਤੋਂ ਆਨੰਦ ਦਾ, ਆਨੰਦ ਤੋਂ ਪਰਮਾਨੰਦ ਦਾ ਸਫ਼ਰ। ਅਤੇ ਇੱਕ ਵਾਰੀ ਫਿਰ ਦੱਸਦਾ ਕਿ ਇੰਗਲਿਸ਼ ਦਾ ਅੱਖਰ ਪਰਮਾਨੈਂਟ ਜਿਹੜਾ ਉਹ ਪਰਮਾਨੰਦ ਤੋਂ ਬਣਿਆ ਹੋਇਆ। ਸੋ ਇਸ ਤਰ੍ਹਾਂ ਜਿਹੜਾ ਪਰਮਾਨੰਦ ਪਾਇਆ ਜਾਂਦਾ ਹੈ। ਹੁਣ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਰੀਲਾਂ ਚੱਲਦੀਆਂ ਨੇ, ਅਤੇ ਕੱਲ੍ਹ ਵੀ ਮੇਰੇ ਇੱਕ ਮਿੱਤਰ ਪਿਆਰੇ ਨੇ ਰਾਤੀ ਇੱਕ ਵੀਡੀਓ ਭੇਜੀ ਆ, ਕਹਿੰਦੇ ਇਹਦੇ ਬਾਰੇ ਕੀ ਵਿਚਾਰ ਹੈ, ਅਤੇ ਸੁਣਦੇ ਹੋਣੇ ਆ। ਅਤੇ ਵਿਚਾਰ ਚੱਲਿਆ, ਅਤੇ ਉਹ ਲੋਕ ਜਿਹੜੇ ਐਸ਼ਪ੍ਰਸਤੀ ਕਰ ਰਹੇ ਨੇ, ਰੀਲਾਂ 'ਤੇ ਰੀਲਾਂ ਸੁੱਟ ਰਹੇ ਨੇ, ਠਾ ਠਾ ਕਦੇ ਆਹ ਕਦੇ ਉਹ ਕਦੇ ਉਹ, ਅਤੇ ਉਹ ਹੁਣ ਟ੍ਰੈਂਡ ਚੱਲ ਰਿਹਾ ਆ ਕੁੰਡਲਨੀ ਦਾ। ਉਹ ਰੀਲਾਂ ਪਾ ਰਹੇ, ਮੈਨੂੰ ਤਾਂ ਜੀ ਹੁਣ ਬਸ ਮੇਰੀ ਤਾਂ ਕਨੈਕਸ਼ਨ ਲੱਗ ਗਿਆ ਉੱਪਰ, ਮੈਨੂੰ ਤਾਂ ਐਂ ਹੋ ਗਿਆ, ਮੇਰਾ ਤਾਂ ਚੱਕਰ ਖੁੱਲ੍ਹ ਗਿਆ, ਮੇਰਾ ਤਾਂ ਉਹ ਖੁੱਲ੍ਹ ਗਿਆ। ਇਹ ਜਿਹੜੇ ਚੱਕਰ ਖੁੱਲ੍ਹਦੇ ਨੇ, ਬੰਦ ਹੁੰਦੇ ਨੇ ਨਾ, ਇਹਦੇ ਬਾਰੇ ਮੈਂ ਇੱਕ ਬਹੁਤ ਵੱਡਾ ਚੈਪਟਰ ਲਿਖਿਆ ਹੋਇਆ ਆਪਣੀ ਕਿਤਾਬ ਦੇ ਵਿੱਚ, ਔਨਲਾਈਨ ਪਈ ਆ, ਤੁਸੀਂ ਪੜ੍ਹ ਸਕਦੇ ਹੋ। ਇਹ ਖੁੱਲ੍ਹਣੇ ਖਿਲਾਉਣੇ ਚੱਕਰ ਜਿਹੜੇ ਨੇ, ਇਹ ਅਕਾਲ ਪੁਰਖ ਦੇ ਵੱਸ ਆ, ਪਰ ਲੋਕ ਕੀ ਕਰਦੇ ਨੇ, ਇਹ ਕਿਤਾਬਾਂ ਪੜ੍ਹਦੇ ਨੇ, ਇੰਟਰਨੈਟ 'ਤੇ ਸਰਚ ਕਰਦੇ ਨੇ, ਅਤੇ ਇਹ ਪ੍ਰਟੈਂਡ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਚੱਕਰ ਖੁੱਲ੍ਹ ਗਿਆ ਜੀ। ਜਿਨ੍ਹਾਂ ਦੇ ਚੱਕਰ ਖੁੱਲ੍ਹੇ ਹੁੰਦੇ ਨਾ, ਜਿਨ੍ਹਾਂ ਦੇ ਅੰਦਰ ਉਹ ਆਨੰਦ ਆ ਰਿਹਾ ਹੁੰਦਾ ਆ, ਉਹ ਬਿਆਨ ਨਹੀਂ ਕਰਦੇ ਫਿਰ, ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਜੇ ਕੋ ਕਹੇ ਪਿੱਛੇ ਪਛਤਾਏ। ਜੇ ਉਸ ਆਨੰਦ ਦੀ ਕੋਈ ਡੈਫੀਨੇਸ਼ਨ ਕਰਨ ਲੱਗ ਪਏ ਨਾ ਅੰਦਰਲੇ ਦੀ, ਪਰਮਾਤਮਾ ਦੀ, ਜਿਹੜਾ ਅਨੁਭਵ ਹੋ ਰਿਹਾ, ਉਹ ਪਿੱਛੋਂ ਪਛਤਾਉਣਾ ਪੈਂਦਾ ਆ, ਕਿਉਂਕਿ ਹਰ ਪਰਮਾਤਮਾ ਨੇ ਹਰ ਬੰਦੇ ਨੂੰ ਵੱਖਰਾ ਐਕਸਪੀਰੀਅੰਸ ਦੇਣਾ ਹੁੰਦਾ ਆ, ਕੋਈ ਕਿਸੇ ਤਰ੍ਹਾਂ ਦੇਖਦਾ, ਕੋਈ ਕਿਸੇ ਤਰ੍ਹਾਂ ਦੇਖਦਾ ਆ, ਅਤੇ ਉੱਥੇ ਫਿਰ ਡਿਬੇਟ ਦੇ ਕਾਰਨ ਬਣਦੇ ਨੇ, ਔਰ ਉੱਥੇ ਫਿਰ ਲੜਾਈ ਕਢਾਈ ਜਾਂ ਕਹਿ ਲਓ ਕਿ ਵੱਖਵਾਦ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਇੱਕ ਬੀਬੀ ਸੂਰਜ 'ਤੇ ਜਾਂਦੀ ਆ, ਉਹਦੇ ਵੀ ਚੱਕਰ ਖੁੱਲ੍ਹੇ ਹੋਏ ਆ, ਠੀਕ ਹੈ, ਅਤੇ ਉਹ ਬਿਆਨ ਕਰ ਰਹੀ ਆ। ਮੈਂ ਇਹ ਨਹੀਂ ਕਹਿ ਰਿਹਾ ਕੋਈ ਨਹੀਂ ਜਾਂਦੀ ਹੋਏਗੀ, ਪਰਮਾਤਮਾ ਦੇ ਹੱਥ ਘਰ ਸਾਰਾ ਕੁਛ ਹੈਗਾ ਆ, ਪਰ ਜਿਹੜੇ ਬੰਦੇ ਬੋਲ ਬੋਲ ਕੇ ਦੱਸ ਰਹੇ ਨੇ ਨਾ ਵੀ ਮੈਂ ਗਈ ਹਾਂ ਉੱਤੇ, ਉਹ ਫਿਰ ਸਹੀ ਨਹੀਂ ਲੱਗਦੀ ਗੱਲ। ਟਾਈਮ ਟਰੈਵਲ ਕਰਦੇ ਆ ਉਹ, ਸਾਇੰਸ ਫਿਕਸ਼ਨ ਅਤੇ ਧਰਮ ਨੂੰ ਰਲਗੱਡ ਕਰਕੇ ਮਾਡਰਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅਧਿਆਤਮ ਦੁਨੀਆ ਦੇ ਵਿੱਚ ਇਹ ਨਹੀਂ ਹੁੰਦਾ। ਅਧਿਆਤਮ ਦੇ ਵਿੱਚ ਇੱਕ ਸੂਰਜ ਨਹੀਂ ਹੈਗਾ, ਲੱਖਾਂ ਹੀ ਬ੍ਰਹਿਮੰਡ ਨੇ, ਇਸ ਸੂਰਜ 'ਤੇ ਕਿਉਂ ਜਾਣਾ, ਇਹ ਤਾਂ ਆਪਣਾ, ਇਹ ਤਾਂ ਰੋਜ਼ ਦੇਖਦੇ ਹਾਂ ਅਸੀਂ, ਹੋਰ ਕਿਸੇ ਸੂਰਜ 'ਤੇ ਜਾਣ ਦੀ ਲੋੜ ਹੈ, ਆਪਾਂ ਉਹ ਦੇਖ ਕੇ ਆਉਣਾ ਅੱਜ, ਵਾਈ ਨੋਟ। ਸੋ ਚੀਜ਼ਾਂ ਉਹ ਦੱਸ ਰਹੇ ਨੇ ਜਿਹੜੀਆਂ ਬੰਦਿਆਂ ਨੂੰ ਦਿਸ ਰਹੀਆਂ ਨੇ, ਆਹ ਸੂਰਜ ਆ, ਬਸ ਆਪਾਂ ਇਸ ਸੂਰਜ 'ਤੇ ਜਾਣਾ। ਇਸ ਸੂਰਜ ਤੋਂ ਪਰੇ ਵੀ ਗੁਰਬਾਣੀ ਕਹਿੰਦੀ ਆ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ, ਉੱਥੇ ਕਿਉਂ ਨਹੀਂ ਜਾਣਾ, ਉਹ ਗੱਲਾਂ ਦੱਸੋ ਨਾ, ਇਹ ਤਾਂ ਸੂਰਜ ਸਾਰਿਆਂ ਨੂੰ ਦਿਸਦਾ ਅਤੇ ਯਕੀਨ ਵੀ ਨਹੀਂ ਮੰਨਣਾ। ਸੋ ਇਹ ਜਿਹੜੀਆਂ ਗੱਲਾਂ ਆ ਫੇਸਬੁੱਕ 'ਤੇ ਕਰਨੀਆਂ, ਸੋਸ਼ਲ ਮੀਡੀਆ 'ਤੇ, ਈਵਨ ਜੇ ਅਸੀਂ ਮਾਈਕ 'ਤੇ ਵੀ ਕਰਦੇ ਹਾਂ, ਅਤੇ ਕੋਈ ਇਨਰ ਐਕਸਪੀਰੀਅੰਸ ਜਿਹੜੇ ਆਪਾਂ ਸ਼ੇਅਰ ਕਰਦੇ ਹਾਂ, ਬੜੇ ਸੋਚ ਸਮਝ ਕੇ ਕਰਨੇ ਚਾਹੀਦੇ ਆ, ਲੋਕਾਂ ਦੇ ਮਤ ਦੇ ਦਾਇਰੇ ਦੇ ਵਿੱਚ ਕਰਨੇ ਚਾਹੀਦੇ ਆ। ਜਿਹੜੀਆਂ ਟਰਮਸ ਲੋਕਾਂ ਨੂੰ ਪਤਾ ਹੀ ਨਹੀਂ ਹੈਗੀਆਂ, ਜਾਂ ਉਹ ਅਨੁਭਵ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਉਹ ਬਹੁਤ ਮੁਸ਼ਕਲ ਹੁੰਦੀ ਆ ਇਹ ਗੱਲਾਂ ਪ੍ਰੂਵ ਕਰਨੀਆਂ। ਸਾਇੰਸ ਵੀ ਇਹ ਗੱਲਾਂ ਕਰਦੀ ਆ, ਜੇ ਕਹੋ ਨਾ ਵੀ ਧਰਮੀ ਲੋਕ ਜਿਹੜੇ ਨੇ ਜਾਂ ਉਹ ਪਖੰਡ ਕਰਦੇ ਨੇ, ਜਿੰਨਾ ਪਖੰਡ ਸਾਇੰਸ ਕਰ ਰਹੀ ਆ, ਇੰਨਾ ਪਖੰਡ ਧਰਮੀ ਵੀ ਨਹੀਂ ਕਰ ਰਹੇ। ਹੁਣ ਸਾਇੰਸ ਐਵੀਡੈਂਸ ਮੰਗਦੀ ਆ, ਫਿਜ਼ੀਕਲ ਐਵੀਡੈਂਸ ਦਿਓ ਜੀ, ਹੁਣ ਉਹ ਕੁਆਂਟਮ ਦੀਆਂ ਗੱਲਾਂ ਕਰਨ ਲੱਗ ਪਏ, ਉਹ ਕਰਨੀਆਂ ਪੈਣੀਆਂ ਉਹਨਾਂ ਨੂੰ, ਕਿਉਂਕਿ ਬਿਹਾਇੰਡ ਦਾ ਸੀਨ ਵੀ ਬਹੁਤ ਕੁਛ ਚੱਲ ਰਿਹਾ, ਐਕਚੁਅਲੀ ਚੱਲੇ ਬਿਹਾਇੰਡ ਦਾ ਸੀਨ ਰਿਹਾ। ਸੋ ਉਹ ਆਪਣੀ ਫਿਲੋਸਫੀ ਦੇ ਉਲਟ ਜਾ ਕੇ ਫਿਰ ਉਹ ਆ ਜੀ ਕੁਆਂਟਮ ਆ ਜੀ, ਫੋਟੋਨ ਹੈ ਜੀ, ਇਹ ਜੀ ਆ ਆ, ਇਹ ਜੀ ਉਹ ਆ, ਹੈ ਨਾ, ਸਟ੍ਰਿੰਗ ਥਿਊਰੀ ਆ ਜੀ, ਇਹਦੇ ਬਿੱਗ ਬੈਂਗ ਥਿਊਰੀ ਆ। ਅਤੇ ਜੇ ਗੁਰਮਤ ਦੇ ਵਿੱਚ ਜਾਂ ਧਰਮ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਹੁੰਦੀ ਆ, ਉਹ ਅਡੰਬਰ ਹੈ। ਜੇ ਸਾਇੰਸ ਗੱਲ ਕਰਦਾ ਜੀ ਬਿੱਗ ਬੈਂਗ ਥਿਊਰੀ ਸੀ, ਉੱਥੇ ਕਿਹੜਾ ਬੰਦੇ ਬੈਠੇ ਸੀ ਜਾਂ ਉਹਦੀ ਫੁੱਲ ਫਿਲਮ ਬਣਾਈ ਹੋ ਜਾਂ ਕੋਈ ਐਵੀਡੈਂਸ ਹੈ, ਉਹਦੀ ਐਵੀਡੈਂਸ ਲੱਭ ਰਹੇ ਆ ਜੀ, ਐਂ ਲੱਭ ਰਹੇ, ਉਹ ਲੱਭ ਰਹੇ, ਉਹ ਵੀ ਅਡੰਬਰਬਾਜ਼ੀ ਬਥੇਰੀ ਆ। ਇਹ ਰਿੱਧੀਆਂ ਸਿੱਧੀਆਂ ਨੇ ਸਾਇੰਸ ਜਿਹੜੀ ਆ, ਇਹ ਹੁੰਦੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਉਹਨਾਂ ਦੀ ਹੀ ਦੁਬਾਰਾ ਖੋਜ ਆ, ਉਹਨੂੰ ਰਿੱਧੀਆਂ ਸਿੱਧੀਆਂ ਕਹਿੰਦੇ ਨੇ, ਅਤੇ ਉਹ ਰਿੱਧੀਆਂ ਸਿੱਧੀਆਂ ਦੀ ਮਾਰਕੀਟਿੰਗ ਹੋ ਰਹੀ ਆ। ਖੈਰ ਉਮੀਦ ਰੱਖਦੇ ਹਾਂ ਆਪ ਨੂੰ ਆਨੰਦ ਆਇਆ ਹੋਵੇਗਾ, ਅਤੇ ਆਨੰਦ ਨੂੰ ਪਰਮਾਨੰਦ ਦੇ ਵਿੱਚ ਬਦਲਣਾ ਸਾਡਾ ਫਰਜ਼ ਬਣਦਾ ਹੈ। ਕਈ ਵਾਰੀ ਬੰਦਾ, ਮੈਂ ਇਹ ਸੋਚਦਾ ਵੀ ਜਿੱਦਾਂ ਕੱਲ੍ਹ ਕੁਰਸੀ 'ਤੇ ਬੈਠਾ ਸਾਡਾ ਕੁੱਤਾ ਆਨੰਦ ਲੈ ਰਿਹਾ ਸੀ, ਦੇਖ ਰਿਹਾ ਸੀ ਜ਼ਿੰਦਗੀ ਨੂੰ ਲੰਘਦੀ ਤੁਰਦੀ, ਬੜਾ ਆਨੰਦ ਆਉਂਦਾ ਆ ਦੇਖ ਕੇ, ਸੂਰਜ ਚੜ੍ਹਦਾ, ਧੁੱਪ ਖਿੜਦੀ, ਹਵਾ ਚੱਲਦੀ, ਬੱਦਲ ਆਉਂਦੇ, ਮੀਂਹ ਪੈਂਦੇ, ਅਬਜ਼ਰਵ ਕਰੋ ਇਹਨੂੰ, ਅਬਜ਼ਰਵਰ ਬਣੋ। ਅਤੇ ਕਈ ਵਾਰੀ ਪੁਰਾਣੀਆਂ ਅਸੀਂ ਗੱਲਾਂ ਸੋਚ ਕੇ ਵੀ ਆਨੰਦ ਕਰ ਲੈਂਦੇ ਹਾਂ ਕਿ ਬਚਪਨ ਦੇ ਵਿੱਚ ਅਸੀਂ ਇੱਦਾਂ ਕਰਦੇ ਹੁੰਦੇ ਸੀ, ਉੱਦਾਂ ਕਰਦੇ ਹੁੰਦੇ ਸੀ, ਸਾਡੇ ਪਿੰਡ ਇੱਦਾਂ ਹੁੰਦੀ ਸੀ, ਰਿਸ਼ਤੇਦਾਰੀ 'ਚ ਆਹ ਹੋਈ, ਵਿਆਹਾਂ 'ਚ ਇੱਦਾਂ ਹੋਈ। ਸੋ ਇਸੇ ਹੀ ਥੀਮ ਦੇ ਵਿੱਚ ਇੱਕ ਗੀਤ ਜੈਜ਼ੀ ਬੀ ਨੇ ਕੱਢਿਆ, ਅਤੇ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਉਹ ਸੁਣਦੇ ਹਾਂ, ਤੁਸੀਂ ਵੀ ਸਾਡੇ ਨਾਲ ਜੁੜੋ, ਸਾਂਝਾ ਪਾਓ ਵਿਚਾਰਾਂ ਦੀਆਂ, ਅਤੇ ਗਿਆਨੀ ਜੀ ਵੀ ਆਉਂਦੇ ਹੋਣਗੇ, ਉਸ ਤੋਂ ਬਾਅਦ ਬੌਬੀ ਨਾਲ ਗੱਲ ਕਰਾਂਗੇ। ਸੁਣਦੇ ਹਾਂ ਜੀ ਓਲਡ ਮੈਮਰੀਜ਼।
ਉਦੋਂ ਕੋਈ ਕਿਸੇ ਨਾਲ ਨਾ ਵੈਰ ਹੁੰਦਾ ਸੀ, ਰੱਬ ਮਿਲਦਾ ਸੀ ਜਦੋਂ ਜਾਣਾ ਸ਼ਹਿਰ ਹੁੰਦਾ ਸੀ। ਉਦੋਂ ਕੋਈ ਕਿਸੇ ਨਾਲ ਨਾ ਵੈਰ ਹੁੰਦਾ ਸੀ, ਰੱਬ ਮਿਲਦਾ ਸੀ ਜਦੋਂ ਜਾਣਾ ਸ਼ਹਿਰ ਹੁੰਦਾ ਸੀ। ਸਾਰਾ ਦਿਨ ਗਲੀਆਂ ਚ ਘੁੰਮਦੇ ਸੀ, ਰਹਿੰਦੇ ਹੱਥ ਡੰਡਾ ਸੀ ਤੇ ਅੱਗੇ ਅੱਗੇ ਟਹਿਰ ਹੁੰਦਾ ਸੀ। ਜਦੋਂ ਬੇਬੇ ਬਾਪੂ ਸੀ ਦਬਾਉਂਦੇ ਕਿਤੇ ਹੁੰਦੇ, ਬੜੇ ਚਾਵਾਂ ਨਾਲ ਪਾਉਂਦਾ ਸੀ ਮੈਂ ਲੀੜੇ ਨਵੇਂ ਨੂੰ।
ਜੇ ਮੇਰੇ ਹੱਥ ਚ ਹੋਵੇ
ਜੈਜ਼ੀ ਬੀ ਦਾ ਬਹੁਤ ਟੋਪ ਗੀਤ, ਅਤੇ ਐਕਚੁਲੀ ਇਹ ਦੁਗਾਣਾ ਸੀਗਾ, ਦੋ ਜਣਿਆਂ ਨੇ ਗਾਇਆ ਸੀ, ਮਨੀ ਲੌਂਗੀਆ ਵੀ ਇਹਨਾਂ ਦੇ ਨਾਲ ਗਾ ਰਹੇ ਸੀ। ਸੋ ਦੋ ਸਿੰਗਰਸ ਨੇ ਕਲੈਬਰੇਸ਼ਨ ਕੀਤੀ ਹੈ, ਇਹਨੂੰ ਦੁਗਾਣਾ ਕਹਿੰਦੇ ਆ, ਅਤੇ ਬਹੁਤ ਸੋਹਣਾ ਗੀਤ। ਖੈਰ ਜੁੜੋ ਸਾਡੇ ਨਾਲ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜ ਗਏ ਨੇ। ਬਹੁਤ ਵਧੀਆ ਸ਼ੁਰੂਆਤ ਹੈ ਜੀ, ਕਹਿੰਦੇ ਅੱਜ ਸਾਡੇ ਮੌਸਮ ਬਹੁਤ ਵਧੀਆ ਹੈ, ਅਸਮਾਨ ਪੂਰਾ ਸਾਫ਼ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ ਪਰਮਜੀਤ ਜੀ, ਅਤੇ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਹੋਰ ਵੀ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਜ਼ਰੂਰ ਮੈਸੇਜ ਭੇਜਣ। ਅਤੇ ਮੌਸਮ ਦੀ ਜਾਣਕਾਰੀ ਆਪਾਂ ਲੈ ਲਈਏ, ਇਸ ਵੇਲੇ 10 ਡਿਗਰੀ ਸਾਡੇ ਪਿੰਡ ਵਿੱਚ, ਇੱਥੇ ਆਸਟ੍ਰੇਲੀਆ ਦੇ ਪਿੰਡ ਵਿੱਚ ਮੌਸਮ ਹੈਗਾ ਤਾਪਮਾਨ। ਅਤੇ ਆਸਟ੍ਰੇਲੀਆ ਦਾ ਆਪਾਂ ਦੇਖੀਏ ਤਾਂ ਮਹਾਨਗਰਾਂ ਦੇ ਵਿੱਚ ਹਵਾ ਦੱਸੀ ਗਈ ਨਹੀਂ। ਅੱਜ ਸਿਡਨੀ ਦੇ ਵਿੱਚ ਇਸ ਵੇਲੇ ਸਿਡਨੀ ਦਾ ਤਾਪਮਾਨ 13 ਡਿਗਰੀ ਹੈ, ਬ੍ਰਿਸਬਨ ਦਾ 16.2, ਕੈਨਬਰਾ ਦਾ 6.7, ਮੈਲਬਨ ਦਾ 7-10, ਅਤੇ ਐਡਲੇਡ ਦਾ 12, ਪਰਥ ਦਾ 14, ਤੇ 17.5 ਡਾਰਵਿਨ ਦਾ, ਹੋਬਾਰਟ ਦਾ 6.8 ਡਿਗਰੀ। ਅਤੇ ਐਡਲੇਡ 'ਚ ਕਹਿੰਦੇ 10ਵਾਂ ਦਿਨ ਚੱਲ ਰਿਹਾ ਮੀਂਹ ਪੈਂਦਿਆਂ ਨੂੰ, ਮੇਰੀ ਗੱਲ ਵੀ ਹੋਈ ਸੀ ਸੁਖਪ੍ਰੀਤ ਨਾਲ, ਕਹਿੰਦੀ ਬਾਹਰ ਮੀਂਹ ਪੈ ਰਿਹਾ ਹਲਕਾ ਹਲਕਾ, ਅਤੇ 10 ਦਿਨ ਹੋ ਗਏ ਕਹਿੰਦੇ ਕਿ ਹਲਕਾ, ਜਾਣੀ ਕਿ ਮੀਂਹ ਲਗਾਤਾਰ, ਮੀਂਹ ਦਾ ਮਾਹੌਲ ਬਣਿਆ ਹੋਇਆ। ਖੈਰ ਵਿੰਟਰ ਬਰਸਾਤ ਪੈਂਦੀ ਹੈ ਐਡਲੇਡ ਦੇ ਵਿੱਚ, ਸਾਊਥ ਦੇ ਵਿੱਚ ਵੀ, ਸੋ ਬਰਫ਼ ਵੀ ਆਸਟ੍ਰੇਲੀਆ ਦੇ ਵਿੱਚ ਕਾਫ਼ੀ ਪਈ ਹੋਈ ਆ, ਕਿਉਂਕਿ ਠੰਡ ਪਿੱਛੇ ਜੇ ਕਾਫ਼ੀ ਹੋਈ ਸੀ, ਕਾਫ਼ੀ ਇਲਾਕਿਆਂ 'ਚ ਬਰਫ਼ ਪੈ ਗਈ ਹੈ ਪਿਛਲੇ ਹਫ਼ਤੇ ਦੇ ਦੌਰਾਨ, ਜਿਸ ਨਾਲ ਜਿਹੜੀ ਹੈ ਠੰਡ ਥੋੜ੍ਹੀ ਜਿਹੀ ਵਧੀ ਆ। ਅਤੇ ਚੱਲਦੇ ਹਾਂ ਭਾਰਤ, ਅਤੇ ਸਾਡੇ ਪਿੰਡ ਦਾ ਤਾਪਮਾਨ ਹੈ ਇਸ ਵੇਲੇ 25.1 ਹੈ ਨਵੇਂ ਸ਼ਹਿਰ ਇਲਾਕੇ ਦਾ, ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 32 ਡਿਗਰੀ ਤਾਪਮਾਨ ਹੈ ਜੀ, 32 ਡਿਗਰੀ, ਕਾਫ਼ੀ ਰਾਤ ਨੂੰ ਜਾਣੀ ਕਿ ਇਹ ਕਾਫ਼ੀ ਜ਼ਿਆਦਾ ਆ। ਅਤੇ ਮੀਂਹ ਜਿਹੜਾ ਪਿਛਲੇ ਦਿਨ ਪਿਆ ਆ, ਜਾਣੀ ਕਿ ਕੱਲ੍ਹ ਤੋਂ ਲੈ ਕੇ ਮਿਡਨਾਈਟ ਤੱਕ 42 mm ਮੀਂਹ ਪੈ ਚੁੱਕਾ, ਕਾਫ਼ੀ ਮੀਂਹ ਹੈ, ਅਤੇ 92% ਹਿਊਮਿਡਿਟੀ ਆ। ਚਲੋ ਜੀ, ਇੰਡੀਆ ਦੀਆਂ ਬਰਸਾਤਾਂ ਜਿਹੜੀਆਂ ਕਿਹਨੂੰ ਕਿਹਨੂੰ ਚੇਤੇ ਆਉਂਦੀਆਂ ਨੇ, ਅਤੇ ਕਿਹਨੂੰ ਕਿਹਨੂੰ ਫਿਰ ਕੰਬਣੀ ਛੱਡਦੀ ਆ, ਕੰਬਣੀ ਗਰਮੀ ਨਾਲ, ਠੰਡ ਨਾਲ ਨਹੀਂ ਜੀ। ਸੋ ਮੈਂ ਪਿਛਲੇ ਸਾਲ ਬਰਸਾਤਾਂ ਨੂੰ ਗਿਆ ਸੀ, ਤਕਰੀਬਨ 30 ਸਾਲ ਬਾਅਦ ਬਰਸਾਤ ਦੇਖੀ ਸੀ, 93 ਤੋਂ ਬਾਅਦ 23 'ਚ ਬਰਸਾਤ ਦੇਖੀ ਸੀ, ਅਤੇ ਬਸ ਕਰਾਤੀ ਉਹ, ਮੁੜ ਕੇ ਫਿਰ ਉਹੀ ਦੁਬਾਰਾ ਦਿਨ ਜਿਹੜੇ ਆ ਉਹ ਯਾਦ ਆ ਗਏ। ਅਤੇ ਇਹ ਸੀ ਮੌਸਮ ਦੀ ਜਾਣਕਾਰੀ। ਜਸਵੰਤ ਰਾਏ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਅਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਜਸਵੰਤ ਜੀ ਬਹੁਤ ਬਹੁਤ ਧੰਨਵਾਦ। ਲਓ ਜੀ, ਇੱਕ ਗੀਤ ਹੋਰ ਪੇਸ਼ ਕਰਦੇ ਹਾਂ ਜੀ, ਬਹੁਤ ਹੀ ਖੂਬਸੂਰਤ ਗੀਤ, ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ, ਬਹੁਤ ਟੌਪ ਦਾ ਗੀਤ ਹੈ ਜੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏਗਾ। ਕੁਲਦੀਪ ਮਾਣਕ, ਇੱਛਰਾਂ ਤਾਂ ਹਮਾਰ ਦੀ।
ਮਤਲਾ ਕੇ ਕਰਿਆ ਮਨ ਆਇਆ। ਕਰੀਆਂ ਲਾਈਆਂ
ਜੀ। ਲੋਕ ਗਾਥਾ ਲੂਣਾ, ਇਹਦੇ ਵਿੱਚੋਂ ਗੀਤ ਸੁਣ ਰਹੇ ਸੀ ਕੁਲਦੀਪ ਮਾਣਕ ਦਾ, ਇੱਛਰਾਂ ਤਾਂ ਹਾਂ ਮਾਰਦੀ। ਲੂਣਾ ਦਾ ਪਿੰਡ ਚਮਿਆਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਅਤੇ ਅਗਰ ਲੂਣਾ ਦਾ, ਇੱਛਰਾਂ ਦਾ, ਸਲਵਾਨ ਦਾ, ਪੂਰਨ ਦਾ ਇਤਿਹਾਸ ਜਾਣਨਾ ਹੈ ਤਾਂ ਇਹਦਾ ਰਿਲੇਸ਼ਨ ਪੰਜਾਬ ਦੇ ਨਾਲ। ਸਲਵਾਨ ਬਹੁਤ ਤਾਕਤਵਰ ਸਿਆਲਕੋਟ ਦਾ ਰਾਜਾ ਹੋਇਆ। ਸੋ ਜ਼ਰੂਰ ਪੜ੍ਹਨੇ ਜੀ ਲੋਕ ਕਥਾਵਾਂ, ਇਹ ਅਸਲ 'ਚ ਰਿਐਲਿਟੀ ਹੈ। ਤਕਰੀਬਨ 2-2.5 ਹਜ਼ਾਰ ਸਾਲ ਪੁਰਾਣਾ ਇਹ ਕਿੱਸਾ ਆ ਜਿਹੜਾ ਤੁਸੀਂ ਗੀਤਾਂ ਦੇ ਰਾਹੀਂ ਸੁਣਦੇ ਹੋ, ਅਤੇ ਕਿਸ ਤਰ੍ਹਾਂ ਇਹ ਸਾਰੀ ਸਟੋਰੀ ਉੱਭਰ ਕੇ ਸਾਹਮਣੇ ਆਉਂਦੀ ਹੈ। ਇਹ ਜੋਗੀਆਂ ਦੇ ਟਾਈਮਾਂ ਦੀਆਂ ਗੱਲਾਂ ਆ, ਅਤੇ ਆਪਾਂ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ ਵੀ ਗੱਲਾਂ ਕਰਾਂਗੇ ਜਦੋਂ ਸਾਡੇ ਨਾਲ ਜੁੜਨਗੇ, ਅਤੇ ਨਰਿੰਦਰ ਸਿੰਘ ਰਟੌਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਪ੍ਰੋਗਰਾਮ ਸੁਣ ਰਿਹਾ, ਬੌਬੀ ਸਿੱਧੂ ਦੇ ਇਲਾਕੇ ਵਿੱਚ ਆਏ ਹੋਏ ਹਾਂ ਜੀ। ਜੀ ਠੀਕ ਹੈ ਠੀਕ ਹੈ, ਅੱਜ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਵੀ ਦਿਲ ਵਾਲੀ ਗੱਲ 'ਤੇ ਇੱਕ ਮਸਲਾ ਆਇਆ ਉਹਨਾਂ ਦਾ, ਉਹ ਸੋਲਵ ਕਰਨਾ ਆ, ਅਤੇ ਉਹਦੇ ਬਾਰੇ ਕੁਛ ਖਬਰਾਂ 'ਤੇ ਪੰਛੀ ਝਾਤ ਮਾਰ ਲੈਂਦੇ ਹਾਂ। ਬੰਗਲਾਦੇਸ਼ ਦੇ ਵਿੱਚ ਦੰਗੇ ਚੱਲ ਰਹੇ ਨੇ ਅਤੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਨੇ, ਉੱਥੇ ਵੀ ਰਿਜ਼ਰਵੇਸ਼ਨ ਨੂੰ ਲੈ ਕੇ ਰੌਲਾ ਪਿਆ ਹੋਇਆ, ਕਾਫੀ ਲੋਕ ਮਾਰੇ ਜਾ ਚੁੱਕੇ ਨੇ, ਜ਼ਖਮੀ ਹੋ ਗਏ ਨੇ। ਅਤੇ ਪਿਛਲੇ ਸਾਲ ਜਦੋਂ ਅਸੀਂ ਪਿਛਲੇ ਹਫ਼ਤੇ ਜਦੋਂ ਪ੍ਰੋਗਰਾਮ ਕਰ ਰਹੇ ਸੀ ਤਾਂ ਟਰੰਪ ਦੇ ਗੋਲੀ ਵੱਜੀ ਆ ਉਦੋਂ ਜੀ, ਉਹਦਾ ਕੰਨ ਦੇ ਜ਼ਖਮ ਹੋਇਆ ਗੋਲੀ ਦੇ ਨਾਲ, ਅਤੇ ਉਸ ਤੋਂ ਬਾਅਦ ਉਸਨੂੰ ਨੋਮੀਨੇਸ਼ਨ ਦੇ ਦਿੱਤੀ ਗਈ ਹੈ। ਦੂਸਰੇ ਪਾਸੇ ਡੈਮੋਕਰੈਟਸ ਨੇ ਹਜੇ ਆਪਣੀ ਜਿਹੜੀ ਨੋਮੀਨੇਸ਼ਨ ਅਫੀਸ਼ੀਅਲ ਕਰਨੀ ਸੀ ਉਸਨੂੰ ਪੋਸਟਪੋਨ ਕਰ ਦਿੱਤਾ, ਕਿਉਂਕਿ ਥੋੜ੍ਹੀ ਜਿਹੀ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਚੱਲ ਰਹੀ ਆ ਅੰਦਰੂਨੀ। ਅਤੇ ਇੱਕ ਧੜਾ ਕਹਿ ਰਿਹਾ ਕਿ ਬਾਈਡਨ ਨੂੰ ਛੱਡ ਦੇਣਾ ਚਾਹੀਦਾ, ਉਹ ਬਹੁਤ ਓਲਡ ਹੋ ਗਏ ਨੇ, ਅਤੇ ਅੰਕੜੇ ਵੀ ਸਹੀ ਨਹੀਂ ਜਾਪ ਰਹੇ। ਟਰੰਪ ਦੇ ਜਿੱਤਣ ਦੇ ਕਾਫੀ ਚਾਂਸ ਨੇ। ਭਾਰਤ ਦੇ ਵਿੱਚ ਇੱਕ ਰੇਲ ਪਟੜੀ ਤੋਂ ਲੈ ਗਈ ਹੈ ਜਿਸ ਦੇ ਕਾਰਨ ਕਾਫੀ ਮੌਤਾਂ ਹੋਈਆਂ ਨੇ। ਇਹ ਟ੍ਰੇਨ ਜਿਹੜੀ ਅਸਾਮ ਡਿਬਰੂਗੜ੍ਹ ਨੂੰ ਜਾ ਰਹੀ ਸੀ, ਡਿਬਰੂਗੜ੍ਹ ਤੁਹਾਨੂੰ ਪਤਾ ਹੈ ਕਿ ਜਿੱਥੇ ਅੰਮ੍ਰਿਤਪਾਲ ਸਿੰਘ ਨਜ਼ਰਬੰਦ ਨੇ, ਅਤੇ ਇਹ 120 ਕਿਲੋਮੀਟਰ ਨੌਰਥ ਈਸਟ ਅਸਾਮ ਵੱਲ ਨੂੰ ਹੈ ਲਖਨਊ ਤੋਂ। ਸੋ ਇਹ ਹਾਦਸਾ ਉੱਥੇ ਵਾਪਰਿਆ, ਅਤੇ ਹੋਰ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਇੱਕ ਬੱਚੇ ਦੀ ਮੌਤ ਹੋਈ ਆ, ਐਕਸੀਡੈਂਟ ਹੋ ਕੇ, ਉਸਦਾ ਫਿਊਨਰਲ ਹੈ, ਅਤੇ ਉਹ ਵੀ ਬੜੀ ਦਰਦਨਾਕ ਘਟਨਾ ਹੋਈ ਆ। ਬੱਚਾ ਬੜਾ ਹੋਣਹਾਰ ਦੱਸਿਆ ਜਾਂਦਾ ਸੀ, ਅਤੇ ਸਾਡੀਆਂ ਕਹਿ ਲਓ ਕਿ ਸ਼ਰਧਾਂਜਲੀ ਰੱਖ ਲਓ ਜਾਂ ਫੀਲਿੰਗਸ ਜਿਹੜੀਆਂ ਪਰਿਵਾਰ ਦੇ ਨਾਲ ਹੈ, ਕੁਛ ਨਹੀਂ ਕਹਿ ਸਕਦੇ, ਕਿਉਂਕਿ ਇਹੋ ਜਿਹਾ ਲੌਸ ਜਿਹੜਾ ਨਾ ਝੱਲਣਾ ਬਹੁਤ ਮੁਸ਼ਕਲ ਹੋ ਜਾਂਦਾ। ਸੋ ਉਹ ਵੀ ਸਾਰੀ ਕਮਿਊਨਿਟੀ ਉਹਨਾਂ ਦੇ ਨਾਲ ਹੈ, ਬੜੇ ਫੇਸਬੁੱਕ 'ਤੇ ਤੁਸੀਂ ਸ਼ਰਧਾਂਜਲੀਆਂ ਦੇਖ ਰਹੇ ਹੋਵੋਗੇ। ਖੈਰ, ਜੋ ਜੂਲੀਅਨ ਅਸਾਂਜ ਕਾਫੀ ਦੇਰ ਤੋਂ ਨਜ਼ਰਬੰਦ ਸੀ ਇੰਗਲੈਂਡ ਦੇ ਵਿੱਚ, ਉਹਨਾਂ ਨੂੰ ਵਾਪਸ ਲਿਆਂਦਾ ਗਿਆ ਹੈ, ਅਤੇ ਡਾਕੂਮੈਂਟੇਸ਼ਨ ਦੇ ਹਿਸਾਬ ਦੇ ਨਾਲ ਬਹੁਤ ਪੈਸਾ ਜਿਹੜਾ ਆ ਉਹ ਲੱਗਿਆ ਆ ਉਹਨਾਂ ਨੂੰ ਇੱਥੇ ਲਿਆਉਣ 'ਤੇ। ਜਿਸ ਦਿਨ ਲਿਆਉਣਾ ਹੀ ਸੀ ਉਸ ਦਿਨ ਦਾ ਹੀ ਤਕਰੀਬਨ ਜਿਹੜਾ ਖਰਚਾ ਆ ਕੈਲਕੂ ਟੋਟਲ ਖਰਚਾ 7,81,480 ਡਾਲਰ ਅਤੇ 30 ਸੈਂਟ। ਇਹ ਸੀ ਮਤਲਬ ਇਹਦੇ ਵਿੱਚ ਪ੍ਰਾਈਵੇਟ ਜੈੱਟ ਵੀ ਵਰਤਿਆ ਗਿਆ ਯੂਕੇ ਤੋਂ ਲੈ ਕੇ ਨੌਰਥ ਮੈਰੀਆਨਾ ਆਈਲੈਂਡਸ ਅਤੇ ਫਿਰ ਉੱਥੋਂ ਆਸਟ੍ਰੇਲੀਆ ਤੋਂ ਵਾਪਸ ਇੱਥੇ। ਸੋ 7 ਲੱਖ ਕਹਿ ਲਓ ਕਿ $82,000 ਇਹ ਲੱਗਾ ਆ। ਅਤੇ ਉਸ ਤੋਂ ਇਲਾਵਾ ਜਿਹੜੇ ਕੈਵਿਨ ਰੱਡ ਜੋ ਯੂਸ ਅਮਰੀਕਾ ਦੇ ਵਿੱਚ ਸਾਡੇ ਹਾਈ ਅੰਬੈਸਡਰ ਨੇ, $30,000 ਉਹਨਾਂ ਦਾ ਟਰੈਵਲ ਕੋਸਟ ਆਈ ਆ। ਅਤੇ ਸਟੀਵਨ ਸਮਿਥ ਯੂਕੇ ਤੋਂ ਜਿਹੜੀ ਆ $18,000 ਉਹਨਾਂ ਦੀ ਕੋਸਟ ਆਈ ਆ। ਅਤੇ $55,000 ਡਿਪਾਰਟਮੈਂਟ ਆਫ ਫੋਰਨ ਅਫੇਅਰਸ ਦੇ ਟ੍ਰੇਡ ਦੀ ਕੋਸਟ ਆਈ ਆ। ਸੋ ਤੁਸੀਂ ਦੇਖ ਲਓ ਤਕਰੀਬਨ $1,000,000 ਦੇ ਕਰੀਬ ਉਹ ਲੱਗ ਗਿਆ ਆ। ਚਲੋ ਖੈਰ ਕੋਈ ਗੱਲ ਨਹੀਂ, ਇੱਕ ਸਿੰਬੋਲਿਕ ਇਵੈਂਟ ਸੀਗਾ ਅਤੇ ਠੀਕ ਹੈ। ਅਤੇ ਗਿਆਨੀ ਜੀ ਸਾਡੇ ਨਾਲ ਜੁੜਨਗੇ ਥੋੜ੍ਹੀ ਦੇਰ ਬਾਅਦ, ਅਤੇ ਆਪਾਂ ਇੱਕ ਗੀਤ ਸੁਣਨਾ ਇਨ ਦਾ ਮੇਨ ਟਾਈਮ। ਅਤੇ ਗੀਤ ਜਿਹੜਾ ਚੁਣਿਆ ਜੀ ਉਹ ਲਤਾ ਜੀ, ਨਹੀਂ ਲਤਾ ਜੀ ਦਾ ਰਹਿਣ ਦੇਈਏ ਫਿਰ, ਕਿਉਂਕਿ ਅੱਜ ਤਾਂ ਗਿਆਨੀ ਜੀ ਨੇ ਆਉਣਾ। ਸਿਮਰਨ ਕੌਰ ਢਾਡਲੀ ਐਮੀ ਵਿਰਕ ਦਾ ਗੀਤ ਸੁਣਾਉਂਦੇ ਹਾਂ ਫਿਲਮ ਮੌੜ ਦੇ ਵਿੱਚੋਂ।
ਲੰਘ ਚੱਲਿਆ ਭਵਾਨੀ ਗੜ ਨਾਕਾ, ਜੇਲ ਚੋਂ ਫਰਾਰ ਹੋ ਗਿਆ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ 'ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ ਤੇ ਸਾਡੇ ਤੁਹਾਡੇ ਸੰਵਾਦ ਚੱਲ ਰਹੇ ਨੇ। ਅੱਜ ਦਿਨ ਸ਼ਨਿਚਰਵਾਰ ਹੈ, 20 ਜੁਲਾਈ 2024। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਕੌਫਸਾਰਬ ਸਟੂਡੀਓ ਤੋਂ, ਔਰ ਗੱਲਾਂ ਬਾਤਾਂ ਅੱਜ ਆਪਾਂ ਕਰਨੀਆਂ ਨੇ। ਸਾਡੇ ਨਾਲ ਕਾਫੀ ਸਰੋਤੇ ਵੀ ਜੁੜ ਰਹੇ ਨੇ ਤੇ ਉਹਨਾਂ ਦੇ ਵੀ ਆਪਾਂ ਨਾਲ ਦੀ ਨਾਲ ਸੁਨੇਹੇ ਲਈ ਜਾਣੇ ਆ। ਹੋਰ ਗੱਲਾਂ ਬਾਤਾਂ ਵੀ ਜੋ ਚੱਲਣਗੀਆਂ ਦਿਲ ਵਾਲੀਆਂ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਤੁਹਾਡੇ ਵੀ ਮਨ 'ਚ ਕੋਈ ਗੱਲ ਹੈ ਤਾਂ ਸਾਡੇ ਨਾਲ ਸੰਪਰਕ ਕਰੋ। ਅਤੇ ਅੱਜ ਸ਼ਨਿਚਰਵਾਰ ਹੈ ਅਤੇ ਤਾਇਆ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਲੈਣਾ 1 ਘੰਟੇ ਵਾਸਤੇ, ਅਤੇ ਉਸ ਤੋਂ ਬਾਅਦ ਬੌਬੀ ਸਿੱਧੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਸੋ ਤਾਇਆ ਜੀ ਮੇਰੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਨਾ ਮੇਰਾ ਚਲਾਕ ਭਤੀਜਾ ਆ, ਇਹਨੇ ਫਤਿਹ ਬੁਲਾਉਣੀ ਸਿੱਖ ਗਿਆ।
ਉਹ ਫਿਰ ਤੁਸੀਂ ਟੋਕਦੇ ਆ ਰੋਕਦੇ ਆ ਤਾਂ ਫਿਰ ਚਲੋ ਹੌਲੀ ਹੌਲੀ ਕਹਿ ਲਓ ਕਿ ਆਉਂਦਾ ਹੀ ਆ ਨਾ ਫਿਰ।
ਉਹਦਾ ਸਤਿ ਸ੍ਰੀ ਅਕਾਲ ਨਾ ਇਸ ਤਰ੍ਹਾਂ ਜਾਂ ਸੈਕੂਲਰ ਜਿਹਾ ਬਣ ਗਿਆ ਵਾ ਤੇ ਬਹੁਤ ਸੋਹਣਾ ਲੱਗਦਾ ਆ ਤੇ ਸੌਖਾ ਆ, ਤੇ ਫਿਰ ਆਪਣੇ ਬੌਸ ਨੂੰ ਵੀ ਜੇ ਫਤਿਹ ਬੁਲਾਈਏ ਤੇ ਫਿਰ ਬਰਾਬਰਤਾ ਜੀ ਹੋ ਜਾਂਦੀ ਆ, ਤੇ ਜੇ ਆਪਣੇ ਵੱਡੇ ਨੂੰ ਉੱਪਰਲੀ ਸ਼੍ਰੇਣੀ ਚ ਆ ਜਾਂ ਬੌਸ ਆ ਜਾਂ ਆਫਿਸਰ ਆ ਸਾਡਾ, ਉਹਨੂੰ ਸਤਿ ਸ੍ਰੀ ਅਕਾਲ ਬੁਲਾਈਏ ਤੇ ਅਗਲਾ ਸਤਿਕਾਰ ਮਹਿਸੂਸ ਕਰਦਾ। ਸੋ ਇਸ ਲਈ ਇਹ ਪਾਪੂਲਰ ਹੋ ਗਿਆ ਤੇ ਨਥਿੰਗ ਇਜ਼ ਰੋਂਗ, ਇਹਦੇ ਵਿੱਚ ਵੀ ਕੋਈ ਗਲਤ ਗੱਲ ਨਹੀਂ।
ਸਤਿ ਸ੍ਰੀ ਅਕਾਲ ਤੋਂ ਵੀ ਹੁਣ ਤਾਂ ਸਤਿ ਸ੍ਰੀ ਅਕਾਲ ਆ ਗਿਆ ਨਾ, ਤੇ
ਸਤਿ ਸ੍ਰੀ ਅਕਾਲ
ਹਨਾ, ਤੇ ਉਹਦਾ ਮਤਲਬ ਹੀ ਕੋਈ ਨਹੀਂ ਹੈਗਾ ਹਨਾ।
ਤੇ ਸਤ ਪਰਮਾਤਮਾ, ਹਾਂਜੀ ਸੱਚ ਹੈ, ਹੱਕ ਜਿਹਨੂੰ ਕਹਿੰਦੇ ਨੇ ਫਾਰਸੀ ਵਿੱਚ, ਹੱਕ ਸੱਚ ਇਹ ਰੱਬ, ਤੇ ਸ੍ਰੀ ਸੁਭਾਏਮਾਨ ਮਤਲਬ ਕਿਸੇ ਨੂੰ ਸ਼੍ਰੀਮਾਨ ਕਹਿਣਾ, ਹਾਂਜੀ ਸ਼੍ਰੀ ਫਲਾਨਾ ਸਿੰਘ, ਤੇ ਅਕਾਲ ਪਰਮਾਤਮਾ ਦਾ ਨਾਂ, ਹਾਂਜੀ ਉਹ ਜਿਹੜਾ ਸੱਚਾ ਆ ਉਹ ਅਕਾਲ ਸਮੇਂ ਤੋਂ ਰਹਿਤ ਆ
ਜੀ। ਹਾਂਜੀ, ਉਹ ਮਤਲਬ ਜਿਹੜਾ ਰਿਸਪੈਕਟੇਬਲ ਸੱਚਾ ਆ ਉਹ ਸਮੇਂ ਤੋਂ ਰਹਿਤ ਆ, ਜਾਂ ਕਹਿ ਲਓ ਕਿ ਉਹ ਹਮੇਸ਼ਾ ਹੀ ਰਹਿੰਦਾ, ਉਹ ਸੱਤ ਰਹਿਣਾ ਆ। ਪਰ ਜਦੋਂ ਅਸੀਂ ਜਦੋਂ ਤਾਇਆ ਜੀ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਤਾਂ ਆਪਾਂ ਕਾਲ ਨੂੰ ਚੇਤੇ ਕਰਦੇ ਹਾਂ, ਕਾਲ ਨੂੰ ਥੋੜ੍ਹਾ ਚੇਤੇ ਕਰਦੇ ਹਾਂ,
ਐਡਾ ਲਾ ਦਿੰਦੇ ਹਾਂ ਨਾਲ,
ਐਡਾ ਲਾ ਕੇ ਆਪਾਂ ਕਾਲ ਨੂੰ ਚੇਤੇ ਕਰੀਦਾ
ਹਨਾ। ਪਰ ਮੈਂ ਤੇ ਐਡ ਕਰ ਲਿਆ ਹੋਇਆ ਵਾ ਆਪਣੇ ਨਾਂ ਨਾਲ।
ਉਹ ਸਾਡੇ ਬੜੇ ਇੱਕ ਪਿੰਡ ਚ ਸ਼ੁਗਲੀ ਬੰਦੇ ਨੇ ਹਨਾ, ਕਹਿੰਦੇ ਵੀ ਸਤਿ ਸ੍ਰੀ ਅਕਾਲ ਕਹਿਣਾ ਤਾਂ ਪਰਮਾਤਮਾ ਨੂੰ ਚੇਤੇ ਕਰਨਾ ਆ, ਠੀਕ ਹੈ, ਤੇ ਉਹਦੀ ਹੋਂਦ ਜਿਹੜੀ ਆ ਉਹ ਅਕਾਲ ਆ, ਉਹ ਚੇਤੇ ਆ, ਉਹ ਮਤਲਬ ਬਹੁਤ ਵੱਡੀ ਆ,
ਸਮੇਂ ਤੋਂ ਰਹਿਤ ਆ।
ਹਾਂ, ਕਹਿੰਦਾ ਜਦੋਂ ਨਾ ਤੁਸੀਂ ਸਤਿ ਸ੍ਰੀ ਅਕਾਲ ਕਹਿੰਦੇ ਆ ਤਾਂ ਤੁਸੀਂ ਆਪਣੀ ਕਿੱਦਾਂ ਕਹਿੰਦੇ ਵੀ ਜਿਹੜੀ ਮੇਰੀ ਸੱਸ ਹੈ ਉਹ ਵੱਡੇ ਕਾਲ ਦਾ ਰੂਪ ਹੈ।
ਕਹਿੰਦੇ ਨਾ ਕਹਿੰਦੇ ਬੰਦਾ ਨਾ ਢੋਲ ਵਜਾ ਰਿਹਾ ਸੀਗਾ ਤੇ ਢੋਲ ਦੇ ਦੋਹੀ ਪਾਸੇ ਨਾ ਇਸਤਰੀਆਂ ਦੀਆਂ ਫੋਟੋਆਂ ਸੀਗੀਆਂ, ਤੇ ਉਹ ਕੋਈ ਤੁਹਾਡੇ ਵਰਗਾ ਸੀਗਾ ਪੱਤਰਕਾਰ ਨੇ ਚੋਭਾਂ ਲਾ ਲਾ ਕੇ ਗੱਲ ਕੱਢਦੇ ਆ ਨਾ ਗਲੇ ਦੇ ਅੰਦਰੋਂ, ਗੁੱਸਾ ਚੜਾਉਂਦੇ ਆ ਵੀ ਗੁੱਸੇ ਚ ਸੱਚ, ਬੰਦਾ ਨਾ ਗੁੱਸੇ ਚ ਸੱਚ ਬੋਲਦਾ। ਤੇ ਉਹ ਕਿਸੇ ਨੇ ਪੁੱਛਿਆ ਵੀ ਤੂੰ ਬੜਾ ਸੁੰਦਰਤਾ ਦਾ ਪ੍ਰੇਮੀ ਆ ਭਾਈ, ਤੂੰ ਆਪਣੇ ਦੋਹੀ ਪਾਸੇ ਢੋਲ ਦੇ ਉੱਤੇ ਵੀ ਇਸਤਰੀਆਂ ਦੀਆਂ ਫੋਟੋਆਂ, ਕਹਿੰਦਾ ਇੱਕ ਪਾਸੇ ਤਾਂ ਮੇਰੀ ਸੱਸ ਦੀ ਫੋਟੋ ਆ ਤੇ ਦੂਜੇ ਪਾਸੇ ਤੁਸੀਂ ਮੇਰੀ ਘਰਵਾਲੀ ਦੀ, ਸੋ ਡੱਗਾ ਵਜੇ ਤੇ ਇਹਨਾਂ ਨੂੰ ਹੀ ਵਜੇ,
ਬੜਾ ਹੀ ਦੁਖੀ ਲੱਗਦਾ ਸੀ। ਚਲੋ ਤਾਇਆ ਜੀ, ਇਹ ਹਾਸੇ ਮਜ਼ਾਕ ਦੀਆਂ ਗੱਲਾਂ ਨੇ, ਪਰ ਇਹਦੇ ਵਿੱਚ ਚਲੋ ਆਪਾਂ ਗਿਆਨ ਦੀ ਗੱਲ ਵੀ ਕੱਢੀ ਹੈ ਕਿ ਆਪਾਂ ਸਤਿ ਸ੍ਰੀ ਅਕਾਲ ਕਹਿਣਾ ਹੈ ਨਾ, ਸਤਿ ਸ੍ਰੀ ਅਕਾਲ ਨਹੀਂ ਕਹਿਣਾ, ਅਤੇ ਉਹਦਾ ਮਤਲਬ ਇਹ ਹੋਰ ਹੈ ਸਤਿ ਸ੍ਰੀ ਅਕਾਲ ਦਾ। ਅਤੇ ਚਲੋ ਖੈਰ, ਪ੍ਰੋਗਰਾਮ ਦੇ ਵਿੱਚ ਆਪਾਂ ਥੋੜ੍ਹੀਆਂ ਗੱਲਾਂ ਬਾਤਾਂ ਕਰਦੇ ਹਾਂ। ਤਾਇਆ ਜੀ, ਇੰਡੀਆ ਦੇ ਵਿੱਚ ਡਿਬਰੂਗੜ੍ਹ ਦਾ ਜ਼ਿਕਰ ਆਇਆ ਸੀ ਹੁਣੇ, ਟ੍ਰੇਨ ਜਿਹੜੀ ਆ ਉਹ ਜਾ ਰਹੀ ਸੀਗੀ ਅਤੇ ਉਹ ਪਟੜੀ ਤੋਂ ਲੈ ਗਈ ਆ, ਅਤੇ ਕਾਫੀ ਲੋਕ ਜਿਹੜੇ ਨੇ ਉੱਥੇ ਮਾਰੇ ਜਾ ਚੁੱਕੇ ਨੇ, ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਤੇ ਇੱਕ ਮੈਨੂੰ ਇੱਕ ਗੱਲ ਇਹ ਥੋੜ੍ਹੀ ਸਮਝਾਓ, ਤੁਸੀਂ ਵੀ ਸ਼ਾਇਦ ਦੇਖੀ ਹੋਊਗੀ ਪਿਛਲੇ ਹਫ਼ਤੇ ਕਿ ਬਾਕੀ ਸਾਰੇ ਜਿਹੜੇ MP ਆ ਉਹਨਾਂ ਨੇ ਜਦੋਂ ਸਹੁੰ ਚੁੱਕੀ ਆ ਉਹਨਾਂ ਦੇ ਵੀਡੀਓ ਵੀ ਆਏ ਆ, ਕਈ ਕੁਛ ਆਇਆ, ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਵੀਡੀਓ ਨਹੀਂ ਕਿਤੇ ਵੀ ਆਇਆ ਸਹੁੰ ਚੁੱਕਦੇ ਦਾ। ਮਤਲਬ ਉਹਨਾਂ ਨੇ
ਹੈਰਾਨੀ ਹੈ ਵੀ ਕੱਲ ਦਾ ਜਵਾਨ ਮੁੰਡਾ ਦੁਬਈ ਤੋਂ ਵਿਚਾਰਾ ਕੰਮ ਕਾਰ ਕਰਦਾ, ਮਿਹਨਤ ਮਜ਼ਦੂਰੀ ਕਰਦਾ ਆਇਆ ਘਰ ਦੀ ਗਰੀਬੀ ਦੂਰ ਕਰਨ ਲਈ, ਤੇ ਸਿਰਫ ਉਹਨੇ ਦਵਾਈਆਂ ਕੀ ਉਹਨੂੰ ਕੋਈ ਨਸ਼ੇ ਤਿਆਗਣ ਦੀ ਤੇ ਸਿੱਖ ਨੌਜਵਾਨਾਂ ਨੂੰ ਸਿੱਖੀ ਅਸੂਲਾਂ ਵਿੱਚ ਪਰਪੱਕ ਹੋਣ ਦਾ ਉਪਦੇਸ਼ ਹੀ ਦਿੱਤਾ। ਉਹ ਤੋਂ ਪਤਾ ਨੀ ਹਿੰਦੁਸਤਾਨ ਨੂੰ ਕੀ ਖਤਰਾ ਪੈ ਗਿਆ ਵੀ NSA ਲਾ ਕੇ, ਨੈਸ਼ਨਲ ਸਿਕਿਉਰਿਟੀ ਐਕਟ ਕੋਈ ਜਿਹਨੂੰ ਕੋਈ ਕਹਿੰਦੇ ਆ, ਤੇ ਕਿੱਥੇ ਕਿੱਡੀ ਦੂਰ ਪੰਜਾਬ ਤੋਂ ਬਾਹਰ ਬੰਗਲਾਦੇਸ਼ ਦੀਆਂ ਬੁੱਕਲ ਦੇ ਵਿੱਚ ਜਾ ਉਹਨੂੰ ਬੰਨਿਆ ਕੀਤਾ ਸਾਥੀ, ਇਹਦੇ ਤੋਂ ਕੀ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਇਹ ਸਮਝ
ਨਹੀਂ। ਇਹਦੇ ਨਾਲੋਂ ਤਾਂ ਬਹੁਤ ਖਤਰਨਾਕ ਬਿਆਨ ਜਿਹੜੇ ਨੇ ਉਹ ਹਿੰਦੂ ਧਰਮ ਦੇ ਵਿੱਚੋਂ ਉਹਨਾਂ ਦੇ ਪੋਲੀਟੀਸ਼ੀਅਨ ਦਿੰਦੇ ਫਿਰਦੇ ਹੁੰਦੇ ਆ, ਜਾਂ
ਪੋਲੀਟੀਸ਼ੀਅਨ MP ਮਿਨਿਸਟਰ ਬੜੇ ਸਾਧ ਸੰਤ ਸਕਾਲਰ ਇੰਨੇ ਬਿਆਨ ਦੇ ਜਾਂਦੇ, ਉਹਨਾਂ ਤੋਂ ਦੇਸ਼ ਨੂੰ ਕੋਈ ਖਤਰਾ ਨਹੀਂ ਤੇ ਇਹਦੇ ਤੋਂ ਖਤਰਾ ਹੋ ਗਿਆ। ਜਾਂ ਇਹ ਹੈ ਕਿ ਭਾਈ ਇਹ ਜਿਹੜੇ ਨੈਕਸਸ ਕੀ ਉਹਨੂੰ ਕਹਿੰਦੇ ਨੇ, ਇਹ ਕਲਿੱਕ ਹੈਗਾ ਆ ਪੋਲੀਟੀਸ਼ੀਅਨ ਪੁਲਿਸੀਆਂ ਪੁਲਿਸ ਵਾਲਿਆਂ ਦਾ ਵੀ ਰਲ ਮਿਲ ਕੇ ਡਰੱਗ ਦੇ ਵਿੱਚੋਂ ਜੋ ਕਮਾਈ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਡਰੱਗ ਛਡਾਉਣ ਲੱਗ ਪੈਂਦਾ। ਹੈਰਾਨੀ ਰਾਤੀ ਨਾ ਕੱਲ ਸ਼ਾਮੀ ਵੇਖਿਆ ਉਹ ਮਖੂ ਦੇ ਨਾਲ ਇੱਕ ਨੌਜਵਾਨ ਮੁੰਡਾ, ਉਹ ਕਹਿੰਦਾ ਵੀ ਮੈਨੂੰ ਡਰੱਗ ਛਡਾਏ, ਮੈਂ ਡਰੱਗੀ ਸੀਗਾ ਔਰ ਇਹ ਅੰਮ੍ਰਿਤ ਛਕਾ ਕੇ ਇੱਕਦਮ, ਕਹਿੰਦੇ ਵੀ ਕੋਈ ਦਵਾਈ ਕੋਈ ਗੋਲੀ ਕੋਈ ਕਿਸੇ ਤਰ੍ਹਾਂ ਦੇ, ਕਹਿੰਦੇ ਕੁਝ ਨੀ ਬਸ ਸਿੱਧਾ ਹੀ ਅੰਮ੍ਰਿਤ ਛਕਾ ਕੇ ਤੇ ਕਹਿੰਦਾ ਵੀ ਡਰੱਗ ਨੀ ਲੈਣੀ ਤੇ ਕਹਿੰਦਾ ਵੀ ਅਸੀਂ ਬਿਲਕੁਲ ਉਵੇਂ ਰਹਿੰਦੇ ਹਾਂ। ਸੋ ਇਹਦਾ ਮਤਲਬ ਵੀ ਬਹੁਤ ਵੱਡਾ ਪੋਲੀਟੀਸ਼ੀਨਾਂ ਦਾ ਤੇ ਬਿਊਰੋਕਰੇਸੀ ਦਾ ਜਿਹੜਾ ਆਮਦਨ ਦਾ ਵਸੀਲਾ ਆ ਉਹਦੇ ਤੇ ਇਹ ਹੱਥ ਪਾ ਲਿਆ ਇਹਨੇ, ਤੇ ਤਾਂ ਕਰਕੇ ਹੋਊਗਾ ਵੀ ਇਹ ਦੇਸ਼ ਲਈ ਖਤਰਾ ਪੈਦਾ ਹੋ ਗਿਆ, ਕੀ ਅੰਦਾਜ਼ਾ ਲਾਇਆ ਜਾਵੇ। ਔਰ ਫਿਰ ਇਹਦੇ ਹਲਕੇ ਦੇ ਲੋਕਾਂ ਨੇ ਸਾਬਤ ਕਰਤਾ ਕਿ ਅਸੀਂ ਇਹਦੇ ਨਾਲ ਆ ਜੋ ਕੁਝ ਇਹ ਕਰਦਾ ਆ। ਦੇਖੋ ਕੋਈ ਪਾਰਟੀ ਨਹੀਂ, ਕੋਈ ਜਥੇਬੰਦੀ ਨਹੀਂ, ਕੋਈ ਧਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੇ ਸਿਰਫ ਖਲੋਗਤੇ ਹੋ ਗਏ ਆ ਤੇ ਲੋਕਾਂ ਨੇ ਓਵਰਵੈਲਮਿੰਗ ਮੈਜੋਰਿਟੀ ਦੇ ਨਾਲ ਵੋਟਾਂ ਪਾ ਕੇ ਦੋਨਾਂ ਨੌਜਵਾਨਾਂ ਨੂੰ ਜਿਤਾ ਤਾ। ਇਹਦਾ ਮਤਲਬ ਵੀ ਉੱਥੋਂ ਦੇ ਫਰੀਦਕੋਟ ਹਲਕੇ ਦੇ ਤੇ ਖਡੂਰ ਸਾਹਿਬ ਹਲਕੇ ਦੇ ਲੋਕੀ ਚਾਹੁੰਦੇ ਆ ਕਿ ਜੋ ਅੰਮ੍ਰਿਤਪਾਲ ਸਿੰਘ ਕਰ ਰਿਹਾ ਵਾ ਉਹ ਠੀਕ ਕਰ ਰਿਹਾ, ਤੇ ਜਿਹੜਾ ਬੇਅੰਤ ਸਿੰਘ ਤੇ ਪੁੱਤ ਨੇ ਬੇਅੰਤ ਸਿੰਘ ਨੇ ਜੋ ਕੁਝ ਕੀਤਾ ਸੀ ਇੰਦਰਾ ਨੂੰ ਮਾਰ ਕੇ ਉਹ ਸਹੀ ਕੀਤਾ ਸੀ, ਮੋਹਰ ਲਾ ਤੀ ਉੱਥੋਂ ਦੇ ਲੋਕਾਂ ਨੇ। ਇਹ ਵੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਵੀ ਕੀ ਇਹਨਾਂ ਦੇਸ਼ ਦਾ ਕਿਹਦੇ ਤੋਂ ਦੇਸ਼ ਨੂੰ ਬਚਾ ਰਹੇ ਨੇ ਹਿੰਦੁਸਤਾਨ ਦੀ।
ਆਪਾਂ ਅੱਗੇ ਗੱਲ ਤੋਰਦੇ ਹਾਂ। ਮੈਨੂੰ ਬਹੁਤ ਦੇਰ ਤੋਂ ਯਾਦ ਹੈ ਕਿ ਅਸੀਂ ਇੱਧਰ ਆਸਟ੍ਰੇਲੀਆ ਆਏ 1987 ਦੇ ਵਿੱਚ, ਠੀਕ
ਹੈ,
ਤੇ ਉਹ ਸਾਡੇ ਅੰਕਲ ਹੈ ਉਹਨਾਂ ਨਾਲ ਨਾ ਪਾਕਿਸਤਾਨੀ ਕੰਮ ਕਰਦੇ ਹੁੰਦੇ ਸੀਗੇ, ਡੈਡੀ ਹੁਣਾਂ ਨਾਲ ਵੀ। ਤੇ ਜਦੋਂ ਅਸੀਂ ਆਏ ਤਾਂ ਉਹ ਅੰਕਲ ਨੇ ਕਹਿਣਾ ਨਾ, ਜਦ ਇਕੱਠੇ ਹੋਣਾ ਸੀ 6-7 ਪਰਿਵਾਰ ਹੁੰਦੇ ਸੀ ਸਦਰਲੈਂਡ ਏਰੀਏ ਦੇ ਵਿੱਚ ਹੀ, ਬਾਕੀ ਇੱਧਰ ਬਾਕੀ ਪੰਜਾਬੀ ਵਸੋਂ ਤਾਂ ਤਕਰੀਬਨ ਇੱਧਰ ਰਿਵਜ਼ ਵੀ ਜਾਂ ਹੋਰ ਪਾਸੇ ਰਹਿੰਦੀ ਸੀ, ਤੇ ਉਹ ਅਸੀਂ ਇਕੱਠੇ ਹੋ ਜਾਣਾ ਤੇ ਅੰਕਲ ਨੇ ਕਹਿਣਾ ਆ ਬੁੜੀਆਂ ਇੱਕ ਪਾਸੇ ਹੋ ਜਾਓ, ਬੰਦੇ ਇੱਕ ਪਾਸੇ ਹੋ ਜਾਓ, ਪਾਕਿਸਤਾਨੀ ਗਏ ਤੇ ਉਹ ਕਹਿਣ ਬੁੱਢੀਆਂ ਇੱਧਰ ਆ ਜਾਓ, ਬੁੱਢੇ ਇੱਧਰ ਆ ਜਾਓ। ਤੇ ਮੈਂ ਕਿਹਾ ਯਾਰ ਇਹ ਸਾਡੇ ਨਾਲ ਵੀ ਤਰੱਕੀ ਕਰ ਗਏ, ਚਲੋ ਸਾਡੇ ਬੰਦਿਆਂ ਨੂੰ ਤਾਂ ਬੰਦੇ ਕਹਿੰਦੇ, ਇਹ ਤਾਂ ਬੰਦਿਆਂ ਨੂੰ ਬੁੱਢੇ ਕਹੀ ਜਾਂਦੇ ਆ ਹਨਾ ਵਿੱਚ, ਹਨਾ। ਉਹ ਕਿਉਂਕਿ ਮੈਨੂੰ ਇੱਦਾਂ ਸੀਗਾ ਵੀ ਜਦ ਸਾਡੀਆਂ ਬੀਬੀਆਂ ਨੇ ਬੜਾ ਗੁੱਸਾ ਕਰਨਾ, ਉਹਨੇ ਕਹਿਣਾ ਭਾਜੀ ਅਸੀਂ ਕਦ ਬੁੱਢੀਆਂ, ਅਸੀਂ ਤਾਂ ਅਜੇ ਬੜੀ ਸੋਹਣੀਆਂ ਹੈਗੀਆਂ ਹਨਾ, ਤੁਸੀਂ ਸਾਨੂੰ ਬੁੱਢੀਆਂ ਬੁੜੀਆਂ ਕਹੀ ਜਾਂਦੇ, ਅਸੀਂ ਕਿੱਥੇ ਬੁੜੀਆਂ। ਤੇ ਉਹ ਸੀਗਾ ਹੈਗਾ ਜਦ ਦੇਖਿਆ ਵੀ ਮਾਝੇ ਦਾ ਕਲਚਰ ਹੈ ਜਾਂ ਮਾਝੇ ਦੀ ਬੋਲੀ ਆ ਬੁੱਢੇ ਬੁੱਢੀਆਂ ਸੱਦਣਾ, ਸੱਚੀ ਇੱਦਾਂ ਹੀ ਆ ਤੁਹਾਡੇ?
ਹਾਂਜੀ, ਉਹ ਇਸ ਤਰ੍ਹਾਂ ਪੁਰਾਣੇ, ਮਤਲਬ ਮੈਂ ਜਦੋਂ ਕੋਈ ਗੱਲ ਕਰਦਾ ਨਾ ਪੰਜਾਬ ਦੀ ਅਕਾਲੀਆਂ ਦੀ ਪੰਥ ਦੀ, ਉਹ 60-70 ਸਾਲ ਪੁਰਾਣੀ ਮੇਰੀ ਜਾਣਕਾਰੀ ਹੁੰਦੀ ਆ। ਹੁਣ ਤਾਂ ਬਹੁਤ ਪਾਣੀ ਸਿਰਾਂ ਪੁਲਾਂ ਦੇ ਥੱਲਿਓਂ ਦੀ ਲੰਘ ਗਿਆ ਜਿਵੇਂ ਕਹਿੰਦੇ। ਤੇ ਇਹ ਮਾਝਾ ਜਿਹੜਾ ਹੈ ਨਾ, ਇਹ 4 ਜ਼ਿਲ੍ਹਿਆਂ ਦਾ ਸੀ ਨਾ, ਮਾਝਾ ਮੀਨਸ ਸੈਂਟਰ ਵਿੱਚ ਕਾਹਿਆ ਪੰਜਾਬ ਦਾ।
ਹਾਂਜੀ,
ਤੇ ਉਹ ਅੰਮ੍ਰਿਤਸਰ ਗੁਰਦਾਸਪੁਰ ਇੱਧਰ ਹਿੰਦੁਸਤਾਨ ਵੱਲ ਆ ਗਏ 2 ਜ਼ਿਲ੍ਹੇ, ਲਾਹੌਰ ਤੇ ਸਿਆਲਕੋਟ ਪਾਕਿਸਤਾਨ ਵੱਲ ਚਲੇ ਗਏ, ਕਿਉਂਕਿ ਹਰ ਗੱਲ ਦੇ ਵਿੱਚ ਜਿਵੇਂ ਪੰਜਾਬ ਪੱਛਮੀ ਪੰਜਾਬ ਵਾਲੇ ਉਹ ਲੱਗਦਾ ਵੀ ਕੁਝ ਕਦਮ ਪੂਰਬੀ ਪੰਜਾਬ ਨਾਲੋਂ ਪਿੱਛੇ ਹੁੰਦੇ ਆ, ਉਹ ਅਜੇ ਵੀ ਜਨਾਨੀ ਨੂੰ ਬੁੱਢੀ ਕਹਿੰਦੇ ਆ। ਇੱਥੋਂ ਤੱਕ ਕਿ 18ਵੀਂ ਸਦੀ ਚ ਅਹਿਮਦ ਸ਼ਾਹ ਅਬਦਾਲੀ ਦੇ ਚੌਥੇ ਹਮਲੇ ਸਮੇਂ ਕਾਜੀ ਜੋ ਇੱਕ ਨਵਾਬ ਦਾ ਕਾਜੀ ਸੀਗਾ ਨੂਰ ਮੁਹੰਮਦ, ਉਹ ਲੜਾਈ ਦੇ ਵਿੱਚ ਸ਼ਾਮਿਲ ਰਿਹਾ ਵਾ ਇਸ ਹਮਲੇ ਵੇਲੇ ਸਿੱਖਾਂ ਦੇ ਨਾਲ। ਤੋ ਸਿੱਖਾਂ ਨੂੰ ਲੜਦਿਆਂ ਵੇਖ ਕੇ ਉਹਨੇ ਬਹੁਤ ਕੋਈ ਨਫ਼ਰਤ ਸੀ ਵੈਸੇ ਸਿੱਖਾਂ ਨਾਲ, ਉਹ ਜਿੱਥੇ ਸਿੰਘ ਲਿਖਣਾ ਨਾ ਉੱਥੇ ਸੱਗ ਲਿਖਦਾ ਸੀ, ਫਾਰਸੀ ਦੇ ਵਿੱਚ ਸੱਗ ਕੁੱਤੇ ਨੂੰ ਕਿਹਾ ਜਾਂਦਾ। ਤੇ ਫੇਰ ਉਹਨਾਂ ਦੀਆਂ ਸਿਫਤਾਂ ਵੇਖ ਕੇ ਕਹਿੰਦਾ ਇਹਨਾਂ ਨੂੰ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹਨਾਂ ਦੀਆਂ ਆਦਤਾਂ ਸ਼ੇਰਾਂ ਵਰਗੀਆਂ। ਉਹਨੇ ਵੀ ਇਸ ਗੱਲ ਦਾ ਬੜਾ ਜ਼ਿਕਰ ਕੀਤਾ ਆ, ਇਹ ਕਹਿੰਦਾ ਵੀ ਇਹ ਔਰਤ ਭਾਵੇਂ 16 ਸਾਲ ਦੀ ਹੋਵੇ ਜੇ ਉਹ ਵਿਆਹੀ ਆ ਤੇ ਉਹਨੂੰ ਇਹ ਬੁੱਢੀ ਕਰਕੇ ਹੀ ਕਰਦੇ ਆ ਆਪਣਾ। ਤੇ ਅਸੀਂ ਵੀ ਪਿੰਡ ਦੇ ਵਿੱਚ ਜਦੋਂ 8, 10, 11, 12 ਸਾਲ ਦੇ ਸੀ ਤੇ ਬਜ਼ੁਰਗਾਂ ਨੇ ਬੈਠੇ ਕੋਈ ਬੀਬੀ ਨੰਗੀ ਆ ਉਹਨੇ ਘੁੰਡ ਕੱਢਿਆ ਹੋਇਆ, ਕਿਉਂਕਿ ਸਾਡੇ ਵੇਲੇ ਬਚਪਨ ਵੇਲੇ ਨਾ ਹੁੰਦਾ ਸੀ ਇਹ ਸੂਟ ਪਾਉਣਾ, ਉੱਤੇ ਲੀੜਾ ਲੈਣਾ, ਲੀੜੇ ਦੇ ਉੱਤੋਂ ਦੀ ਚਾਦਰ ਪਾਉਣੀ ਤੇ ਸਲਵਾਰ ਦੇ ਉੱਤੋਂ ਦੀ ਘੱਗਰਾ ਪਾਉਣਾ ਤੇ ਘੁੰਡ ਕੱਢ ਕੇ ਬਾਹਰ ਜਾਣਾ। ਇਹ ਇਹ ਨਿਸ਼ਾਨੀ ਹੁੰਦੀ ਸੀ ਵੀ ਇਹ ਇਸ ਪਿੰਡ ਦੀ ਧੀ ਨਹੀਂ ਗਈ, ਇਸ ਪਿੰਡ ਦੀ ਨੂੰਹ ਆ। ਤੇ ਜਿਹੜੀ ਧੀ ਹੋਣੀ ਆ ਉਹਨੇ ਸੂਟ ਪਾਇਆ ਤੇ ਸਿਰ ਤੇ ਚੁੰਨੀ ਲਈ ਹੋਈ ਆ ਤੇ ਬਿਨਾਂ ਘੁੰਡ ਤੋਂ ਪਿੰਡ ਦੇ ਵਿੱਚ ਵਿਚਰਨਾ, ਇਹਦਾ ਮਤਲਬ ਇਹ ਪਿੰਡ ਦੀ ਧੀ ਆ। ਬੈਠੇ ਅਜੇ ਵੀ ਮੈਨੂੰ ਕਈ ਵਾਰ ਤਸਵੀਰਾਂ ਯਾਦ ਆ ਵੀ ਕੋਈ ਇਸ ਤਰ੍ਹਾਂ ਲੇਡੀ ਨੰਗੀ ਆ, ਘੁੰਡ ਕੱਢਿਆ ਹੋਇਆ, ਘੱਗਰਾ ਪਾਇਆ ਹੋਇਆ ਤੇ ਇਹ ਕਿਹਦੀ ਬੁੱਢੀ ਆ ਜਾਂ ਇਹ ਕਿਹਦਾ ਟੱਬਰ ਆ, ਮਤਲਬ ਵੀ ਭਾਵੇਂ ਉਹ 16 ਸਾਲ ਦੀ ਆ, 15 ਸਾਲ ਦੀ ਆ, 20 ਸਾਲ ਦੀ ਆ, ਉਹਨੂੰ ਬੁੱਢੀ ਕਹਿਣਾ ਮਤਲਬ ਵਿਆਹੀ ਹੋਈ ਔਰਤ ਨੂੰ ਬੁੱਢੀ ਆਮ ਪਿੰਡਾਂ ਦੇ ਵਿੱਚ ਪੰਜਾਬ ਮਾਝੇ ਦੇ ਵਿੱਚ ਕਿਹਾ ਜਾਂਦਾ ਸੀ। ਤੇ ਦੂਜਾ ਥੋੜਾ ਜਿਹਾ ਪ੍ਰੋਨਾਂਸੀਏਸ਼ਨ ਫਰਕ ਹੈ, ਬੁੱਢੀ ਹੁੰਦਾ ਬੱਬੇ ਨੂੰ ਔਂਕੜ, ਉੱਤੇ ਅਦਕ, ਢੱਡੇ ਨੂੰ ਬਿਹਾਰੀ ਬੁੱਢੀ, ਤੇ ਬਿਹਾਰੀ ਦੇ ਥਾਂ ਕੰਨਾਂ ਲਾ ਦਿਓ ਤੇ ਬੁੱਢਾ। ਤੇ ਮੈਂ ਦੁਆਬੇ ਵਿੱਚ ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੋਏ ਸ਼ਾਮ ਦਾਖਲ ਤੇ ਉੱਥੇ ਦੁਆਬੇ ਮਾਲਵੇ ਦੇ ਵਿਦਿਆਰਥੀ ਵੀ ਸਨ, ਤੇ ਉਹ ਦੁਆਬੀਆਂ ਨੇ ਖਾਸ ਕਰਕੇ ਗੜ੍ਹ ਸ਼ੰਕਰ ਦਾ ਸੀ ਹਰਜਾਬ ਸਿੰਘ ਮੇਰੀ ਕਲਾਸ ਫੈਲੋ, ਉਹਨੇ ਕਿਹਾ ਕਰਨਾ ਮੇਰਾ ਬੁੱਢਾ ਮੇਰੀ ਬੁੜੀ, ਯਾਨੀ ਬੱਬੇ ਨੂੰ ਔਂਕੜ, ਅੜਾੜੇ ਨੂੰ ਕੰਨਾ ਤੇ ਪੈਰ ਦੇ ਵਿੱਚ ਹਾਹਾ, ਬੁੜਾ ਬੁੜੀ ਮਤਲਬ ਮਾਂ ਨੂੰ ਕਹਿਣਾ। ਇਸ ਲਈ ਇੱਧਰ ਬੁੱਢੀ ਔਰਤ ਮਾਝੇ ਦੇ ਵਿੱਚ ਤੇ ਉੱਧਰ ਬੁੜੀ ਬੁੜਾ ਆਪਣਾ ਕੀ ਉਹਨੂੰ ਕਹਿੰਦੇ ਨੇ ਇਹ ਮਾਂ ਜਾਂ ਬਜ਼ੁਰਗ ਨੂੰ ਕਹਿਣਾ। ਤੇ ਇਸ ਵਾਸਤੇ ਇਹਦਾ ਨਾ ਮਤਲਬ ਜਿਵੇਂ ਹੁਣ ਬੁੱਧਵਾਨ, ਜਿਵੇਂ ਸਿੱਖ ਇਤਿਹਾਸ ਵਿੱਚ ਬੜੀ ਪ੍ਰਸਿੱਧ ਸਾਖੀ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਤਾਰਦੇ ਹੋਏ ਅੰਮ੍ਰਿਤਸਰ ਤੇ ਬਟਾਲੇ ਦੇ ਵਿੱਚ ਕਾਹੇ ਪਿੰਡ ਆ ਕੱਥੂ ਨੰਗਲ, ਤੇ ਸੜਕ ਦੇ ਉੱਤੇ ਹੀ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਹੈ। ਹੁਣ ਇਹ 10-11 ਸਾਲ ਦਾ ਬੱਚਾ, ਇੱਕ ਕਿਸਾਨ ਦਾ ਕਹਿ ਲਓ, ਜ਼ਿਮੀਂਦਾਰ ਦਾ ਕਹਿ ਲਓ ਬੱਚਾ, ਇਸ ਉਮਰ ਚ ਅਜੇ ਹਲ ਨਹੀਂ ਵਾਹ ਸਕਦਾ ਹੁੰਦਾ ਤੇ ਉਹ ਡੰਗਰ ਚਾਰਦਾ ਆ, ਪੱਠੇ ਵੱਢਦਾ ਆ, ਕਣਕ ਬੀਜਣ ਵੇਲੇ ਕੇਰਾ ਕੋਈ ਜੋ ਵੀ ਕਰਦੇ ਖੇਤੀਬਾੜੀ ਦੇ ਕੰਮ ਹਲ ਵਾਹੁਣ ਤੋਂ ਉਰੇ ਉਰੇ ਉਹ ਕਰਦਾ। ਤੇ ਇਸ ਤਰ੍ਹਾਂ ਇਹ ਆਪਣਾ ਮੱਝਾਂ ਗਾਈਆਂ ਚਾਰ ਰਹੇ ਸੀ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜਗ ਜਲੰਦੇ ਨੂੰ ਤਾਰਦੇ ਹੋਏ ਉੱਥੇ ਰੁਕੇ ਤੇ ਇਹਨੇ ਮਹਾਂਪੁਰਸ਼ ਜਾਣ ਕੇ ਬੇਨਤੀ ਕੀਤੀ, ਕਿਉਂਕਿ ਕੁਝ ਦਿਨ ਸਮਾਂ ਹੀ ਪਹਿਲਾਂ ਇਸ ਤਰ੍ਹਾਂ ਮੁਗਲ ਹਮਲਾਵਰਾਂ ਦੀਆਂ ਫੌਜਾਂ ਉੱਥੋਂ ਦੀ ਨੰਘੀਆਂ ਸੀਗੀਆਂ ਉਸ ਏਰੀਏ ਦੇ ਵਿੱਚ ਦੀ, ਤੇ ਜੋ ਕਾਚੀ ਪਾਕੀ ਬਾੜ ਪੁਰਾਣੀ ਦੇ ਹਿਸਾਬ ਨਾਲ ਵੀ ਜੋ ਫਸਲਾਂ ਨੂੰ ਉਜਾੜ ਗਏ ਤੇ ਲੋਕਾਂ ਨੂੰ ਲੁੱਟ ਪੁੱਟ ਕੇ ਲੰਘਦੇ ਗਏ, ਕਿਸੇ ਨੂੰ ਪਿੰਡ ਨੂੰ ਅੱਗ ਲਾ ਕੇ ਸਾੜਤਾ। ਤੇ ਇਹਨੇ ਬੇਨਤੀ ਕੀਤੀ ਬਜ਼ੁਰਗ ਨੇ, ਇਹਦਾ ਨਾਂ ਆਜੂ ਅੱਗੇ, ਭਈ ਮਹਾਰਾਜ ਇਹ ਕੀ ਗੱਲ, ਭਈ ਮੈਂ ਉਦੋਂ ਦਾ ਬੜਾ ਇਸ ਦਾ ਵਿਚਾਰ ਕਰ ਰਿਹਾ ਵਾਂ ਵੀ ਨਾ ਕੱਚੀ ਛੱਡੀ ਗਈ ਫਸਲ, ਨਾ ਪੱਕੀ ਛੱਡੀ ਗਈ, ਇਸ ਤਰ੍ਹਾਂ ਆਏ ਹਾਂ ਫੌਜਾਂ ਤੇ ਇਹ ਕੀ ਰੱਬ ਦੀ ਕੀ ਇਹ ਕੀ ਲੀਲਾ ਆ ਜੋ ਇਹ ਬਚਨ ਨੇ ਕੀਤੇ। ਤੇ ਬਾਬਾ ਸਤਿਗੁਰੂ ਜੀ ਨੇ ਕਿਹਾ ਵੀ ਤੇਰਾ ਕੀ ਨਾਂ ਆ ਭਚੰਗੀਆ, ਕਹਿੰਦੇ ਜੀ ਮੇਰਾ ਨਾਂ ਬੂੜਾ ਆ, ਕਹਿੰਦੇ ਵੀ ਬੂੜਾ ਨੀ ਤੂੰ ਬੁੱਢਾ ਆ, ਬੁੱਢਾ ਮਤਲਬ ਤੂੰ ਸਿਆਣਾ ਆ, ਇੰਨੀਆਂ ਸਿਆਣੀਆਂ ਗੱਲਾਂ ਕਰਦਾ। ਸੋ ਉਹਨਾਂ ਦੀ ਅਲ ਸਿੱਖ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਕਰਕੇ ਪਈ, ਭਾਵੇਂ ਕਿ ਉਸ ਵੇਲੇ ਉਹ 10-11 ਸਾਲ ਦੇ ਬੱਚੇ ਹੀ ਸਨ। ਤੇ ਵੈਸੇ ਉਹਨਾਂ ਨੂੰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਤੇ ਆਪਣਾ ਕੀ ਉਹਨੂੰ ਕਹਿੰਦੇ ਨੇ ਭਾਈ ਪਦ ਬਖਸ਼ਣ ਕਰਿਓ ਸੁਣਤ ਸਿੱਖ ਸਮੁਦਾਇ। ਨਾਨਕ ਪ੍ਰਕਾਸ਼ ਦੇ ਚਾਹੁੰਦਾ ਹੈ ਕਿ ਸੇਵਾ ਤੇ ਖੁਸ਼ ਹੋ ਕੇ ਉਹਨਾਂ ਨੂੰ ਭਾਈ ਦਾ ਪਦ ਬਖਸ਼ਿਆ, ਪਰ ਉਹ ਭਾਈ ਕਰਕੇ ਪ੍ਰਸਿੱਧ ਨਹੀਂ ਸੰਗਤਾਂ ਦੇ ਵਿੱਚ ਹੋਏ, ਬਾਬਾ ਜੀ ਕਰਕੇ ਹੀ ਪ੍ਰਸਿੱਧ ਹੋਏ। ਅੱਜ ਵੀ ਜਦੋਂ ਅਸੀਂ, ਮੈਨੂੰ ਬੜਾ ਹਾਸਾ ਆਉਂਦਾ ਹੈ ਜਦੋਂ ਉਹ ਲਿਖਾਰੀ ਲਿਖਦੇ ਆ ਬਾਬਾ ਬੁੱਢਾ ਰੰਧਾਵਾ ਸ਼ਹੀਦ ਭਗਤ ਸਿੰਘ ਸੰਧੂ, ਭਾਈ ਸੁਖਾ ਸਿੰਘ ਕਲਸੀ, ਭਾਈ ਮਹਿਤਾਬ ਮਹਿਤਾਬ ਸਿੰਘ ਭੰਗੂ। ਇਹ ਬੜਾ ਯਾਨੀ ਹਾਸਾ ਜੇ ਆਉਂਦਾ ਆ ਵੀ ਉਹ ਗੋਤ ਦਾ ਨਾਂ ਲਾਉਣਾ ਪੰਜਾਬ ਦੇ ਵਿੱਚ ਤੇ ਮਜਬੂਰੀ ਤਾਂ ਹੁੰਦੀ ਆ ਕਿ ਇਹਦੀ ਵੱਖਰੀ ਪਛਾਣ ਕਰਨ ਵਾਸਤੇ। ਜਦੋਂ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਕਹੋ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਕੌਣ ਆ। ਹਾਂਜੀ,
ਭਗਤ ਸਿੰਘ ਦਾ ਵੀ ਪਤਾ, ਬਾਬਾ ਬੁੱਢਾ ਜੀ ਦਾ ਵੀ ਪਤਾ,
ਬਾਬਾ ਬੁੱਢਾ ਜੀ ਦਾ ਨਾਂ ਉਹਨਾਂ ਦੇ ਨਾਲ ਸੰਧੂ ਲਾਉਣ ਦੀ ਲੋੜ ਹੈ, ਨਾ ਉਹਨਾਂ ਦੇ ਨਾਲ ਰੰਧਾਵਾ ਲਾਉਣ ਦੀ ਲੋੜ ਆ। ਸੋ ਜਦੋਂ ਬਾਬਾ ਬੁੱਢਾ ਜੀ ਕਹੋ ਉਸੇ ਵੇਲੇ ਇਤਿਹਾਸ ਸਿੱਖ ਇਤਿਹਾਸ ਨੂੰ ਜਾਣਨ ਵਾਲੇ ਸਮਝ ਜਾਂਦੇ ਨੇ ਵੀ ਕਿਹਦੇ ਬਾਰੇ ਗੱਲ ਹੋਈ। ਤੇ ਇਹਦੇ ਬਾਬਾ ਜੀ ਦੀ ਸੰਤਾਨ ਫਿਰ ਆਪਣਾ ਇਲਾਕੇ ਆਪਣਾ ਅੰਮ੍ਰਿਤਸਰ ਇੱਧਰ ਉੱਧਰ ਇਹ ਬੜੇ ਰਈਸ ਰਹੇ ਨੇ। ਬਾਬਾ ਬੁੱਢਾ ਜੀ ਦੇ ਚੌਥੇ ਪੁੱਤਰ ਬਾਬਾ ਭਾਨਾ ਜੀ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 1704 ਦੇ ਵਿੱਚ ਨਾ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਤੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਉਹਨਾਂ ਦੇ ਗ੍ਰੰਥੀ ਥਾਪਿਆ ਗਿਆ। ਤੇ ਉਹ ਬਾਬਾ ਬੁੱਢਾ ਜੀ ਦੇ ਵਿੱਚ ਚੌਥੇ ਪੁੱਤਰ ਭਾਈ ਭਾਨਾ ਜੀ ਜੋ ਸਨ ਉਹ ਫਿਰ ਬਾਬਾ ਬੁੱਢਾ ਜੀ ਦੇ ਥਾਂ ਗ੍ਰੰਥੀ ਰਹੇ। ਉਹ ਇਹਨਾਂ ਦੀ ਗੱਦੀ ਜਿਹੜੀ ਚੱਲਦੀ ਆ ਰਹੀ ਸੀ। ਬਾਕੀ ਉਹਨਾਂ ਦੇ ਵੱਡੇ ਬਾਬਾ ਜੀ ਦੇ ਜਿਹੜੇ ਸਪੁੱਤਰ ਸਨ ਉਹ ਇਤਿਹਾਸ ਦੇ ਵਿੱਚ ਇਹਨਾਂ ਦਾ ਇਹ ਲੜੀ ਦਾ ਜ਼ਿਕਰ ਆਉਂਦਾ। ਅੱਗੇ ਜਾ ਕੇ ਫਿਰ ਕੁਝ ਉਹਨਾਂ ਦੇ ਜਿਹੜਾ ਸੀ ਗਾਂਹ ਸੰਤਾਨ ਨਹੀਂ ਹੋਈ ਤੇ ਇਹਨਾਂ ਦੇ ਫਿਰ ਉਹ ਜਿਹੜੀ ਗੱਦੀ ਦੇ ਵਾਰਸ ਜਿਹੜੇ ਸੀ ਉਦਾਸੀ ਸਾਧੂ ਹੋ ਗਏ। ਉਹ ਵੀ ਫਿਰ ਅਕਾਲੀ ਮੂਵਮੈਂਟ ਵੇਲੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਮਹੰਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦਾ ਸਾਰਾ ਕਾਰੋਬਾਰ ਪ੍ਰਬੰਧ ਇਹਨਾਂ ਦੇ ਸਥਾਨ ਦਾ ਆ ਗਿਆ। ਤੇ ਉਹ ਬਾਬਾ ਜੀ ਨੂੰ ਇੰਨਾ ਮਾਣ ਪ੍ਰਾਪਤ ਹੋਇਆ ਕਿ ਪੰਜ ਪਾਤਸ਼ਾਹੀਆਂ ਨੂੰ ਉਹ ਤਿਲਕ ਲਾਉਂਦੇ ਰਹੇ, ਗੁਰਗੱਦੀ ਦੀ ਰਸਮ ਅਦਾ ਕਰਦੇ ਰਹੇ ਤੇ 6 ਪਾਤਸ਼ਾਹੀਆਂ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੂੰ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ। ਇਤਿਹਾਸ ਦੱਸਦਾ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਘੋੜ ਸਵਾਰੀ, ਗੁਰਮੁਖੀ ਵਿੱਦਿਆ, ਸ਼ਸਤਰ ਵਿੱਦਿਆ ਬਾਬਾ ਬੁੱਢਾ ਜੀ ਨੇ ਸਿਖਾਈ ਸੀ। ਬਾਬਾ ਬੁੱਢਾ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸਤਾਦ ਸਨ।
ਤਾਂ ਜੀ
ਹਾਂਜੀ, ਇੱਕ ਮਿੰਟ, ਇਹਨਾਂ ਦੇ ਨਾ ਵੱਡੇ ਖਾਨਦਾਨੀ ਇਹ ਰਈਸ ਹੋਏ ਨੇ ਬਾਅਦ ਚ ਇਹਨਾਂ ਦੀ ਸੰਤਾਨ, ਪਹਿਲਾਂ ਵੀ ਜ਼ਿਮੀਦਾਰ ਸਨ। ਤੇ ਬਾਬਾ ਆਲਾ ਸਿੰਘ ਦੀ ਸਪੁੱਤਰੀ ਬੀਬੀ ਪ੍ਰਧਾਨ ਇਹਨਾਂ ਦੇ ਪਰਿਵਾਰ ਵਿੱਚ ਵਿਆਹੀ ਗਈ ਸੀ, ਜਿਹੜੀ ਕਿ ਬਹੁਤ ਸਿਆਣਪ ਵਾਲੀ ਬੀਬੀ ਸੀਗੀ, ਜਿਹਨੇ ਮਾਲਵੇ ਵਿੱਚ ਡੇਰਾ ਬਾਬਾ ਆਪਾਂ ਬਾਬਾ ਉੱਥੇ ਜਲੋ ਨਾਂ ਚ ਭੁੱਲ ਜਾਂਦੇ ਨੇ, ਤੇ ਬਹੁਤ ਸਾਰੀ ਜ਼ਮੀਨ ਗੁਰਦੁਆਰੇ ਦੇ ਨਾਂ ਲਾ ਕੇ ਇਹ ਆਗਿਆ ਕੀਤੀ ਸੀ ਵੀ ਇੱਥੇ ਸਿੱਖ ਸਾਧੂਆਂ ਨੂੰ ਕਾਸ਼ੀ ਜਾ ਕੇ ਨਾ ਪੜ੍ਹਨਾ ਪਵੇ, ਉਹਨਾਂ ਲਈ ਇੱਥੇ ਵਿੱਦਿਆ ਦਾ ਪ੍ਰਬੰਧ ਹੋਵੇ। ਬਹੁਤ ਸਾਰੀ ਜ਼ਮੀਨ ਉਸ ਦੇ ਨਾਲ ਇਹਨਾਂ ਨੇ ਲਵਾਈ ਸੀ। ਡੇਰਾ ਬਾਬਾ ਗਾਂਧਾ ਸਿੰਘ ਉਹਦਾ ਨਾਂ ਆ, ਇਹ ਸੰਗਰੂਰ ਜ਼ਿਲ੍ਹੇ 'ਚ ਹੁਣ ਸ਼ਾਇਦ ਬਰਨਾਲੇ ਜ਼ਿਲ੍ਹੇ ਵਿੱਚ ਆ ਗਿਆ ਹੋਵੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬੁੱਢਾ ਮੀਨਸ ਕੇਵਲ ਵੱਡੀ ਉਮਰ ਦਾ ਹੀ ਨਹੀਂ, ਬੁੱਢਾ ਮੀਨਸ ਸਿਆਣਾ, ਵਿਦਵਾਨ, ਸਮਝਦਾਰ, ਪੀਰ। ਇਹ ਫਾਰਸੀ ਵਿੱਚ ਪੀਰ ਵੀ ਇਸ ਨੂੰ ਹੀ ਕਹਿੰਦੇ ਨੇ, ਵੱਡੀ ਉਮਰ ਵਾਲੇ ਤੇ ਸਿਆਣੇ ਵਿਅਕਤੀ ਨੂੰ। ਭਈ ਭਾਵੇਂ ਪੀਰ ਹੋ ਜਾ ਪਰ ਫਿਰ ਵੀ ਸਿੱਖ, ਜਿਵੇਂ ਕਿ ਸਿੱਖਣਾ, ਸਿੱਖੀ ਸਿੱਖਿਆ ਗੁਰ ਵਿਚਾਰ। ਮਨੁੱਖ ਹਰ ਰੋਜ਼ ਕੁਝ ਨਾ ਕੁਝ ਸਿੱਖਦਾ ਆ, ਸਿੱਖਣ ਵਾਲੇ ਪਾਸੇ ਤੋਂ ਆਪਣੀ ਸੋਚ ਦੇ ਦਿਮਾਗ ਦੇ ਖਿੜਕੀਆਂ ਦਰਵਾਜ਼ੇ ਤਾਂ ਉਮਰ ਤੱਕ ਮਨੁੱਖ ਨੂੰ ਖੁੱਲ੍ਹੇ ਰੱਖਣੇ ਚਾਹੀਦੇ ਨੇ।
ਤਾਂ ਜੀ ਗੱਲ ਦੇ ਵਿੱਚ ਚਲੋ ਵਾਧਾ ਕਰਦੇ ਹਾਂ ਤੇ ਮੇਰੇ ਵੀ ਆਪਣੇ ਕੁਛ ਵਿਚਾਰ ਨੇ, ਤਾਂ ਮੇਰਾ ਵੀ ਆਪਣਾ ਥੋੜ੍ਹਾ ਐਕਸਪੀਰੀਅੰਸ ਹੈ।
ਅੱਛਾ, ਤੁਸੀਂ ਤੁਹਾਡੇ ਵੀ ਵਿਚਾਰ ਹੈਗੇ ਨੇ?
ਮੇਰੇ ਵੀ ਹੋ ਸਕਦੇ ਨੇ, ਹੁਣ ਮੈਂ ਤੁਹਾਡਾ ਭਤੀਜਾ ਆ ਤਾਂ ਤੂੰ ਹੋਣਾ ਹੀ ਆ ਮੇਰੇ ਵਿਚਾਰ,
ਕਿਉਂਕਿ ਮੈਨੂੰ ਅੱਜ ਪਤਾ ਲੱਗਦਾ ਤੁਹਾਡੇ ਵਿਚਾਰ।
ਅਸੀਂ ਵਿਚਾਰਕ ਤਾਇਆ ਭਤੀਜਾ ਆ, ਉਦਾਂ ਬਾਈ ਬਲੱਡ ਨਹੀਂ ਹੈਗੇ, ਵਿਚਾਰਕ ਤਾਇਆ ਭਤੀਜਾ। ਤੇ ਉਹ ਅਸਲ ਦੇ ਵਿੱਚ ਇੱਥੇ ਨਾ ਸਾਡੇ ਇਲਾਕੇ ਦੇ ਵਿੱਚ ਥਾਈਲੈਂਡ ਤੋਂ ਕਾਫੀ ਕਮਿਊਨਿਟੀ ਆਈ ਹੋਈ ਆ, ਵੀਅਤਨਾਮ, ਲਾਓਸ ਤੇ ਫਿਲੀਪੀਨਸ, ਇਹ ਕੰਮ ਕਰਦੇ ਨੇ ਸਾਡੇ ਇੱਧਰ ਖੇਤਾਂ ਦੇ ਵਿੱਚ ਸਾਡੇ ਇਲਾਕੇ।
ਮੈਂ ਗੱਲ ਕਰਾਂ, ਥਾਈਲੈਂਡ ਦਾ ਨਾਂ ਸਿਆਮ ਹੁੰਦਾ ਸੀਗਾ, ਅੰਗਰੇਜ਼ਾਂ ਨੇ ਥਾਈਲੈਂਡ ਰੱਖਿਆ। ਇਹਨਾਂ ਦਾ ਆਫੀਸ਼ੀਅਲੀ ਧਰਮ, ਧਾਰਮਿਕ ਜਿਵੇਂ ਨਾ ਇਸਲਾਮ ਮੱਤ ਪਾਕਿਸਤਾਨ ਦਾ ਤੇ ਈਸਾਈ ਅੰਗਰੇਜ਼ਾਂ ਦਾ ਹੈਗਾ ਧਰਮ ਈਸਾਈ, ਤੇ ਇਸ ਤਰ੍ਹਾਂ ਇਹ ਇਹਨਾਂ ਦਾ ਬੋਧੀ ਧਰਮ ਆ। ਇਹਨਾਂ ਦੇ ਰਾਜੇ ਦੀ ਵੀ ਪਦਵੀ ਜਿਹੜੀ ਆ ਰਾਮਾ ਆ,
ਰਾਮਾ ਹਾਂਜੀ,
ਤੇ ਜਿਹੜੀ ਰਾਣੀ ਆ ਉਹਨੂੰ ਪਰਮੇਸ਼ਰੀ ਕਹਿੰਦੇ ਨੇ।
ਅੱਛਾ, ਬਿਲਕੁਲ ਸਰ, ਬਾਲੀ ਤੱਕ ਇਹੀ ਸਾਰਾ ਸਿਸਟਮ ਚੱਲਦਾ ਹੈ। ਆਪਣੇ ਜਿਹੜਾ ਬਰਮਾ ਆ ਜਾਂ ਜਿਹਨੂੰ ਮਿਆਂਮਾਰ ਵੀ ਕਹਿੰਦੇ ਆ, ਤੇ ਉਹ
ਮਿਆਂਮਾਰ ਕਹਿੰਦੇ, ਮਿਆਂਮਰ
ਮੈਂ ਪੰਜਾਬੀ ਚ ਕਹਿਤਾ, ਹੁਣ ਗੱਲ ਉਹੀ ਚੱਲਣੀ ਹੈ ਨਾ ਆਪਣੀ। ਤਾਂ ਉਹ ਇੱਧਰ ਸਾਡੇ ਆਸਟ੍ਰੇਲੀਆ ਦੇ ਵਿੱਚ ਬਹੁਤ ਆਏ ਹੋਏ ਨੇ ਇੱਥੋਂ ਐਜ਼ ਏ ਰਿਫਿਊਜੀ, ਆ ਕਹਿ ਲਓ ਕਿ ਪੱਟ ਥਲ ਕਰਕੇ, ਜਾਂ ਕਮਿਊਨਿਟੀਜ਼ ਵੀ ਆਈਆਂ ਹੋਈਆਂ ਨੇ, ਅਤੇ ਉਹ ਖੇਤਾਂ ਦੇ ਵਿੱਚ ਬੇਰੀਆਂ ਵਗੈਰਾ ਥੋੜ੍ਹਾ ਜਿਹਾ ਸਾਡਾ ਕਾਫੀ ਵਾਹ ਵਾਸਤਾ ਇਹਨਾਂ ਦਾ ਪੈਂਦਾ ਰਹਿੰਦਾ ਹੈ। ਅਤੇ ਉਹ ਕਿਉਂਕਿ ਹੁਣ ਮੈਂ ਦਾੜ੍ਹੀ ਰੱਖੀ ਹੋਈ ਆ ਅਤੇ ਚਿੱਟੀ ਆ, ਅਤੇ ਉਹ ਅਕਸਰ ਮੈਨੂੰ ਨਾ ਬੁੱਧਾ ਕਹਿ ਦਿੰਦੇ ਆ ਉੱਥੇ। ਇਹਨਾਂ ਦੇ ਜਿਹੜੇ ਸਿਆਣੇ ਬੰਦੇ ਆ ਨਾ, ਉਹਨਾਂ ਨਾਲ ਮੇਰੀ ਗੱਲਬਾਤ ਵੀ ਹੁੰਦੀ ਆ, ਅਤੇ ਉਹ ਜਿੱਦਾਂ ਨਾ ਰਿਸਪੈਕਟ ਕਰਦੇ ਜਦੋਂ ਸਾਹਮਣੇ ਆਉਂਦੇ ਆ ਨਾ, ਨੀਵਾਂ ਕਰਕੇ ਨਾ ਇੱਦਾਂ ਕਹਿੰਦੇ ਯੂ ਆਰ ਬੁੱਧਾ ਹੈ ਨਾ, ਤੇ ਉਹ ਮੈਂ ਕਿਹਾ ਯਾਰ ਮੈਂ ਨੀ, ਮੈਂ ਬੁੱਧਾ ਥੋੜੋ ਹੈ ਹਨਾ, ਨਹੀਂ 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 ਕਹਿੰਦੇ, ਮੈਂ ਕਿਹਾ ਤੁਸੀਂ ਮੈਨੂੰ ਸਮਝਾਓ ਕੀ ਹੈਗਾ ਹਨਾ। ਉਹ ਫਿਰ ਸਾਡੇ ਇੱਕ ਹੁੰਦਾ ਸੀ ਸੋਮ, ਉਹਦਾ ਨਾਂ ਹੀ ਸੋਮ ਹੈ ਹਨਾ, ਤੇ ਮੈਂ ਕਿਹਾ ਵੀ ਉਹ ਕੀ ਹੈ, ਕਹਿੰਦੇ ਸਾਡੇ ਨਾ ਜਿਹੜਾ ਇਹ ਏਸ਼ੀਆ ਹੈ, ਸਾਊਥ ਈਸਟ ਏਸ਼ੀਆ ਹੈ, ਇੱਥੇ ਜਿਹੜਾ ਬੰਦਾ ਸਿਆਣਾ ਹੋਵੇ, ਜਿਹੜਾ ਬੰਦਾ ਇੰਟੈਲੀਜੈਂਟ, ਕਹਿੰਦਾ ਅਸੀਂ ਬੱਚੇ ਨੂੰ ਵੀ ਬੁੱਧਾ ਕਹਿ ਦੇਈਦਾ, ਜਿੱਦਾਂ ਆਪਣੇ ਬਾਬਾ ਨਾਨਕ ਜੀ ਨੇ ਬਾਬਾ ਬੁੱਢਾ ਜੀ ਨੂੰ ਬੁੱਧਾ ਕਹਿ ਦਿੱਤਾ ਨਾ, ਬੁੱਢਾ ਕਹਿ ਦਿੱਤਾ। ਉਹ ਕਹਿੰਦੇ ਜਿਹੜਾ ਸਾਡੇ ਨਿਆਣਿਆਂ ਚੋਂ ਵੀ, ਬੱਚਿਆਂ ਚੋਂ ਵੀ ਕੋਈ ਬਹੁਤ ਜ਼ਿਆਦਾ ਸਿਆਣੀ ਗੱਲ ਕਰਦਾ, ਅਸੀਂ ਉਹਨੂੰ ਇਹ ਕਹਿ ਦਿੰਦੇ ਹਾਂ ਕਿ ਇਹ ਬੁੱਧਾ ਆ। ਬੁੱਧੇ ਦਾ ਮਤਲਬ ਇਹ ਹੈ ਕਿ ਇਹਦੇ 'ਚ ਬੁੱਧ ਜਿਹੜਾ ਆ ਅਵਤਾਰ ਆ ਚੁੱਕਾ ਆ, ਜਾਣੀ ਕਿ ਇਹਦੀ ਬੁੱਧੀ ਜਿਹੜੀ ਆ ਉਹ ਬੜੀ ਸੋਲਿਡ ਹੈ, ਜਾਂ ਕਹਿ ਲਓ ਕਿ ਸਿਆਣੀ ਆ, ਅਸੀਂ ਉਹਨੂੰ ਬੁੱਧਾ ਕਹਿੰਦੇ ਹਾਂ। ਜ਼ਰੂਰੀ ਨਹੀਂ ਵੀ ਓਲਡ ਚਿੱਟੀ ਦਾੜ੍ਹੀ ਵਾਲੇ ਨੂੰ ਕਹਿਣਾ ਆ।
ਬਿਲਕੁਲ ਬਿਲਕੁਲ ਬਿਲਕੁਲ, ਬਜ਼ੁਰਗ, ਹਾਂ ਬਜ਼ੁਰਗ ਬਾਬਾ, ਹਾਂਜੀ
ਹਾਂ, ਉਹ ਜਿਹੜੀ ਰਵਾਇਤ ਸਾਡੇ ਚੱਲਦੀ ਆ ਹਨਾ, ਪੰਜਾਬ ਦੇ ਵਿੱਚ ਚੱਲਦੀ ਆ ਕਿ ਬੂੜੇ ਬੂੜੇ ਨੂੰ ਬੁੱਧਾ ਕਹਿਤਾ, ਕਿਉਂਕਿ ਉਹਨੂੰ ਸਿਆਣੀ ਗੱਲ ਕੀਤੀ ਹਨਾ, ਬੁੱਢਾ ਕਹਿਤਾ। ਸੋ ਸਾਡਾ ਬੁੱਢਾ ਤੇ ਇੱਧਰ ਬੁੱਧਾ ਜਿਹੜਾ ਆ ਉਹ ਸੇਮ ਹੈ। ਹੁਣ ਗੱਲ ਇੱਥੇ ਜੁੜਦੀ ਇੱਥੇ ਆ ਕੇ ਆ ਕਿ ਹਿੰਦੁਸਤਾਨ ਦੇ ਉੱਤੇ ਵੀ ਤਕਰੀਬਨ 2000 ਸਾਲ ਬੋਧੀਆਂ ਦਾ ਦਬਦਬਾ ਰਿਹਾ ਆ
ਹਨਾ, ਰਾਜ ਰਾਜ ਰਿਹਾ ਜੀ,
ਰਾਜ ਰਹੇ ਆ, ਬਹੁਤ ਤਕੜੇ ਤਕੜੇ ਰਾਜ ਰਹੇ ਆ। ਤੇ ਹੋ ਸਕਦਾ ਆ ਜਿਹੜੇ ਇਹ ਬੁੱਧਾ, ਜਿੱਦਾਂ ਮਾਝੇ ਤੋਂ ਬੁੱਢਾ ਜਿਹੜਾ ਦੁਆਬੇ 'ਚ ਬੁੱਢਾ ਬਣ ਗਿਆ ਹਨਾ, ਹੋ ਸਕਦਾ ਆ ਕਿ ਬੁੱਧਾ ਜਿਹੜਾ ਆ ਉਹ ਬੁੱਢਾ ਬਣ ਗਿਆ।
ਬਿਲਕੁਲ,
ਮਤਲਬ ਗੱਲ ਗੱਲ ਢੁੱਕਦੀ ਆ ਤੇ ਜੱਚਦੀ ਵੀ ਆ, ਤੇ ਇਹਨਾਂ ਦੇ ਮਤਲਬ ਵੀ ਜਿਹੜੇ ਬੜੇ, ਅਸੀਂ ਤਾਂ ਹੁਣ ਬੁੱਢਾ ਇਹ ਕਹਿ ਦਿੰਦੇ ਹਾਂ ਕਿ ਜਾਣੀ ਕਿ ਜਿਹਦੇ ਹੱਡ ਗੋਡੇ ਨਹੀਂ ਚੱਲਦੇ, ਢਾਂਗੂ ਫੜਿਆ ਉਹਨੂੰ ਬੁੱਢਾ ਕਹਿ ਦਿੰਦੇ।
ਉਹ ਕੀ ਉਹਨੂੰ, ਕਿਉਂਕਿ ਇਹਦੇ ਵਿੱਚ ਵੱਡੀ ਉਮਰ ਦਾ ਵੀ ਮਤਲਬ ਸਿਆਣਪ ਉਹ ਤਜਰਬੇ ਨਾਲ ਉਮਰ ਨਾਲ ਵੀ ਬੰਦੇ ਨੂੰ ਆਸ ਰੱਖੀ ਜਾਂਦੀ ਹੈ ਵੀ ਸਿਆਣਪ ਆਵੇਗੀ। ਸੋ ਇਹਦੇ ਵਿੱਚ ਜਿਹੜਾ ਸੀ ਨਾ ਵੱਡੀ ਉਮਰ ਦਾ ਵਿੱਚ ਵੀ ਹਿੱਸਾ ਸੀਗਾ, ਉਹ ਜ਼ਿਆਦਾ ਹਾਵੀ ਹੋ ਗਿਆ, ਕਿਉਂਕਿ ਬੰਦਾ ਉਮਰ ਦੇ ਵਿੱਚ ਛੋਟਾ ਲੱਗਣਾ ਚਾਹੁੰਦਾ ਹੈ, ਅਕਲ ਦੇ ਵਿੱਚ ਵੱਡਾ ਲੱਗਣਾ ਚਾਹੁੰਦਾ ਹੈ। ਇੱਥੋਂ ਤੱਕ ਕਿ ਜਦੋਂ ਦਲ ਖਾਲਸਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਆ, ਕਿਉਂਕਿ ਪਹਿਲਾਂ ਤੇ 65 ਦੇ ਕਰੀਬ ਜਥੇ ਸੀ ਨਾ, ਵੱਖ ਵੱਖ ਹੰਨੇ ਹੰਨੇ ਮੀਰੀ ਸੀ, ਫਿਰ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਦੇ ਵਿੱਚ 1748 ਦੇ ਵਿੱਚ ਗੁਰਮਤਾ ਕਰਕੇ ਦੋ ਹਿੱਸਿਆਂ 'ਚ ਵੰਡਿਆ ਗਿਆ, ਤੇ ਬੁੱਢਾ ਦਲ ਤੇ ਤਰਨਾ ਦਲ, ਤਰਨ ਮੀਨਸ ਜਵਾਨ, ਤੇ ਜਿਹੜੇ 40 ਸਾਲ ਤੋਂ ਛੋਟੀ ਉਮਰ ਦੇ ਸਨ ਉਹ ਤਰਨਾ ਦਲ ਦੇ ਵਿੱਚ ਸ਼ਾਮਿਲ ਹੋਣ, ਤਰਨਾ ਦਲ ਨੂੰ ਅੱਗੇ 5 ਜਥਿਆਂ 'ਚ ਵੰਡਿਆ ਗਿਆ, ਤੇ ਜਿਹੜੇ ਹੈਗੇ ਨੇ 40 ਸਾਲ ਤੋਂ ਉੱਪਰ ਤੇ 40 ਸਾਲ ਦੇ ਉਹ ਬੁੱਢੇ ਦਲ ਦੇ ਵਿੱਚ ਸ਼ਾਮਿਲ ਹੋਣ। ਸੋ ਇਹ ਉਮਰ ਦਾ ਵੀ ਸੀ। ਇੱਥੋਂ ਤੱਕ ਕਿ ਮੈਂ ਇੱਕ ਤੁਹਾਨੂੰ ਸਹੀ ਤੇ ਹਾਸੇ ਵਾਲੀ ਗੱਲ ਦੱਸਾਂ, ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਵਿੱਚ ਸਾਡੇ ਨਾਲ ਪ੍ਰਚਾਰਕ ਕਲਾਸ ਦੇ ਵਿੱਚ ਇੱਕ ਸੱਜਣ ਦਾਖਲ ਹੋਏ ਸੀਗੇ, ਤੇ ਉਹਨਾਂ ਦੇ ਭਰਮਾ ਦਾੜਾ ਸੀਗਾ ਤੇ ਸਾਡੇ ਮੁਕਾਬਲੇ ਤੇ ਵਿਆਹੇ ਹੋਏ ਸੀਗੇ, ਤੇ ਮਿਨੀਮਮ ਐਜੂਕੇਸ਼ਨ ਹੁੰਦੀ ਸੀ ਪ੍ਰਚਾਰ ਕਲਾਸ ਦੀ, ਜਾਂ ਮੈਟ੍ਰਿਕ ਹੋਵੇ ਜਾਂ ਗਿਆਨੀ ਹੋਵੇ, ਉਹ ਮੈਟ੍ਰਿਕ ਤੇ ਗਿਆਨੀ ਦੋਵੇਂ ਸੀਗੇ।
ਅੱਛਾ,
ਤੇ ਸਾਡਾ 6 ਮਹੀਨੇ ਇਕੱਠੇ ਰਹੇ ਸ਼ਹੀਦ ਸਿੰਘ ਮਿਊਜ਼ਿਕ। ਸਾਡਾ ਕੋਰਸ 1.5 ਸਾਲ ਪਹਿਲਾਂ ਚੱਲਦਾ ਸੀਗਾ ਤੇ ਉਹਨਾਂ ਦਾ ਬਾਅਦ ਚ ਚੱਲਿਆ। ਤੇ ਉਹ ਬਹੁਤ ਸਿਆਣੇ ਸੀ, ਉਹਨਾਂ ਦੀ ਸਿਆਣਪ ਤੇ ਨਾ ਅਕਲਮੰਦ ਹੋਣ ਤੇ ਮੇਰਾ ਬੜਾ ਅਸਰ, ਮਤਲਬ ਮੇਰੇ ਤੇ ਬੜਾ ਅਸਰ ਸੀਗਾ। ਤੇ ਉਹਨੇ ਗਿਆਨੀ ਜੈਲ ਸਿੰਘ ਦੇ ਨੇੜਿਓਂ ਲੱਗਦੇ ਸੀ ਉਹ, ਭਾਈ ਰੂਪਾ ਪਿੰਡ ਜ਼ਿਲ੍ਹਾ ਬਠਿੰਡੇ ਵਿੱਚ ਉਹਨਾਂ ਦਾ ਸੀਗਾ। ਤੇ ਉਹਨਾਂ ਦਾ ਸੰਪਰਕ ਮੇਰੇ ਨਾਲ ਹੋਇਆ 1977 ਵਿੱਚ ਲੰਡਨ। ਉਹ ਅਫਰੀਕਾ ਚ ਦਾਰਾ ਸਲਾਮ ਗ੍ਰੰਥੀ ਸੀਗੇ ਰਹੇ, ਤੇ ਫਿਰ ਗ੍ਰੰਥੀ ਪੁਣਾ ਛੱਡ ਕੇ ਆਣ ਕੇ ਪਿੰਡ ਦੇ ਵਿੱਚ ਟਰੈਕਟਰ ਖਰੀਦਿਆ, ਜ਼ਮੀਨ ਠੇਕੇਦਾਰਾਂ ਤੋਂ ਛਡਾ ਕੇ ਤੇ ਖੇਤੀ ਕਰਨੀ ਸ਼ੁਰੂ ਕੀਤੀ। ਪਰ ਉਹ ਜਿਹਦੇ ਜਿੱਤ ਕੋ ਲਾਇਆ ਤੇ ਤੀਹ ਲਾਗਾ, ਪਰ ਨਹੀਂ ਕਾਮਯਾਬ ਹੋਏ। ਤੇ ਫਿਰ ਗ੍ਰੰਥੀ ਬਣ ਕੇ ਉਹ ਲੰਡਨ ਦੇ ਈਸਟ ਹੈਮ ਗੁਰਦੁਆਰੇ ਚ ਗ੍ਰੰਥੀ ਆ ਲੱਗੇ। ਤੇ ਉਹ ਮੈਨੂੰ ਮਤਲਬ ਇੰਨੇ 1960 ਦੇ ਮਿਲੇ ਹੋਏ, ਅਸੀਂ 1961 ਦੇ ਮਿਲੇ ਹੋਏ, ਅਸੀਂ 1977 ਚ ਸਾਡੀ ਗੱਲ ਹੋਈ। ਤੇ ਮੇਰੇ ਮੂੰਹ ਦੋ ਵਾਰੀ ਗੱਲਬਾਤ ਕਰਦੇ ਨਿਕਲੇ ਵੀ ਤੁਸੀਂ ਬੜੇ ਸਿਆਣੇ ਹੁੰਦੇ ਸੀ।
ਅੱਛਾ,
ਤੁਸੀਂ ਬੜੇ ਸਿਆਣੇ ਹੁੰਦੇ, ਦੋ ਵਾਰੀ ਨਿਕਲ ਗਿਆ ਗੱਲਬਾਤ। ਤੇ ਉਹਨੇ ਕਿਹਾ ਤੂੰ ਹੀ ਤੇ ਸਿਆਣਾ ਹੀ ਹੁੰਦਾ ਸੀ, ਤੂੰ ਕਿਹੜਾ ਕਾਕਾ ਹੁੰਦਾ ਸੀ। ਉਹ ਫੇਰ ਮੈਨੂੰ ਪਤਾ ਆ ਉਹ ਤੁਹਾਡਾ ਭਲਾ ਹੋਏ ਤੇ ਸਿਆਣਪ ਨੂੰ, ਬੁੱਢੇ ਨੂੰ, ਵੱਡੀ ਉਮਰ ਵਾਲੇ ਨੂੰ ਸਮਝ ਗਿਆ ਤੂੰ, ਮੇਰਾ ਮਤਲਬ ਇਹ ਨੀ ਸੀ। ਸੋ ਇਸ ਤਰ੍ਹਾਂ, ਕਿਉਂਕਿ ਉਹਦੇ ਚ ਉਮਰ ਦਾ ਵੀ ਦਖਲ ਸੀ ਵੀ ਉਮਰ ਨਾਲ ਤਜਰਬਾ ਹੋਇਆ ਆ, ਵਿਦਿਆ ਹੋਰ ਵਧੀਆ ਤੇ ਬੰਦਾ ਸਿਆਣਾ ਹੋ ਗਿਆ। ਤੇ ਉਹ ਸਿਆਣਪ ਵਾਲੀ ਗੱਲ ਜਿਹੜੀ ਸੀ, ਉਹ ਜਿਵੇਂ ਅਸੀਂ ਤੇ ਜੇ ਜਵਾਨ ਅਸੀਂ ਕਿੱਧਰੋਂ ਬੁੱਢੀਆਂ ਹੋ ਗਈਆਂ
ਨੇ। ਉਹੀ ਫਿਰ ਕੰਪਲੇਂਟ ਕੀਤੀ ਨਾ ਵੀ ਮਤਲਬ ਵੀ ਕਿਸ ਤਰ੍ਹਾਂ, ਮਤਲਬ ਤੁਸੀਂ ਇਹ ਕਿੱਦਾਂ ਡਿਫਰੈਂਸ਼ੀਏਟ ਕਰਦੇ। ਪਰ ਇਹਦੇ ਪਿੱਛੇ ਜਿਹੜੀ ਮੈਂ ਸੋਚਦਾ ਸੀ ਅੱਜ ਗੱਲਬਾਤ ਆਪਾਂ ਕਰੀਏ ਕਿ ਇਹ ਅਸਲ ਦੇ ਵਿੱਚ ਬੁੱਧ ਤੋਂ ਬਣਿਆ ਆ, ਵੀ ਇਹ ਬੁੱਧੀਮਾਨ ਹੈਗਾ ਆ ਤੇ ਬੁੱਧ ਤੋਂ ਬਣ ਗਿਆ, ਵੀ ਇਹ ਬੁੱਧ ਆਇਆ ਹੁਣ, ਵੀ ਬੁੱਧ ਦਾ ਧਾਰਨੀ।
ਕਿਉਂਕਿ ਕਿਉਂਕਿ ਅੰਗਰੇਜ਼ੀ ਦੇ ਵਿੱਚ ਅੱਖਰ ਪੂਰੇ ਨਹੀਂ ਗਏ ਪੰਜਾਬੀ ਨੂੰ ਉਚਾਰਨ ਲਈ, ਤੇ ਉਹ ਦੀ ਦੇ ਦੱਦੇ ਦੇ ਥਾਂ ਉਹਨਾਂ ਨੇ ਡੱਡਾ ਲਾ ਲਿਆ ਤੇ ਨਾਲ ਲਿਆ ਚਲਾ ਕੇ ਬੁੱਢਾ ਬਣਾ ਲਿਆ ਅੰਗਰੇਜ਼ੀ ਵਾਲਿਆਂ ਨੇ। ਤੇ ਅੰਗਰੇਜ਼ੀ ਪੜ੍ਹਨ ਵਾਲੇ ਜਿਹੜੇ ਆ ਫਿਰ ਉਹ ਬੁੱਧਾ ਦੇ ਥਾਂ ਬੁੱਢਾ ਹੀ ਕਹਿੰਦੇ ਆ।
ਹਾਂਜੀ ਹਾਂਜੀ, ਉਹ ਵੀ ਕਹਿੰਦੇ ਆ, ਪਰ ਸਾਡੇ ਆਪਣਾ ਵੀ ਪਹਿਲਾਂ ਵੀ ਇੱਦਾਂ ਹੀ ਆ।
ਤੁਸੀਂ ਦੇਖੋ ਪੰਜਾਬੀ ਦੇ ਜਦੋਂ ਮਤਲਬ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਨਹੀਂ ਨਾ ਆਉਂਦਾ, ਉਦੋਂ ਸਾਰੇ ਉਚਾਰਨ ਕਰਨਗੇ ਈਚੋ ਗਿੱਲ ਨਹਿਰ, ਈਚੋ ਗਿੱਲ ਪਿੰਡ ਆ, ਬਾਬਾ ਠਾਕਰ ਸਿੰਘ ਦਾ ਵੀ ਉਹ ਪਿੰਡ ਸੀ, ਤੇ ਜੱਸਾ ਸਿੰਘ ਈਚੋ ਗਿੱਲ ਵਾਲਾ, ਜੱਸਾ ਸਿੰਘ ਰਾਮਗੜੀਆ ਦਾ ਪਿੰਡ ਵੀ ਈਚੋ ਗਿੱਲ ਸੀ, ਜ਼ਿਲ੍ਹਾ ਲਾਹੌਰ ਵਿੱਚ, ਅੱਜ ਪਾਕਿਸਤਾਨ ਚ ਆ।
ਰਾਵੀ ਦੇ ਕੰਢੇ ਨੀ ਹੈਗਾ, ਰਾਵੀ ਦੇ ਹੀ ਇੱਕ
ਦਰਿਆ ਰਾਵੀ ਤੇ ਪਰਾ ਲਾਹੌਰ ਤੋਂ ਪਰਲੇ ਪਾਸੇ ਵਗਦੀ ਆ।
ਨਹੀਂ ਨਹੀਂ, ਉਹ ਈਚੋ ਗਿੱਲ ਫਿਰ ਉਹਦੇ ਚ ਪੈਂਦੀ ਆ ਜਾ ਕੇ ਨਾ ਰਾਵੀ ਚ।
ਈਚੋ ਗਿੱਲ ਨਹਿਰ ਮੇਰੇ ਖਿਆਲ ਵੀ ਇਹ ਬਹੁਤ ਡਿਫੈਂਸ ਲਾਈਨ ਸੀ ਪਾਕਿਸਤਾਨ ਨੇ ਬਣਾਈ ਹੋਈ, ਤੇ ਹੁਣ 65 ਦੀ ਲੜਾਈ ਤੋਂ ਬਾਅਦ ਹਿੰਦੁਸਤਾਨ ਨੇ ਵੀ ਬਣਾ ਲਈ। ਤੇ ਇਹ ਈਚੋ ਗਿੱਲ ਪਿੰਡ ਆ, ਉਹਦੇ ਤੋਂ ਈਚੋ ਗਿੱਲ ਵਾਲੀ ਨਹਿਰ ਆ। ਤੇ ਉਹ ਜਦੋਂ ਫਿਰ 65 ਦੀ ਲੜਾਈ ਵੇਲੇ ਟ੍ਰਿਬਿਊਨ ਅਖਬਾਰ ਦੇ ਵਿੱਚ ਆਉਣਾ ਈਚੋ ਗਿੱਲ, ਤੇ ਹੁਣ ਪੰਜਾਬੀ ਵਾਲੇ ਵੀ ਉਹਨੂੰ ਈਚੋ ਗਿੱਲ ਹੀ ਲਿਖਣ ਲੱਗ ਪਏ ਤੇ ਈਚੋ ਗਿੱਲ ਹੀ ਬੋਲਣ ਲੱਗ ਪਏ। ਇਸ ਤਰ੍ਹਾਂ ਜਿਹੜੇ ਜੰਗ ਹੋਇਆ ਲਾਹੌਰ ਦੇ ਆਪਣਾ ਸਰਹੰਦ ਦੇ ਸੂਬੇਦਾਰ ਨਾਲ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠਾਂ ਖਾਲਸੇ ਦਾ, 6 ਮਈ 1710 ਦੇ ਵਿੱਚ, ਤੇ ਉਹ ਉੱਥੇ ਸੀ ਛੱਪੜ, ਤੇ ਛੱਪੜ ਦੇ ਕਿਨਾਰੇ ਦਰਖਤ ਸੀ, ਉਹਨੂੰ ਕਹਿੰਦੇ ਝਿੜੀ, ਜਿੱਥੇ ਦਰਖਤਾਂ ਦਾ ਝੁੰਡ ਹੋਵੇ ਝਿੜੀ। ਉਹ ਛੱਪੜ ਝਿੜੀ ਨੂੰ ਉਹ ਚਾਪੜ ਚਿੜੀ ਬਣ ਗਿਆ, ਕਿਉਂਕਿ ਅੰਗਰੇਜ਼ੀ ਦੇ ਵਿੱਚ ਛੱਛਾ ਤੇ ਡਾੜਾ ਨਹੀਂ ਸੀ ਹੈਗੇ। ਸੋ ਇਸ ਤਰ੍ਹਾਂ ਉਹ ਅੰਗਰੇਜ਼ੀ ਦੇ ਵਿੱਚ ਸਾਡੇ ਨਾਂ ਲਿਖੇ। ਹੁਣ ਜਿਵੇਂ ਸੰਤੋਖ ਆ, ਤੱਤਾ ਪੰਜਾਬ ਅੰਗਰੇਜ਼ੀ ਵਿੱਚ ਹੈ ਨਹੀਂ, ਉਹਨਾਂ ਨੇ ਸੰਟਕ ਹੀ ਗੋਰੇ ਬੋਲਣਗੇ।
ਚਲੋ, ਅੱਗੇ ਵੀ
ਗੱਲ ਬੁੱਢਾ ਤੋਂ ਚੱਲੀ ਸੀ, ਬੁੱਢਾ ਤੇ ਬੁੱਧਾ ਮਤਲਬ ਸੇਮ ਥਿੰਗ ਆ।
ਹਾਂਜੀ, ਸੇਮ ਥਿੰਗ, ਵਨ ਐਂਡ ਸੇਮ ਥਿੰਗ, ਨੱਥੂ ਐਂਡ ਤਰਸੇਮ ਸਿੰਘ, ਵਨ ਐਂਡ ਸੇਮ ਥਿੰਗ, ਹਨਾ। ਤੇ ਤਾਂ ਜੀ, ਥੋੜ੍ਹੀ ਜਿਹੀ ਗੱਲ ਆਪਾਂ ਬੋਧੀਆਂ ਦੇ ਵੀ ਕਰਦੇ ਹਾਂ। ਹੁਣ ਅੱਜ ਕੱਲ੍ਹ ਕੀ ਟ੍ਰੈਂਡ ਚੱਲ ਰਿਹਾ ਆ ਕਿ ਪਹਿਲਾਂ ਤਾਂ ਜਿਹੜਾ ਸਾਡਾ ਮਤਲਬ ਰਵਿਦਾਸ ਭਾਈਚਾਰਾ ਸੀਗਾ,
ਹਾਂਜੀ,
ਵੈਸੇ ਤਾਂ ਰਵਿਦਾਸ ਭਾਈਚਾਰਾ ਅਸੀਂ ਵੀ ਹਾਂ, ਅਸੀਂ ਵੀ ਮਤਲਬ ਸਾਡੇ ਵੀ ਉਨੇ ਪੂਜਨੇ ਇੱਕ ਗੁਰੂ ਨੇ, ਉਨੇ ਹੀ ਸਾਡੇ ਭਗਤ ਨੇ, ਹਨਾ। ਗੁਰਬਾਣੀ ਦੇ ਵਿੱਚ ਉਹਨਾਂ ਦੇ 24 ਸ਼ਬਦ ਨੇ। ਤੇ ਹੋਇਆ ਕੀ ਕਿ ਪਿਛਲੇ 10-15 ਸਾਲ ਤੋਂ ਡੇਰਿਆਂ ਦੇ ਰਾਹੀਂ ਲੋਕਾਂ ਨੇ ਆਪ ਹੀ ਜਾਂ ਅਸੀਂ ਕਹਿ ਦਿੰਦੇ ਹਾਂ ਏਜੰਸੀਆਂ ਦਾ ਹੱਥ ਹੈ, ਪਰ ਸਾਡੇ ਆਪ ਹੀ ਲੋਕ ਇੰਨੇ ਕੁ ਹੈਗੇ ਆ ਇੱਦਾਂ ਕਦੇ ਵੀ ਏਜੰਸੀਆਂ ਨੂੰ ਲੋੜ ਹੀ ਨਹੀਂ, ਅਸੀਂ ਆਪ ਹੀ ਇੰਨਾ ਕੁ ਕਰ ਲਈਦਾ ਕੰਮ ਹੈ ਨਾ। ਅਤੇ ਉਹਨਾਂ ਨੇ ਸਿੱਖੀ ਤੋਂ ਪਾਸੇ ਕੀਤਾ ਹੈ ਨਾ ਭਾਈਚਾਰੇ ਨੂੰ ਪਿੰਡਾਂ ਦੇ ਵਿੱਚ, ਉਹ ਡੇਰਿਆਂ ਦੇ ਮਤਲਬ ਹੁਣ ਸਾਡੇ ਪਿੰਡ ਦਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਾਂ ਇਹਨੂੰ ਨਕਾਰ ਦਿੱਤਾ ਗਿਆ ਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਧਾਰਨੀ ਬਣਾਇਆ ਹੋਇਆ, ਉਹਦੀ ਬਾਣੀ ਪੜ੍ਹਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਅਰਦਾਸ ਵੀ ਡਿਫਰੈਂਟ ਕਰ ਲਈ। ਅਤੇ ਹੁਣ ਕੀ ਹੋਇਆ ਕਿ ਹੁਣ ਉੱਥੇ ਤਸਵੀਰਾਂ ਵੀ ਲੱਗ ਗਈਆਂ ਪਿੱਛੇ, ਸੰਤਾਂ ਦੀਆਂ ਵੀ ਤਸਵੀਰਾਂ ਲੱਗੀਆਂ, ਉਹਨਾਂ ਦੇ ਬੰਦਿਆਂ ਦੀਆਂ ਵੀ ਲੱਗੀਆਂ ਵੱਡੀਆਂ ਵੱਡੀਆਂ ਦਰਬਾਰ ਸਾਹਿਬ 'ਚ, ਹਾਲਾਂਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਆ ਤਾਂ ਉੱਥੇ ਕੁਛ ਇੱਦਾਂ ਦਾ ਹੋਣਾ ਹੀ ਨਹੀਂ ਚਾਹੀਦਾ ਹੈ ਨਾ। ਅਤੇ ਮੈਂ ਤਾਂ ਇਹ ਵੀ ਦੇਖਿਆ ਕਿ ਮੈਲਬਨ ਗੁਰਦੁਆਰਾ ਨਾਨਕਸਰ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਹੈ ਨਾ ਸੰਤਾਂ ਦੀਆਂ, ਅਤੇ ਉਹ ਵੀ ਮੈਨੂੰ ਚੰਗੀਆਂ ਨਹੀਂ ਲੱਗੀਆਂ। ਖੈਰ ਜਦੋਂ ਗੁਰੂ ਸਾਹਿਬ ਹੈਗੇ ਆ ਉੱਥੇ ਕਿਸੇ ਹੋਰ ਤਸਵੀਰ ਦੀ ਲੋੜ ਨਹੀਂ ਹੈਗੀ। ਚਲੋ ਮੇਰੀ ਆਪਣੀ ਰਾਏ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਹੁਣ ਦੇਖਣ ਦੇ ਵਿੱਚ ਆਇਆ ਹੈ ਕਿ ਭਾਈਚਾਰੇ ਨੂੰ ਸਿੱਖੀ ਨਾਲੋਂ ਤੋੜ ਕੇ ਹੁਣ ਇਹਨਾਂ ਨੂੰ ਬੋਧੀਆਂ ਦੇ ਵਿੱਚ ਮਿਲਾ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੇ ਵੱਡੇ ਸੈਮੀਨਾਰ ਬੋਧੀ ਕਰ ਰਹੇ ਨੇ, ਅਤੇ ਉਹਦੇ ਵਿੱਚ ਪ੍ਰੋਪਰ ਭਗਤ ਰਵਿਦਾਸ ਜੀ ਦੀ ਤਸਵੀਰ ਲਾ ਕੇ, ਨਾਲ ਬੁੱਧ ਦੀ ਤਸਵੀਰ ਲਾ ਕੇ, ਨਾਲ ਅੰਬੇਦਕਰ ਦੀ ਤਸਵੀਰ ਲਾ ਕੇ ਉਹ ਕਿਸੇ ਤਰ੍ਹਾਂ ਉੱਧਰ ਨੂੰ ਵੀ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਇੱਕ ਕਨਫਿਊਜ਼ਡ ਸਟੇਟ ਹੈ। ਮੈਂ ਆਪਣੇ ਪਿੰਡ ਸਾਡੇ ਬੜੇ ਸੂਝਵਾਨ ਅੰਮ੍ਰਿਤਧਾਰੀ ਨੌਜਵਾਨ ਨੇ ਭਾਈਚਾਰੇ ਦੇ ਵਿੱਚੋਂ ਹੀ, ਅਤੇ ਉਹ ਗੁਰੂ ਰਵਿਦਾਸ ਮਹਾਰਾਜ ਜਿਹੜਾ ਗੁਰੂ ਘਰ ਹੈ ਉਹਦੀ ਸਾਂਭ ਸੰਭਾਲ ਵੀ ਕਰਦੇ ਨੇ, ਸ਼ਹੀਦਾਂ ਦੇ ਗੁਰਦੁਆਰੇ ਵੀ ਆਉਂਦੇ ਨੇ ਦੂਸਰੇ ਗੁਰਦ, ਉਹ ਮੇਰੀ ਉਹਨਾਂ ਨਾਲ ਕਨਵਰਸੇਸ਼ਨ ਚੱਲ ਰਹੀ ਸੀ, ਗੱਲਬਾਤ ਚੱਲ ਰਹੀ ਸੀ, ਉਹ ਕਿਉਂਕਿ ਜਦੋਂ ਵੀ ਉਹ ਗੱਲ ਕਰਦੇ ਨੇ ਅਤੇ ਵਿੱਚੇ ਹੀ ਉਹ ਭੀਮ ਰਾਏ ਅੰਬੇਦਕਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਹੈ ਨਾ, ਅਤੇ ਹੋਰ ਕਿਸੇ ਨਾ ਉੱਥੇ ਸਿੰਘ ਸ਼ਹੀਦ ਦੀ ਗੱਲ ਕਰਦੇ ਆ ਨਾ ਕਰਦੇ ਆ। ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਵੀ ਇਹ ਬਾਬਾ ਭੀਮ ਰਾਏ ਅੰਬੇਦਕਰ ਦੀ ਤਾਂ ਕਦੇ ਭਗਤ ਰਵਿਦਾਸ ਜੀ ਨਾਲ ਬਣੀ ਹੀ ਨਹੀਂ, ਇਹਨੀ ਤਾਂ ਭੀਮ ਰਾਏ ਅੰਬੇਦਕਰ ਨੇ ਤਾਂ ਤਿਆਗ ਦਿੱਤਾ ਬਾਬਾ ਜੀ ਦੀ ਬਾਣੀ ਨੂੰ, ਜੇ ਉਹ ਹੁੰਦੇ ਤਾਂ ਉਹ 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 ਸਿੱਖ ਬਣਦੇ ਫਿਰ ਜਾਂ ਭਗਤ ਰਵਿਦਾਸ ਹੀ ਇਹ ਬਣਦੇ, ਉਹ ਤਾਂ ਇਸ ਆਈਡਿਆਲੋਜੀ ਨੂੰ ਛੱਡ ਕੇ ਉਹ ਤਾਂ ਬੋਧੀ ਬਣ ਗਏ ਆ। ਜਦੋਂ ਉਹਨੇ ਤੁਹਾਡਾ ਇਸ਼ਟ ਹੀ ਛੱਡ ਦਿੱਤਾ, ਭਗਤ ਰਵਿਦਾਸ ਜੀ ਨੂੰ ਹੀ ਛੱਡ ਦਿੱਤਾ, ਤਾਂ ਫਿਰ ਤੁਸੀਂ ਉਹਨੂੰ ਪ੍ਰਮੋਟ ਕਿਉਂ ਕਰ ਰਹੇ ਹੋ?
ਹਾਂਜੀ,
ਫਿਰ ਉਹਨਾਂ ਕੋਲ ਜਵਾਬ ਨਹੀਂ ਸੀਗਾ ਇਸ ਗੱਲ ਦਾ।
ਉਹ ਗੱਲ ਇਹ ਹੈ ਵੀ ਕਿਉਂਕਿ 1956 ਵਿੱਚ ਡਾਕਟਰ ਅੰਬੇਦਕਰ ਜਿਹੜਾ ਸੀਗਾ ਇਹਨੇ ਕੁਝ ਹਜ਼ਾਰ ਬੋਧੀਆਂ ਦੇ ਆਪਣੇ ਨਾਲ ਲੈ ਕੇ ਆਪਣੇ ਪੈਰੋਕਾਰਾਂ ਨੂੰ ਤੇ ਇਹਨੇ ਬੁੱਧ ਧਰਮ ਅਖਤਿਆਰ ਕਰ ਲਿਆ ਸੀ। ਕਿਉਂਕਿ ਜੇ ਸਿੱਖ ਬਣਦਾ ਤੇ ਉਹ ਰਿਜ਼ਰਵੇਸ਼ਨ ਨਹੀਂ ਸੀ ਮਿਲਣੀ ਪਛੜੀਆਂ ਸ਼੍ਰੇਣੀਆਂ ਵਾਲੀ BC ਵਾਲੀ।
ਹਾਂਜੀ ਹਾਂਜੀ,
ਤੇ ਕਈ ਕਾਰਨ ਦੇ ਵਿੱਚ ਕੋਈ ਕਪੂਰ ਸਿੰਘ ਤੇ ਅਕਾਲੀ ਆਗੂਆਂ ਨੂੰ ਬਲੇਮ ਕਰਦਾ ਆ, ਪਰ
ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਉਹ ਤਾਂ ਸ਼ਰਾਰਤਾਂ ਨੇ। ਪਰ ਗੱਲ ਇਹ ਹੈ ਕਿ ਅੰਬੇਦਕਰ ਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਹੀਂ ਮੰਨਿਆ, ਨਹੀਂ ਉਹ
ਹੈ ਨਾ। ਮੈਂ ਮੰਨ ਗਿਆ ਤੁਹਾਡੀ ਗੱਲ, ਹੁਣ ਤਾਂ ਇੱਥੋਂ ਤੱਕ ਵੀ ਗੱਲ ਪਹੁੰਚ ਗਈ ਆ ਵੀ ਭਗਤ ਰਵਿਦਾਸ ਜੀ ਦੀ ਬਾਣੀ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਂ ਲੈ ਕੇ ਤੇ ਕੁਝ ਉਸ ਤਰ੍ਹਾਂ ਦੀ ਹੋਰ ਕਵਿਤਾਵਾਂ ਰਚ ਕੇ ਗੁਰੂ ਗ੍ਰੰਥ ਸਾਹਿਬ ਦੇ ਆਕਾਰ ਜਿਹੜਾ ਮੈਂ ਸੁਣਿਆ ਵਾ, ਦਰਸ਼ਨ ਨਹੀਂ ਕੀਤੇ, ਇੱਕ ਮਤਲਬ ਮੁਕਾਬਲੇ ਦਾ ਗ੍ਰੰਥ ਵੀ ਸਿਰਜ ਲਿਆ ਗਿਆ ਹੋਇਆ ਵਾ ਨਵੀਂ ਕਵਿਤਾ ਵਿੱਚ ਪਾ ਕੇ।
ਨਹੀਂ ਨਹੀਂ ਤੁਹਾਨੂੰ ਇਹ ਤਾਂ ਉਦੋਂ ਜਦੋਂ ਬੱਲਾਂ ਵਾਲਿਆਂ ਦੀ ਜਿਹੜੀ ਗੋਲੀ ਚੱਲੀ ਸੀਗੀ ਆਸਟਰੀਆ ਦੇ ਵਿੱਚ, ਉਹ ਤੋਂ ਬਾਅਦ ਇੱਕ ਗ੍ਰੰਥ ਬਣਾਇਆ ਗਿਆ ਟੋਟਲ।
ਹਾਂਜੀ ਹਾਂਜੀ
ਹਾਂ, ਉਹ ਉਹੀ ਗ੍ਰੰਥ ਹੈ ਨਾ, ਉਹਦੇ ਵਿੱਚ ਜਿਹੜੀ ਇੰਟਰੋਡਕਸ਼ਨ ਲਿਖੀ ਗਈ, ਮੈਂ ਤਾਂ ਮੇਰੇ ਕੋਲ ਹੈਗਾ ਪਿਆ, ਮੈਂ ਦੇਖਿਆ, ਉਹ ਮੇਰੇ ਤਾਂ 2-4 ਪੰਨੇ ਵੀ ਨਹੀਂ ਉਹਦੇ ਪੜ੍ਹ ਹੋਏ, ਉਹ ਤਾਂ ਟੋਟਲੀ ਜਿੱਦਾਂ ਜਾਣੀ ਕਿ ਗੀਤ ਨਹੀਂ ਲਿਖੇ ਹੁੰਦੇ ਨੋਰਮਲ, ਉਹ ਬਨਾਰਸ ਦੇ ਵਿੱਚ ਲਿਖ ਹੋਈ, ਸਾਰਾ ਕੁਛ ਲਿਖ ਹੋਇਆ, ਤੇ ਉਹਦੇ ਵਿੱਚੋਂ ਜਾਣੀ ਕਿ ਜਿਹੜੇ ਦੇਖੋ ਪ੍ਰਮਾਣਿਤ ਬਾਣੀ ਜਿਹੜੀ ਆ ਸਾਡੇ ਹਿਸਾਬ ਨਾਲ, ਜਿਹੜੇ ਸਾਨੂੰ ਗੁਰੂ ਸਾਹਿਬ ਨੇ ਬਾਣੀ ਦਿੱਤੀ ਆ, ਅਸੀਂ ਤਾਂ ਉਹਨੂੰ ਹੀ ਮੰਨਦੇ, ਬਾਕੀ ਰਲਾ ਬਹੁਤ ਹੈ।
ਹਾਂਜੀ ਬਿਲਕੁਲ,
ਹੁਣ ਭਗਤ ਕਬੀਰ ਜੀ ਦਾ ਨਾਂ ਲੈ ਲੈ ਕੇ ਕਿੰਨੇ ਦੋਹੇ ਬਣੇ ਹੋ ਆ, ਠੀਕ ਹੈ, ਮਤਲਬ ਐਵੀਂ ਜਿਹੜਾ ਵੀ ਚੱਲ ਭਗਤ ਕਬੀਰ, ਬਾਬੇ ਨਾਨਕ ਦੇ ਨਾਂ ਤੇ ਨਾਨਕ ਕੱਚੀ ਬਾਣੀ ਕਿੱਦਾਂ ਚੱਲ ਪਈ ਸੀਗੀ ਜਦੋਂ ਪੰਜਵੇਂ ਪਾਤਸ਼ਾਹ ਨੇ ਰੋਕੀ, ਹੈ ਨਾ। ਤੇ ਇਸ ਕਰਕੇ ਉਹ ਜਿਹੜਾ ਗ੍ਰੰਥ ਹੈ ਉਹ ਰਖਾਇਆ ਗਿਆ ਬਹੁਤ ਗੁਰਦੁਆਰਿਆਂ ਦੇ ਵਿੱਚ, ਵੀ ਉਹ ਇੱਕ ਤਰ੍ਹਾਂ ਲਹਿਰ ਚਲਾਈ, ਵੀ ਹੁਣ ਜਿਹੜੇ ਗੁਰਦੁਆਰੇ ਨਾ ਰਵਿਦਾਸ ਦੇ, ਉੱਥੋਂ ਰਵਿਦਾਸ ਜੀ ਦੇ, ਉੱਥੋਂ ਗੁਰੂ ਗ੍ਰੰਥ ਸਾਹਿਬ ਚੁਕਾਓ ਤੇ ਇਹ ਗ੍ਰੰਥ ਰਖਾਓ, ਇਹ ਮੁਹਿੰਮ ਚੱਲੀ ਸੀਗੀ।
ਬਿਲਕੁਲ
ਠੀਕ ਹੈ।
ਤੇ ਜਿਹੜਾ ਵੀ ਇਸ ਤਰ੍ਹਾਂ ਕੋਈ ਲਹਿਰ ਵੱਖਰੀ ਚੱਲਦੀ ਆ ਸਿੱਖਾਂ ਨੂੰ, ਸਿੱਖ ਪੰਥ ਦੀ ਯਕਜਹਿਤੀ ਨੂੰ, ਏਕਤਾ ਨੂੰ ਕਮਜ਼ੋਰ ਕਰਨ ਵਾਸਤੇ, ਦਿੱਲੀ ਦੇ ਤਖ਼ਤ ਦੇ ਉੱਪਰ ਚਾਹੇ ਮੁਗਲ ਸਨ, ਚਾਹੇ ਉਸ ਤੋਂ ਪਹਿਲਾਂ ਪਠਾਨ ਸਨ, ਚਾਹੇ ਅੰਗਰੇਜ਼ ਆਏ ਨੇ, ਚਾਹੇ ਕਾਂਗਰਸ ਤੇ ਚਾਹੇ ਅੱਜ ਦੀ ਪਾਰਟੀ, ਉਹਨਾਂ ਦਾ ਹਰ ਉਸ ਡੇਰੇ ਨੂੰ ਉਹਨਾਂ ਨੇ ਪ੍ਰੋਤਸਾਹਿਤ ਕਰਨਾ ਆ, ਉਤਸ਼ਾਹ ਦੇਣਾ ਆ, ਹਰ ਪ੍ਰਕਾਰ ਦੀ ਸਹਾਇਤਾ ਕਰਨੀ ਆ, ਤਾਂ ਕਿ ਸਿੱਖ ਜਿਹੜੇ ਆ ਉਹ ਪੰਥਕ ਵਿਚਾਰਧਾਰਾ ਤੋਂ ਉਖੜ ਕੇ ਇਹਨਾਂ ਡੇਰਿਆਂ ਦੇ ਪੈਰੋਕਾਰ ਬਣਨ, ਤੇ ਤਾਂ ਕਿ ਇੱਧਰੋਂ ਉੱਤਰੀ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਸਮੱਸਿਆ ਜਿਹੜੀ ਹੈ ਉਹਨੂੰ ਕਮਜ਼ੋਰ ਕੀਤਾ
ਜੀ। ਕੱਲੀ ਕੱਲੀ ਇਹ ਗੱਲ ਨਹੀਂ ਹੈਗੀ, ਕੱਲੀ ਇਹ ਗੱਲ ਹੈ ਕਿ ਉਹ ਜਿਹੜਾ ਜਿਹੜੀ ਵੀ ਕੋਈ ਰਾਜਧਾਨੀ ਹੁੰਦੀ ਆ ਉਹਦਾ ਇਹ ਜ਼ੋਰ ਲੱਗਾ ਹੁੰਦਾ ਵੀ ਜਿੱਥੇ ਧਾਰਮਿਕ ਭਾਵਨਾਵਾਂ ਬਹੁਤ ਜ਼ਿਆਦਾ ਪ੍ਰਬਲ ਨੇ, ਸਟਰੋਂਗ ਨੇ, ਉਹ ਖਤਮ ਕਰਨੀਆਂ, ਕਿਉਂਕਿ ਉਹ ਇੱਕ ਥ੍ਰੈਟ ਹੁੰਦੀ ਆ। ਇਹੀ ਥ੍ਰੈਟ ਅਸ਼ੋਕ ਨੂੰ ਸੀਗੀ, ਇਹੀ ਥ੍ਰੈਟ ਅਸ਼ੋਕ ਨੂੰ ਸੀ ਜਦੋਂ ਅਸ਼ੋਕ ਰਾਜੇ ਨੇ, ਉਹ ਬੜਾ ਉਹਨੂੰ ਚੰਡ ਅਸ਼ੋਕ ਕਹਿੰਦੇ ਸੀ, ਤੁਹਾਨੂੰ ਪਤਾ ਉਹਦਾ ਉਹਦੀ ਸ਼ੇਡ ਪਾਈ ਹੋਈ ਸੀ।
ਅੱਛਾ।
ਹਾਂ, ਚੰਡ ਅਸ਼ੋਕ ਮਤਲਬ ਉਹ ਚੰਡਾਲ ਸੀਗਾ, ਉਹ 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 ਬੰਦਿਆਂ ਵਾਲੀ ਉਹਦੇ 'ਚ ਕੋਈ ਗੱਲ ਹੈ ਨਹੀਂ ਸੀ, ਕਿਉਂਕਿ ਉਹਨੂੰ ਤੰਗ ਬਹੁਤ ਕੀਤਾ ਸੀ, ਫਿਰ ਉਹ ਚੰਡਾਲ ਬਣ ਗਿਆ, ਉਹਨੂੰ ਮਤਲਬ ਛੱਡਿਆ ਹੀ ਕੋਈ ਨਹੀਂ। ਉਹਦੀ ਜਿਹੜੀ ਮੰਗੇਤਰ ਸੀ ਉਹਦੇ ਰਾਜ 'ਤੇ ਵੀ ਹਮਲਾ ਕਰਕੇ ਤਹਿਸ ਨਹਿਸ ਕਰਤਾ ਉਹਨੂੰ, ਅਤੇ ਇਸ ਕਰਕੇ ਉਹ ਉਹ ਵੀ ਮਾਰੀ ਗਈ। ਉਹ ਜਾਣੀ ਕਿ ਇਹ ਦੇਖ ਲਓ ਵੀ ਅਸ਼ੋਕ ਅਤੇ ਉਹਦੀ ਮੰਗੇਤਰ ਜਿਹੜੀ ਆ ਉਹ ਆਹਮੋ ਸਾਹਮਣੇ ਖੜ੍ਹੇ ਸੀ ਲੜਾਈ ਦੇ ਵਿੱਚ, ਅਤੇ ਇੱਥੋਂ ਤੱਕ ਉਹ ਚੰਡਾਲ ਸੀ। ਜਦੋਂ ਉਹਨੇ ਜਿੱਤ ਲਿਆ ਸਾਰਾ ਕੁਛ, ਜਿੱਤ ਕੇ ਹੈ ਨਾ, ਫਿਰ ਉਹਨੇ ਜਿੱਤਣ ਤੋਂ ਬਾਅਦ ਮਤਲਬ ਦੌਰਾਨ ਉਹਨੇ ਆਪਣਾ 100 ਭਰਾ ਦਾ ਕਤਲ ਕੀਤਾ।
ਹਾਂਜੀ ਹਾਂਜੀ,
ਸ਼ਾਇਦ ਤੁਸੀਂ ਦੱਸਦੇ ਹੁੰਦੇ ਆ ਅਗੰਮ ਖੂਹ ਜਿਹੜਾ ਬਿਹਾਰ ਦੇ ਵਿੱਚ ਹੈ, ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਲਾਸ਼ਾਂ, ਮਤਲਬ ਪਤਾ ਹੀ ਨਹੀਂ ਲੱਗੀ ਆ, ਮਤਲਬ 99 ਭਰਾ ਤਾਂ ਉਹਨੇ ਮਾਰੇ ਆ ਆਪਣੇ।
ਉੱਥੇ ਨਾ 16 ਚ ਜਦੋਂ ਗਿਆ ਨਾ, ਤੇ ਉੱਥੇ ਦਾ ਫਿਰ ਗਾਈਡ ਨੇ ਸਾਨੂੰ ਵਿਖਾਇਆ ਤੇ ਕਹਿੰਦਾ ਜੀ ਆ ਅਗਮ ਕੂਆਂ ਆ।
ਹਾਂਜੀ,
ਅਗਮ ਕੂਆਂ ਵੀ ਜੇ ਖੂਹ, ਕੂਆਂ ਮੀਨਸ ਖੂਹ, ਤੇ ਅਗਮ ਇਹ ਆ ਵੀ ਇਹਦਾ ਥੱਲੇ ਦਾ ਨੀ ਪਤਾ ਲੱਗਦਾ, ਤੇ ਅਸ਼ੋਕ ਨੇ ਆਪਣਾ 99 ਭਰਾ ਕਤਲ ਕਰਕੇ ਇਸ ਖੂਹ ਚ ਸੁੱਟਿਆ ਸੀ।
ਹਾਂਜੀ, ਤੁਸੀਂ ਦੱਸਿਆ ਸੀ ਉਸੇ ਗੱਲ ਤੋਂ ਮੈਂ ਅੱਗੇ ਤੋਰੀ ਆ ਵੀ ਉਹ ਇੰਨਾ ਚੰਡਾਲ ਸੀ, ਉਹਦਾ ਨਾਂ ਹੀ ਚੰਡ ਅਸ਼ੋਕ ਰੱਖਿਆ ਹੋਇਆ ਸੀ, ਤੇ ਉਹਨੇ ਕੀ ਕੀਤਾ ਵੀ ਜਦੋਂ ਉਹਨੇ ਦੇਖ ਲਿਆ ਵੀ ਮੈਂ ਸਾਰੀ ਦੁਨੀਆ ਜਿੱਤ ਲਈ ਆ, ਤੇ ਮੇਰੇ ਨਾਲ ਵੀ ਇਹੀ ਹਸ਼ਰ ਹੋਣਾ ਜਦ ਮੇਰੀ ਮੌਤ ਮਤਲਬ ਐਂਡ ਹੋਣਾ ਆ ਰਾਜ, ਉਹ ਕਹਿੰਦਾ ਵੀ ਮੈਂ ਕਿੱਦਾਂ ਕਰਾਂ ਇਹ ਦੁਨੀਆ ਜਿਹੜੀ ਮੇਰੇ ਨਾਲ, ਕਿਉਂਕਿ ਆਖਰੀ ਲੜਾਈ ਸੀ ਜਿਹੜੀ ਨਾ ਉਹਦੀ ਮੰਗੇਤਰ, ਹੁਣ ਮੈਨੂੰ ਨਾਂ ਨੀ ਪਤਾ ਕਿਹੜਾ ਉਹ ਰਾਜ, ਕਲਿੰਗਾ, ਉਹਨੇ ਉਹਦਾ ਹਾਲਾਤ ਆ ਵੀ ਦੇਖੋ ਇੰਨਾ ਮੇਰੇ ਪ੍ਰਕੋਪ ਵੇ ਬੰਦੇ ਫੇਰ ਖੜੇ ਆ, ਉਹ ਖੜੇ ਕਿੱਦਾਂ, ਉਹਨੇ ਇਹ ਨੋਟ ਕੀਤਾ ਵੀ ਇਹਨਾਂ ਦਾ ਧਰਮ ਇਹਨਾਂ ਨੂੰ ਖੜੇ ਕਰਦਾ ਪਿੱਛੇ, ਹਾਂ ਇਹਨਾਂ ਦਾ ਜਿਹੜਾ ਰੱਬ ਵਿੱਚ ਮਨੌਤ ਹੈ ਨਾ ਇਹ ਇਹਨਾਂ ਨੂੰ ਖੜੇ ਕਰਦੇ, ਹਾਲਾਂਕਿ ਉਹਨਾਂ ਨੂੰ ਪਤਾ ਹੈ ਵੀ ਅਸ਼ੋਕ ਇੱਦਾਂ ਆ ਜਿੱਦਾਂ ਅਫਗਾਨਿਸਤਾਨ ਤੇ ਅਮਰੀਕਾ ਆ, ਹੁਣ ਐਗਜੈਕਟਲੀ ਆਹੀ ਚੀਜ਼ ਅਫਗਾਨਿਸਤਾਨ ਤੇ ਅਮਰੀਕਾ ਦੀ ਹੋਈ ਆ ਕਿ ਉਹਨਾਂ ਦਾ ਧਰਮ ਤੇ ਖੜੇ ਆ, ਉਹ ਕਹਿੰਦੇ ਕੋਈ ਗੱਲ ਨੀ ਤੁਹਾਡੇ ਕੋਲ ਘੜੀਆਂ ਆ ਸਾਡੇ ਕੋਲ ਸਮਾਂ ਆ। ਤੁਹਾਨੂੰ ਪਤਾ ਅਫਗਾਨਿਸਤਾਨ ਦਾ ਇੱਕ ਬਹੁਤ ਮਸ਼ਹੂਰ ਡਾਇਲੋਗ ਹੈ, ਉਹਨਾਂ ਨੇ ਅਮਰੀਕਾ ਦੇ ਮਾਰਿਆ ਸੀ, ਕਹਿੰਦਾ ਤੁਹਾਡੇ ਗੁੱਟ ਤੇ ਘੜੀਆਂ ਨੇ, ਐਡਵਾਂਸ ਆ ਤੁਸੀਂ, ਤੁਹਾਡੇ ਕੋਲ ਬਹੁਤ ਘੜੀਆਂ ਨੇ ਪਰ ਸਾਡੇ ਕੋਲ ਬਹੁਤ ਸਮਾਂ ਆ, ਫਿਕਰ ਸੋ ਇਸ ਕਰਕੇ ਉਹ ਅਸ਼ੋਕ ਨੇ ਦੇਖਿਆ ਵੀ ਸਾਰੀ ਦੁਨੀਆ ਮੈਂ ਜਿੱਤ ਲਈ, ਇੱਕ ਆਹ ਛੋਟੇ ਜਿਹੇ ਰਾਜ ਨੇ ਮੇਰੀਆਂ ਹੀਲਾਂ ਕਰਾਤੀਆਂ, ਇਹ ਇਹਨਾਂ ਨੂੰ ਡਰੇ ਭਾਉ ਨਹੀਂ, ਵੀ ਉਹਨੇ ਦੇਖਿਆ ਵੀ ਇਹਨਾਂ ਦੇ ਪਿੱਛੇ ਜਿਹੜਾ ਇਹਨਾਂ ਦਾ ਧਰਮ ਹੈ ਉਹ ਖੜਦਾ ਆ, ਉਹ ਇਹਨਾਂ ਨੂੰ ਪਾਵਰ ਦਿੰਦਾ ਆ। ਉਸ ਤੋਂ ਬਾਅਦ ਇਹਨੇ ਸੋਚਿਆ ਵੀ ਮੇਰੀ ਕੋਈ ਵਿਰੋਧਤਾ ਨਾ ਕਰ ਸਕੇ, ਇਹਨੂੰ ਐਡਵਾਈਸ ਦਿੱਤਾ ਵੀ ਤੂੰ ਕੋਈ ਏਦਾਂ ਦਾ ਧਰਮ ਲੈ ਕੇ ਆ ਜਿਹੜਾ ਕਿ ਸਾਰਿਆਂ ਨੂੰ ਨਿਹੱਥੇ ਕਰ ਦੇਵੇ। ਉਹਨੇ ਫਿਰ ਸਟੱਡੀ ਕਰਕੇ ਉਹਦੇ ਬੰਦਿਆਂ ਨੇ ਦੇਖੇ ਜਿਹੜਾ ਬੁੱਧ ਧਰਮ ਹੈ, ਉਦੋਂ ਇੱਕ ਮਾਇਨੋਰਿਟੀ 'ਚ ਇਹ ਬੁੱਧ ਹੁੰਦੀ ਸੀ ਵੀ ਉਹਨਾਂ ਦਾ ਕੰਮ ਸਿਰਫ ਇਹ ਆ ਵੀ ਤੁਸੀਂ ਅਹਿੰਸਾ ਨਹੀਂ ਕਰਨੀ, ਬਸ ਆਪਣੀ ਭਗਤੀ ਕਰੋ, ਬੁੱਧੀ ਨਾਲ ਕੰਮ ਲਓ, ਸਟੇਬਲ ਰਹੋ, ਅਹਿੰਸਾ ਨਹੀਂ, ਕੋਈ ਹਥਿਆਰ ਨਹੀਂ ਚੱਕਣਾ, ਠੀਕ ਹੈ। ਅਤੇ ਉਹਨਾਂ ਨੂੰ ਇਹਨਾਂ ਨੇ ਫਿਰ ਜਿੱਦਾਂ ਇੱਕ ਇੱਕ ਸੈਕਟ ਨੂੰ ਉਹਨਾਂ ਨੇ ਵਿੱਚੋਂ ਕੱਢ ਲਿਆ ਸੰਪਰਦਾ ਨੂੰ, ਅਤੇ ਉਹਨਾਂ ਨੂੰ ਫਿਰ ਵੱਡੇ ਲੈਵਲ 'ਤੇ ਪ੍ਰੋਜੈਕਟ ਕੀਤਾ, ਰਾਜ ਪਿੱਥੇ ਜੁੜ ਗਿਆ, ਅਤੇ ਉਹਨਾਂ ਨੇ ਫਿਰ ਸਾਰੇ ਜਿੰਨੇ ਹਥਿਆਰ ਸਟਵਾ ਦਿੱਤੇ ਲੋਕਾਂ ਦੇ, ਸਾਰੀਆਂ ਜਿਹੜੀਆਂ ਮੱਛਕਾਂ ਜਿਹੜੀਆਂ ਬੰਦ ਕਰਤੀਆਂ, ਰਾਜਾਂ ਦੇ ਵੀ ਹਥਿਆਰ ਸਟਾ ਉੱਤੇ ਫੈਲਾਤਾ ਸਾਰੇ ਸੁਪਰ ਪਾਵਰ ਨੇ, ਉਹ ਸਿਰਫ ਆਪਣੇ ਪਾਪ ਲੁਕਾਉਣ ਦੇ ਲਈ ਜਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਉਹਨਾਂ ਨੇ ਲੋਕ ਨੇ ਹੱਥੇ ਕਰ ਦਿੱਤੇ, ਅਤੇ ਉੱਥੋਂ ਹੀ ਹਿੰਦੁਸਤਾਨ ਦੀ ਗੁਲਾਮੀ ਦਾ ਮਤਲਬ ਮੁੱਢ ਰੱਖ ਹੋ ਗਿਆ ਨੀਂਹ ਪੱਥਰ।
ਹਾਂ, ਪੱਖ, ਹਾਂ ਚੰਡਾਲ ਵਾਲਾ ਪੱਖ ਤੁਸੀਂ ਮੈਨੂੰ ਨਵਾਂ ਦੱਸਿਆ, ਮੇਰੇ ਨਹੀਂ ਦਿਮਾਗ 'ਚ ਇਹ, ਬਹੁਤ ਵੈਲਿਡ ਮਤਲਬ ਬੜਾ ਢੁਕਵਾਂ ਆ। ਅਸੀਂ ਤਾਂ ਇਹੋ ਹੀ ਪੜ੍ਹਦੇ ਸੁਣਦੇ ਰਹੇ ਵੀ ਉਹ ਕਲਿੰਗਾ ਦੀ ਲੜਾਈ ਅਤੇ ਕਤਲਾਮ ਵੇਖ ਕੇ ਅਤੇ ਉਹਦਾ ਮਨ ਬਦਲ ਗਿਆ ਅਤੇ ਉਹਨੇ ਫਿਰ ਲੜਾਈਆਂ ਛੱਡ ਦਿੱਤੀਆਂ ਅਤੇ ਬੁੱਧ ਧਰਮ ਨੂੰ ਅਪਣਾ ਲਿਆ ਅਤੇ ਆਪਣੇ ਰਾਜਕੁਮਾਰ ਰਾਜਕੁਮਾਰੀਆਂ ਤੱਕ ਨੂੰ ਉਹਨੇ ਭਿਕਸ਼ੂ ਬਣਾ ਕੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਇੱਧਰ ਉੱਧਰ ਭੇਜਿਆ। ਅਤੇ ਅੱਜ ਵੀ ਆਪਣਾ ਹਿੰਦੁਸਤਾਨ ਦੀ ਸਰਕਾਰ ਦਾ ਨਿਸ਼ਾਨ ਜਿਹੜਾ ਹੈਗਾ ਆ, ਨਿਸ਼ਾਨ ਝੰਡਾ, ਉਹਦੇ ਵਿੱਚ ਅਸ਼ੋਕਾ ਚੱਕਰ ਆ, ਅਸ਼ੋਕ ਦੀ ਯਾਦ ਦੇ ਵਿੱਚ
ਵੀ ਆ। ਤਾਂ ਜੀ ਉਹ ਜਿਹੜਾ ਚੱਕਰ ਵੀ ਹੈ ਨਾ, ਜਿਹੜਾ ਉਹ ਸ਼ੇਰ ਵੀ ਬਣਿਆ ਹੋਇਆ ਸਤੰਭਾਂ ਦੇ ਉੱਤੇ,
ਹਾਂਜੀ ਹਾਂਜੀ,
ਉਹ ਉਹ ਅਸ਼ੋਕ ਦੇ ਚੰਡਾਲ ਦੇ ਵੇਲੇ ਦਾ ਆ।
ਅੱਛਾ ਅੱਛਾ, ਚੱਕਰ ਵੀ ਚੰਡਾਲ ਦੇ ਵੇਲੇ ਦਾ,
ਚੱਕਰ ਵੀ ਚੰਡਾਲ ਦੇ ਵੇਲੇ ਦਾ ਆ ਤੇ ਉਹ ਬੁੱਧ ਦਾ ਧਰਮ ਨਾਲ ਉਹਦਾ ਕੋਈ ਲੈਣ ਦੇ, ਜਦੋਂ ਉਹ ਜਿੱਥੇ ਵੀ ਰਾਜ ਜਾਂਦਾ ਸੀ ਤੇ ਉੱਥੇ ਉਹ ਸਤੰਭ ਗੱਡਦਾ ਹੁੰਦਾ ਸੀ, ਉਹਦੇ ਦੇ ਉੱਤੇ ਉਹ ਸ਼ੇਰ ਤੇ ਚੱਕਰ ਲਾਉਂਦਾ ਹੁੰਦਾ ਸੀ। ਚੱਕਰ ਦਾ ਮਤਲਬ ਹੈ ਚੱਕਰ ਵਰਤੀ, ਠੀਕ ਹੈ।
ਉਹ ਫਿਰ ਤਿੰਨ ਮੂਰਤੀਆਂ ਨਾ ਸ਼ੇਰ ਦੀਆਂ ਦਿਖਾਈ ਦਿੰਦੀਆਂ,
ਹਾਂਜੀ, ਤੀਜਾ ਚੌਥਾ ਪਿੱਛੇ ਨੂੰ, ਉਹ ਚਾਰੇ ਪਾਸੇ ਆ ਉਹ। ਜੇ ਹੁਣ ਦੇਖੋ ਬੋਧੀ ਬੋਧੀਜ਼ਮ ਦੇ ਵਿੱਚ ਤਾਂ ਸ਼ੇਰ ਹੈ ਹੀ ਨਹੀਂ, ਉਹ ਬੋਧੀ ਬਣ ਕੇ ਨੀ, ਉਹਨੂੰ ਆਪਣੇ ਰਾਜ ਦੇ ਸਤੰਭ ਗੱਡੇ ਹੋਏ ਸੀ ਸ਼ੇਰ ਤੇ ਚੱਕਰ ਦੇ। ਚੱਕਰ ਦਾ ਮਤਲਬ ਚੱਕਰਵਰਤੀ, ਸ਼ੇਰ ਦਾ ਮਤਲਬ ਲਾਇਨ ਕਿੰਗ, ਹਨਾ।
ਪਰ ਇਸਲਾਮੀ ਮੁਲਕਾਂ ਦੇ ਖਿਲਾਫ ਲਾਮ ਬੰਦ ਕਰਨ ਲਈ ਨਹਿਰੂ ਦੀ ਪਾਲਿਸੀ ਰਹੀ ਆ ਵੀ ਮੈਂ ਬੋਧੀਆਂ ਨੂੰ, ਯਾਨੀ ਥਾਈਲੈਂਡ ਆਸ਼ਰ ਜਿਹੜਾ ਕੀ ਉਹਨੂੰ ਕਹਿੰਦੇ ਨੇ, ਇਹ ਸਾਰੇ ਮੁਲਕ ਜਿਹਨਾਂ ਦੇ ਤੁਸੀਂ ਨਾਂ ਲਏ ਆ, ਇਹਨਾਂ ਨੂੰ ਆਪਣੇ ਨਾਲ ਲਾਮ ਬੰਦ ਕੀਤਾ ਜਾਵੇ ਇਸਲਾਮ ਦੇ ਖਿਲਾਫ। ਇਸੇ ਵਾਸਤੇ ਬੁੱਧ ਦੀ 2500 ਜਯੰਤੀ ਸਰਕਾਰੀ ਤੌਰ ਤੇ ਮਨਾਈ ਗਈ ਸੀ ਹਿੰਦੁਸਤਾਨ ਦੇ ਵਿੱਚ।
ਹਾਂਜੀ ਹਾਂਜੀ ਬਿਲਕੁਲ, ਮਤਲਬ ਉਹ ਇਸੇ ਤਰ੍ਹਾਂ ਕਰਦੇ ਨੇ ਗੱਲ, ਆਪਾਂ ਹੁਣ ਬੁੱਧ ਦੀ ਕਰਦੇ ਨਾ, ਪਰ ਉਹ ਤੋਂ ਬਾਅਦ ਕੀ ਹੈ ਵੀ ਉਹ ਜਾਣਕੇ ਧੱਕਾ ਬੋਧੀਆਂ ਨੇ ਵੀ ਬਹੁਤ ਕੀਤਾ ਫਿਰ ਧਰਮੀਆਂ ਦੇ ਨਾਲ।
ਅੱਛਾ,
ਹਾਂ, ਉਹ ਤੋਂ ਬਾਅਦ ਦੇਖੋ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਕਿਉਂਕਿ ਅਸ਼ੋਕ ਨਹੀਂ ਸੀ ਚਾਹੁੰਦਾ ਕਿ ਧਰਮ ਰਹੇ। ਆਪਾਂ ਗੱਲ ਇਹ ਕਰਦੇ ਸੀ ਨਾ ਵੀ ਦਿੱਲੀ ਨਹੀਂ ਚਾਹੁੰਦੀ ਧਰਮ ਰਹੇ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ, ਇਹ ਖੁਰਦ ਬੁਰਦ ਰਹਿਣ। ਤੇ ਖੁਰਦ ਬੁਰਦ ਇੱਦਾਂ ਹੋਏ ਵੀ ਜਦੋਂ ਅਸ਼ੋਕ ਨੇ ਟੇਕ ਓਵਰ ਕੀਤਾ, ਉਹ ਜਿਹੜੇ ਨਹੀਂ ਸੀ ਮੰਨਦੇ ਉਸ ਸੈਕਟ ਨੂੰ ਜਾਂ ਉਸ ਸੰਪਰਦਾ ਨੂੰ, ਕਿਉਂਕਿ ਬੁੱਧ ਹੈਗਾ ਇੱਕ ਮਤਲਬ ਨਾਸਤਿਕ ਧਰਮ, ਬੁੱਧ ਤੇ ਜੈਨਿਜ਼ਮ ਕਹਿੰਦਾ, ਉਹ ਉਹਨੇ ਕੀ ਕੀਤਾ ਅਸ਼ੋਕ ਨੂੰ ਰੱਬ ਬਣਾਇਆ। ਫਿਰ ਜਿੱਦਾਂ ਹਰਨਾਕਸ਼ ਰੱਬ ਬਣਨਾ ਚਾਹੁੰਦਾ ਸੀ, ਇੱਦਾਂ ਅਸ਼ੋਕ ਵੀ ਰੱਬ ਬਣਨਾ ਚਾਹੁੰਦਾ ਸੀ, ਇਸੇ ਕਰਕੇ ਉਹ ਧਰਮ ਲੈ ਕੇ ਆਇਆ ਸੀ ਉਹ ਨਾਸਤਿਕ ਧਰਮ, ਕਿਉਂਕਿ ਅਗਰ ਉਹ ਨੋਰਮਲ ਧਰਮ ਨੂੰ ਅਪਣਾਉਂਦਾ ਤਾਂ ਉਹਦੇ ਵਿੱਚ ਉਹਦੀ ਕੋਈ ਹਸਤੀ ਨਹੀਂ ਸੀ।
ਉਹ ਫਿਰ ਇਸ ਤਰ੍ਹਾਂ ਹੈ ਨਾ ਵੀ ਸਾਰੇ ਹੀ ਅਫਗਾਨਿਸਤਾਨ ਤੋਂ ਲੈ ਕੇ ਚੀਨ, ਜਪਾਨ, ਸਾਰਾ ਹੀ ਇਹ ਏਰੀਆ ਜਿਹੜਾ ਸੀਗਾ ਇਹ ਬੋਧੀ ਹੋ ਗਿਆ ਨਾ, ਇਨਕਲੂਡਿੰਗ ਇੰਡੋਨੇਸ਼ੀਆ। ਅੱਜ ਵੀ ਉਹਨਾਂ ਦੇ ਨਾ ਸੱਤ ਪ੍ਰੋਵਿੰਸ ਨੇ, ਸੱਤ ਸੂਬੇ ਇੰਡੋਨੇਸ਼ੀਆ ਦੇ, 26 ਦੇ ਨਾ 27 ਸੋਰੀ 7 ਨਹੀਂ 27, 26 ਦੇ ਵਿੱਚ ਉਹਨਾਂ ਦਾ ਗਵਰਨਰ ਜਿਹੜਾ ਫੌਜੀ ਜਰਨੈਲ ਹੁੰਦਾ ਆ, ਤੇ ਇਹ ਜਿਹੜਾ 27ਵਾਂ ਸੂਬਾ ਆਪਣਾ ਜਿਹਨੂੰ ਬਾਲੀ ਕਹਿੰਦੇ ਆ, ਡੈਨਪਸਰ ਜਿਹਦੀ ਰਾਜਧਾਨੀ ਹੈ, ਇਹ ਇਹਦਾ ਇੱਕ ਸਿਵਲੀਅਨ ਜਿਹੜਾ ਆ ਉਹ ਗਵਰਨਰ ਸਿਵਲੀਅਨ ਹੁੰਦਾ, ਫੌਜੀ ਨਹੀਂ ਹੁੰਦਾ, ਤੇ ਇਹਦੇ ਵਿੱਚ ਬੋਧੀਆਂ ਦੀ ਮੈਜੋਰਿਟੀ ਆ, ਤੇ ਬੁੱਧ ਧਰਮ ਸਾਰੇ ਇੰਡੋਨੇਸ਼ੀਆ ਦੇ ਇਹਦੇ ਵਿੱਚ ਸਾਰਾ ਫੈਲਿਆ ਸੀ। ਤੇ ਉਹਦੇ ਫਿਰ ਸ਼ੰਕਰਾਚਾਰੀਆ ਦੀ ਅਗਵਾਈ ਹੇਠਾਂ ਪੁਨਰ ਸੁਰਜੀਤੀ ਜਿਵੇਂ ਹਿੰਦੂ ਧਰਮ ਦੀ ਹੋਈ ਹੈ, ਤੇ ਉਹਦੀ ਵਿਦਵਤਾ ਪ੍ਰਭਾਵ ਤੇ ਫਿਰ ਬਚੇ ਖੁਚੇ ਰਾਜੇ ਜਿਹੜੇ ਸੀਗੇ ਰਾਜਪੂਤ, ਉਹਨਾਂ ਦੀ ਫੌਜੀ ਸ਼ਕਤੀ ਨਾਲ, ਤੇ ਫਿਰ ਬੁੱਧ ਨੂੰ ਹਿੰਦੁਸਤਾਨ ਦੇ ਵਿੱਚ ਮਾਰ ਮਾਰ ਕੇ ਖਤਮ ਕੀਤਾ ਗਿਆ ਨਾ। ਹੁਕਮ ਸੀ ਸ਼ੰਕਰਾਚਾਰੀਆ ਦਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਵੀ ਕੋਈ ਬੋਧੀ, ਬੁੱਧ ਦਾ ਧਰਮ, ਧਾਰਮਿਕ ਸਥਾਨ, ਵਿਦਿਆ, ਬੱਚਾ, ਬੁੱਢਾ, ਸਭ ਨੂੰ ਕਤਲ ਕਰੀ ਜਾਓ।
ਤਾਂ ਜੀ ਇਹਦੇ ਬਾਰੇ ਨਾ ਬਹੁਤ ਸ਼ੰਕਾਵਾਂ ਨੇ ਇਸ ਤਰ੍ਹਾਂ, ਕਿਉਂਕਿ ਸ਼ੰਕਰਾਚਾਰਿਆ ਤਾਂ ਸਿਰਫ 32 ਸਾਲ ਦੀ ਉਮਰ ਦੇ ਵਿੱਚ ਉਹ ਪੂਰੇ ਹੋ ਗਏ ਸੀ,
ਹਾਂਜੀ ਹਾਂਜੀ ਬਿਲਕੁਲ,
ਤੇ ਉਹ 9 ਸਾਲ ਦੀ ਉਮਰ ਦੇ ਵਿੱਚ ਨਿਕਲੇ ਸੀਗੇ ਤੇ ਡਿਬੇਟ ਕਰਨ। ਇਹਦੇ ਬਾਰੇ ਅੱਗੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਉਹ ਡਿਬੇਟ ਕਰਦੇ ਸੀਗੇ, ਉਹ ਚੈਲੰਜ ਕਰਦੇ ਸੀ ਰਾਜੇ ਨੂੰ। 9 ਸਾਲ ਦੀ ਉਮਰ ਦੇ ਵਿੱਚ ਉਹ ਨਿਕਲੇ ਤੇ ਉਹ ਕਹਿੰਦੇ ਵੀ ਮੈਂ ਡਿਬੇਟ ਨਾਲ ਕਰਨਾ ਕੰਮ। ਉਹਨਾਂ ਨੇ ਉਦਾਸੀ ਸ਼ੁਰੂ ਕੀਤੀ ਸਾਊਥ ਤੋਂ, ਤੇ ਉਹ ਰਾਜ ਭਾਗ ਦੇ ਵਿੱਚ ਜਾਂਦੇ ਸੀ ਤੇ ਉਹ ਚੈਲੰਜ ਕਰਦਾ ਸੀ ਰਾਜੇ ਨੂੰ ਵੀ ਠੀਕ ਹੈ ਜਿਹੜਾ ਤੇਰਾ ਹੁਣ ਹੈੱਡ ਪ੍ਰੀਸਟ ਹੈ ਨਾ, ਜਥੇਦਾਰ ਹੈ ਬੋਧੀਆਂ ਦਾ,
ਉਹ ਲਿਆ,
ਸਾਡੀ ਹੋਊਗੀ ਡਿਬੇਟ, ਸਾਡੀ ਹੋਊਗੀ ਗੋਸ਼ਟ ਨਹੀਂ ਹੋਊਗੀ, ਸਾਡਾ ਹੋਊਗਾ ਮਤਲਬ ਬਹਿਸ ਹੋਊਗੀ ਰੱਬ ਦੇ। ਉਹ ਕਹਿੰਦੇ ਸੀ ਰੱਬ ਹੈ ਨਹੀਂ, ਉਹ ਕਹਿੰਦਾ ਰੱਬ ਹੈਗਾ ਆ, ਸ਼ੰਕਰਾਚਾਰਿਆ ਕਹਿੰਦੇ ਸੀ ਰੱਬ ਹੈਗਾ ਆ, ਉਹ ਕਹਿੰਦੇ ਸੀ ਹੈ ਨਹੀਂ। ਵੀ ਮੈਂ ਪ੍ਰੂਵ ਕਰੂੰਗਾ, ਜੇ ਤਾਂ ਮੈਂ ਸਾਬਤ ਕਰ ਗਿਆ ਤੁਹਾਡਾ ਬੰਦਾ ਹਾਰ ਗਿਆ, ਤਾਂ ਤੁਹਾਡੇ ਬੰਦੇ ਕੋਲ ਦੋ ਚੋਇਸ ਆ, ਜਾਂ ਤਾਂ ਉਹ ਮੇਰਾ ਧਰਮ ਅਪਣਾ ਲਵੇ ਜਾਂ ਆਤਮ ਹੱਤਿਆ ਕਰ ਲਵੇ। ਜੇ ਮੈਂ ਹਾਰ ਗਿਆ ਉਹ ਜਿੱਤ ਗਿਆ, ਤਾਂ ਜਾਂ ਮੈਂ ਬੋਧੀ ਬਣ ਜਾਊਂਗਾ ਜਾਂ ਮੈਂ ਆਤਮ ਹੱਤਿਆ ਕਰ ਲੂੰਗਾ। ਇਹ ਕੰਡੀਸ਼ਨਾਂ ਸੀਗੀਆਂ, ਮਰਨ ਮਰਾਈ ਦੀ ਕੋਈ ਕੰਡੀਸ਼ਨ ਸੀ, ਉਹ ਇਕੱਲਾ ਬੰਦਾ ਸੀ ਜਿਹੜਾ ਜਾ ਰਿਹਾ ਸੀ।
ਨਹੀਂ ਹਾਂ, ਤੇ ਮੁੱਢਲੀ ਗੱਲ ਹੋਈ ਨਾ, ਤੇ ਇਹ ਮੈਂ ਆਪਣਾ ਕੀ ਭਾਈ ਵੀਰ ਸਿੰਘ ਨੇ ਵੀ ਲਿਖਿਆ ਵਾ, ਬੀਬੀ ਰਜਿੰਦਰ ਕੌਰ ਨੇ ਵੀ ਉਹ ਤੋਂ ਲਈ ਸੀ ਗੱਲ, ਭਈ ਕੋਈ ਐਡਾ ਵੱਡਾ ਬੁੱਧ ਧਰਮ ਜਿਹੜਾ ਸੀ, ਜਿਹਦਾ ਐਡਾ ਵੱਡਾ ਸਾਮਰਾਜ ਸੀ, ਉਹ ਕੇਵਲ ਬਹਿਸਾਂ ਨਾਲ ਹੀ ਨਹੀਂ, ਉਹ ਉਹਦੇ ਤੇ ਇੱਥੋਂ ਤੱਕ ਸ਼ਿਪ ਭਰ ਭਰ ਕੇ ਵੀ ਸਮੁੰਦਰ ਨੂੰ ਰੇੜੇ ਗਏ।
ਮੈਂ ਉੱਥੇ ਆਉਣ ਲੱਗਾ,
ਹਾਂਜੀ,
ਉਹ ਸ਼ੰਕਰਾਚਾਰਿਆ ਨੇ ਨਹੀਂ ਕੀਤਾ ਇਹ ਕੰਮ,
ਮਤਲਬ ਸ਼ੰਕਰਾਚਾਰਿਆ ਦੀ ਅਗਵਾਈ ਇੰਨਾ ਹੋਇਆ ਨਾ ਬਾਅਦ।
ਮੈਂ ਤੁਹਾਨੂੰ ਦੱਸਦਾ ਨਾ ਉੱਥੇ ਹੁੰਦਾ ਕੀ ਆ, ਜਿਸ ਤਰ੍ਹਾਂ ਅਸ਼ੋਕ ਨੇ ਧੱਕੇ ਨਾਲ ਸਾਰੇ ਬੋਧੀ ਬਣਾਏ ਰਾਜੇ,
ਹਾਂਜੀ ਹਾਂਜੀ,
ਇਸੇ ਹੀ ਤਰ੍ਹਾਂ ਜਦੋਂ ਉਹ ਤੁਹਾਨੂੰ ਪਤਾ ਸਾਰੇ ਹੀ 9 ਸਾਲ ਦੀ ਲੈ ਕੇ ਉਮਰ ਤੋਂ ਲੈ ਕੇ ਅਫਗਾਨਿਸਤਾਨ ਤੱਕ 32 ਸਾਲ ਦੀ ਉਮਰ ਤੱਕ ਸਿਰਫ 2 ਬੋਧੀਆਂ ਨੇ ਆਤਮ ਹੱਤਿਆ ਕੀਤੀ, ਸਿਰਫ 2 ਨੇ,
ਠੀਕ ਠੀਕ,
ਬਾਕੀ ਸਾਰਿਆਂ ਨੇ ਮਤਲਬ ਹਾਰ ਗਏ, ਹਾਰ ਕੇ ਉਹ ਧਰਮ ਅਪਣਾ ਲਿਆ। ਜਦੋਂ ਧਰਮ ਅਪਣਾ ਲਿਆ ਤਾਂ ਉਹ ਸਾਰੇ ਰਾਜ ਦਾ ਧਰਮ ਚੇਂਜ ਹੋ ਗਿਆ।
ਬਿਲਕੁਲ ਬਿਲਕੁਲ,
ਜਦੋਂ ਸਾਰੇ ਰਾਜ ਦਾ ਧਰਮ ਚੇਂਜ ਹੋ ਗਿਆ ਤਾਂ ਜਿਹੜੇ ਨਹੀਂ ਚੇਂਜ ਕਰਨਾ ਮੰਗਦੇ ਸੀ, ਬਦਲਣਾ ਚਾਹੁੰਦੇ ਸੀਗੇ, ਉਹ ਰਾਜੇ ਦੇ ਦੁਸ਼ਮਣ ਬਣ ਗਏ। ਫਿਰ ਰਾਜਾ ਉਹਨਾਂ ਦਾ ਦੁਸ਼ਮਣ ਬਣ ਗਿਆ। ਜਿੱਦਾਂ ਪਹਿਲਾਂ ਬੋਧੀਆਂ ਨੇ ਧਰਮੀ ਲੋਕ ਜੰਗਲਾਂ 'ਚ ਭੇਜੇ ਸੀ ਜਾਂ ਜੰਗਲਾਂ ਨੂੰ ਭੱਜ ਗਏ ਸੀ, ਲੁਕ ਗਏ ਸੀ, ਜਿੱਦਾਂ ਸਿੱਖ ਜੰਗਲਾਂ 'ਚ ਆ ਗਏ ਸੀ, ਨਹੀਂ ਉਹਨਾਂ ਦੀ ਈਨ ਮੰਨੀ, ਜੰਗਲਾਂ 'ਚ ਆ ਗਏ, ਠੀਕ ਹੈ। ਇੱਦਾਂ ਹੀ ਜਦੋਂ ਬੋਧੀਆਂ ਦੀ ਅਸ਼ੋਕ ਦੀ ਈਨ ਨਹੀਂ ਮੰਗੀ ਤਾਂ ਉਹ ਜੰਗਲਾਂ 'ਚ ਚਲੇ ਗਏ ਸੀ। ਸ਼ੰਕਰਾਚਾਰਿਆ ਉਹਨਾਂ ਦੀ ਉਪਜ ਹੈ ਉਹਨਾਂ ਦੀ। ਇਸੇ ਹੀ ਤਰ੍ਹਾਂ ਜਦੋਂ ਸ਼ੰਕਰਾਚਾਰਿਆ ਨੇ ਉਹਨਾਂ ਨੂੰ ਹਰਾਇਆ ਤਾਂ ਉਹ ਮੁੜ ਕੇ ਉਹਨਾਂ ਨੇ ਉਹ ਧਰਮ ਅਪਣਾ ਲਿਆ ਸ਼ੰਕਰਾਚਾਰਿਆ ਦਾ। ਫਿਰ ਜਿਹੜੇ ਬੋਧੀ ਨਹੀਂ ਸੀ ਮੰਨੇ ਮੰਨਦੇ, ਠੀਕ ਹੈ, ਉਹਨਾਂ ਨੂੰ ਫਿਰ ਉਹਨਾਂ ਤੇ ਫਿਰ ਅਤਿਆਚਾਰ ਰਾਜਿਆਂ ਨੇ ਕੀਤੇ।
ਬਿਲਕੁਲ ਬਿਲਕੁਲ,
ਇਹ ਕਹਾਣੀ ਇਹ ਗੱਲ ਲੌਜੀਕਲੀ ਬਣਦੀ ਆ, ਔਰ ਇਹਦੀ ਮੈਂ ਇੱਕ ਕਿਤਾਬ ਬਹੁਤ ਵੱਡੀ ਪੜ੍ਹ ਚੁੱਕਾ ਹਾਂ, ਤੇ ਉਹਨੇ ਵਿਦ ਲੌਜਿਕ ਵਿਦ ਡੇਟਸ ਫੈਕਟਸ ਐਂਡ ਫਿਗਰਸ ਇਹ ਦੱਸੀ ਹੈ ਵੀ ਸ਼ੰਕਰਾਚਾਰਿਆ ਦਾ ਇੱਕ ਵੀ ਸ਼ਲੋਕ, ਇੱਕ ਵੀ ਉਹਦੇ ਇੰਸਟਰਕਸ਼ਨ ਅਵੇਲੇਬਲ ਨਹੀਂ ਹੈਗੀ।
ਪਰ ਪੁਨਰ ਸੁਰਜੀਤੀ ਤੇ ਉਹਦੇ ਤੋਂ ਮੰਨੀ ਜਾਂਦੀ ਹੈ ਨਾ।
ਹਾਂ ਬਈ, ਮੰਨੀ ਤਾਂ ਜਾਂਦੀ ਹੈ ਕਿਉਂਕਿ ਉਹਨੇ ਡਿਬੇਟ ਦੇ ਨਾਲ ਸਾਰਿਆਂ ਨੂੰ ਹਰਾਇਆ, ਠੀਕ ਹੈ। ਉਹ ਤੋਂ ਬਾਅਦ ਰਾਜਿਆਂ ਨੇ ਜਿੱਦਾਂ ਪਹਿਲਾਂ ਜ਼ੁਲਮ ਕਰਦੇ ਸੀ ਉਦਾਂ ਹੀ ਉਹਨਾਂ ਨੇ ਕੰਟੀਨਿਊ ਰੱਖੇ, ਫਿਰ ਦੂਜਿਆਂ ਤੇ ਸ਼ੁਰੂ ਕਰ ਦਿੱਤੇ।
ਹਾਂਜੀ, ਫਿਰ ਮੰਨਣਾ ਪਊਗਾ ਵੀ ਤਾਏ ਨਾਲੋਂ ਭਤੀਜਾ ਅੱਗੇ ਲੰਘ ਗਿਆ।
ਨਹੀਂ, ਮੈਂ ਉਹ ਗੱਲ ਤਾਂ ਇਹ ਹੈ ਵੀ ਮੈਂ ਵੀ ਕਿਸੇ ਨਾਲ ਗੱਲਬਾਤ ਕੀਤੀ ਸੀਗੀ ਇਸ ਤੇ ਉਹ ਜਿਹੜੀ ਨਾ ਗਲਤ ਫਹਿਮੀ ਆ ਵੀ ਗਲਤ, ਜਿੱਦਾਂ
ਮੈਂ ਕਦੇ ਪੜ੍ਹਿਆ ਸੀਗਾ ਵੀ ਜਦੋਂ ਫਿਰ ਜ਼ੋਰ ਪੈ ਗਿਆ ਰਾਜੇ ਬਦਲੇ, ਉਹਦੇ ਬਹਿਸ ਨਾਲ ਬਦਲੇ ਜਾਂ ਕਿਵੇਂ ਵੀ, ਤੇ ਫਿਰ ਆਖਿਰ ਕੋਈ ਤਾਕਤ ਸੀ ਤੇ ਉਸ ਤਾਕਤ ਨੇ ਹੀ ਹੁਕਮ ਦਿੱਤਾ ਨਾ ਕਿ ਭਾਈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੋ ਵੀ ਨਿਸ਼ਾਨ ਬੋਧੀਆਂ ਦਾ ਮਿਲਦਾ ਉਹਨੂੰ ਅੱਗ ਲਾ ਕੇ ਸਾੜੀ ਜਾਓ, ਕਤਲ ਕਰੀ ਜਾਓ।
ਤਾਇਆ ਜੀ, ਇੱਕ ਇੱਕ ਗੱਲ ਹੋਰ ਬਣਦੀ ਆ, ਦੇਖੋ ਤੁਸੀਂ 2-3 ਹਜ਼ਾਰ ਸਾਲ ਗੁਲਾਮੀ ਕੱਟੀ ਬੋਧੀਆਂ ਦੀ,
ਬਿਲਕੁਲ,
ਠੀਕ ਹੈ, ਜੰਗਲਾਂ 'ਚ ਰਹੇ, ਸਿੱਖਾਂ ਨੇ ਵੀ ਇੱਦਾਂ ਕੀਤਾ, ਸਿੱਖ ਜੰਗਲਾਂ 'ਚ ਰਹੇ, ਗੁਲਾਮੀ ਕੱਟੀ, ਫਿਰ ਕੀ ਹੋਇਆ, ਫਿਰ ਕੱਢੇ ਕਿ ਨਹੀਂ, ਫਿਰ ਕਿੱਦਾਂ ਕੱਢੇ, ਫਿਰ ਬੰਦੇ ਬਹਾਦਰ ਹੋਣੀ ਜਾਂ ਹੋਰ ਸਿੱਖਾਂ ਨੇ ਕਿੱਦਾਂ ਕੱਢੇ, ਫਿਰ ਖੈਬਰ ਤੋਂ ਪਰੇ ਕਿੱਦਾਂ ਛੱਡ ਕੇ ਆਏ ਸੀ।
ਮੈਂ ਮੰਨ ਗਿਆ,
ਇਹ ਤਾਂ ਨੈਚੁਰਲ ਹੈ, ਇਹ ਤਾਂ ਜਦੋਂ ਤੁਸੀਂ ਧਰਮ ਦੇ ਨਾਂ ਤੇ ਲੜਾਈ ਲੜਨੀ ਆ ਤਾਂ ਜਿਹੜਾ ਧਰਮ ਨੂੰ ਪਹਿਲਾਂ 2-3 ਹਜ਼ਾਰ ਸਾਲ ਖੱਜਲ ਕੀਤਾ ਉਹਨੇ ਵੀ ਫਿਰ ਆ ਕੇ
ਆਪਣੇ। ਇਹ ਵੀ ਤੁਹਾਨੂੰ ਪਤਾ ਹੋਊਗਾ ਵੀ ਜੇਤੂ ਜਿਹੜੇ ਆ ਉਹਨਾਂ ਤੋਂ ਲੈ ਕੇ ਸਮਝ ਲਓ ਆਰੀਅਨ ਨੇ ਸਾਰਾ ਜਦੋਂ ਆਏ ਕਬਜ਼ਾ ਕੀਤਾ ਆ, ਤੇ ਮਤਲਬ ਸਾਰੀਆਂ ਨਿਸ਼ਾਨੀਆਂ ਧਰਮ ਦੀਆਂ, ਵਿਦਿਆ ਦੀਆਂ, ਸਾਇੰਸ ਦੀਆਂ, ਤਰੱਕੀ ਦੀਆਂ ਖਤਮ ਤਹਿਸ ਨਹਿਸ ਕੀਤਾ ਆ ਆਰੀਅਨ ਤੋਂ ਲੈ ਕੇ ਜੂਨ 1984 ਦੀ ਦਰਬਾਰ ਸਾਹਿਬ ਦੀ ਲਾਇਬ੍ਰੇਰੀ ਲੁੱਟਣ ਤੱਕ ਹਰ ਥਾਂ ਹੀ ਜੇਤੂ ਜੋੜ ਜਿਹੜੀ ਸ਼ਕਤੀ ਹੁੰਦੀ ਆ ਉਹ ਬੋਲੀ, ਧਰਮ, ਇਤਿਹਾਸ ਸਾਰਾ ਕੁਝ ਤਬਾਹ ਕਰਦੀ ਆ ਹਾਰਿਆ ਹੋਇਆਂ ਦਾ।
ਤਾਇਆ ਜੀ, ਇੱਕ ਮਿੰਟ, ਮੈਨੂੰ ਹੁਣ ਰੁਕਣਾ ਪੈਣਾ ਆ, ਇਹ ਆਪਾਂ ਟੌਪਿਕ ਜਾਰੀ ਰੱਖਾਂਗੇ। ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ ਪੁਰਾਣੇ ਚੀਜ਼ਾਂ ਕਿਉਂ ਨਹੀਂ ਹੈਗੀਆਂ, ਕਿਉਂਕਿ ਇੱਥੇ ਰਵਾਇਤ ਚੱਲੀ ਜਾਂਦੀ ਕਿ ਪੁਰਾਣੀ ਢਾਹ ਦਿਓ ਤਾਂ ਫਿਰ ਨਵੀਂ ਸ਼ੁਰੂ ਕਰਨੀ ਆ,
ਠੀਕ ਹੈ,
ਇਸ ਕਰਕੇ ਇਹ ਪੁਰਾਣੀਆਂ ਚੀਜ਼ਾਂ ਨਹੀਂ। ਪਰ ਇੱਕ ਨਾ ਮਿੰਟ ਆਪਣੇ ਕੋਲ ਹੈਗੇ 5, ਤੇ ਬਹੁਤ ਅਹਿਮ ਸਵਾਲ ਜਸਵਿੰਦਰਪਾਲ ਕੌਰ ਜੀ ਨੇ ਕੀਤਾ ਮੈਲਬਨ ਤੋਂ, ਉਹ ਕਹਿੰਦੇ ਕਿ ਮੈਂ ਪੁੱਛਣਾ ਚਾਹੁੰਦੀ ਹਾਂ, ਸਤਿ ਸ਼੍ਰੀ ਅਕਾਲ ਬੁਲਾਇਆ ਸਾਰਿਆਂ ਨੂੰ, ਅਤੇ ਕਹਿੰਦੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੀ ਜੁਰਾਬਾਂ ਪਾ ਕੇ ਜਾਣਾ ਠੀਕ ਹੈ ਜਾਂ ਨਹੀਂ, ਕਿਉਂਕਿ ਇੰਨੀ ਠੰਡ ਹੁੰਦੀ ਆ, ਅਤੇ ਮਤਲਬ ਇਹਦੇ ਬਾਰੇ ਕੀ ਰਾਏ ਆ, ਮਤਲਬ ਜੁੱਤੀਆਂ ਤਾਂ ਚਲੋ ਖੋਲਦੇ ਹਾਂ, ਕੀ ਜੁਰਾਬਾਂ ਪਾ ਕੇ ਜਾ ਸਕਦੇ ਹਾਂ?
ਦੇਖੋ ਜੀ, ਤੁਸੀਂ ਤੇ ਮੈਂ ਇਹਦਾ ਫੈਸਲਾ ਨਹੀਂ ਕਰ ਸਕਦੇ, ਇਹ ਤਾਂ ਅਕਾਲ ਤਖ਼ਤ ਸਾਹਿਬ ਤੋਂ ਜੋ ਆ ਲੈਣੀ ਚਾਹੀਦੀ ਆ ਅਗਵਾਈ। ਇਹ ਜੁਰਾਬਾਂ ਜਿਹੜੀਆਂ ਨੇ, ਦੇਖੋ ਜੇ ਤਾਂ ਉਹ ਜੇਬ 'ਚ ਪਾ ਕੇ ਧੋਤੀਆਂ ਹੋਈਆਂ ਨਵੀਆਂ ਲੈ ਕੇ ਆਏ, ਇਹ ਮੇਰਾ ਅਟਕਲ ਪੱਚੂ ਵਿਚਾਰ ਆ, ਇਹ ਕੋਈ ਅਥਾਰਟੀ ਨਹੀਂ ਹੈਗੀ, ਤੇ ਉਹ ਜੁੱਤੀਆਂ ਲਾ ਕੇ ਉਹਦੀਆਂ ਪੁਰਾਣੀਆਂ ਜੁਰਾਬਾਂ ਜੁੱਤੀਆਂ 'ਚ ਰੱਖ ਕੇ ਉਹ ਨਵੀਆਂ ਧੋਤੀਆਂ ਹੋਈਆਂ ਜੁਰਾਬਾਂ ਪਾ ਕੇ ਜੇ ਜਾਂਦਾ, ਤੇ ਪ੍ਰੈਕਟੀਕਲੀ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਸਮਝਣਾ ਚਾਹੀਦਾ। ਤੇ ਪਰ ਇਹ ਕੀ ਪਤਾ ਲੱਗੇ ਇੰਨੀ ਸੰਗਤ ਦੇ ਵਿੱਚੋਂ ਵੀ ਕੌਣ ਪੁਰਾਣੀਆਂ ਮੁਸ਼ਕ ਮਾਰੀਆਂ ਜੁਰਾਬਾਂ ਜਿਹੜੀਆਂ ਉਹ ਲੈ ਕੇ ਅੰਦਰ ਆ ਰਿਹਾ ਕਿ ਇਹ ਨਵੀਆਂ ਧੋਤੀਆਂ ਹੋਈਆਂ ਜੁਰਾਬਾਂ ਪਾ ਕੇ ਆ ਰਿਹਾ। ਸੋ ਇਸ ਲਈ ਇਹੋ ਹੀ ਚੰਗਾ ਹੈ ਕਿ ਭਾਈ ਜੁਰਾਬਾਂ ਜਿਹੜੀਆਂ ਸਾਡੇ ਇੰਨੇ ਸਮਿਆਂ ਤੋਂ ਚੱਲਦੇ ਆ ਰਹੇ ਆ, ਅੰਮ੍ਰਿਤਸਰ ਸੋਕੀ ਉਹਨੂੰ ਕਹਿੰਦੇ ਨੇ, ਸਭ ਗੁਰਦੁਆਰਿਆਂ ਵਿੱਚ ਠਰੀ ਹੋਈ ਸੰਗਮਰਮਰ ਤੇ ਗਰਮੀਆਂ ਨੂੰ ਸੜੀ ਹੋਈ ਸੰਗਮਰਮਰ ਦੇ ਉੱਤੇ ਬਾਲ ਬੱਚੇ ਬੁੱਢੇ ਤੁਰ ਕੇ ਜਾ ਸਕਦੇ ਆ, ਤੇ ਸਾਨੂੰ ਇੱਥੇ ਆਸਟ੍ਰੇਲੀਆ 'ਚ ਬੈਠਿਆਂ ਨੂੰ ਇੰਨਾ ਕੀ ਸਭ ਤੋਂ ਜ਼ਿਆਦਾ ਠੰਡ ਲੱਗਦੀ ਹੈ ਜਾਂ ਸਭ ਤੋਂ ਜ਼ਿਆਦਾ ਗਰਮੀ ਲੱਗਦੀ ਹੈ? ਅਸੀਂ ਜੁਰਾਬਾਂ ਤੋਂ ਬਿਨਾਂ ਗੁਰਦੁਆਰੇ ਨਹੀਂ ਜਾ ਸਕਦੇ, ਗੁਰਦੁਆਰੇ ਜਾਣਾ ਕੋਈ ਮਜਬੂਰੀ ਨਹੀਂ ਹੈਗੀ, ਜੇ ਤੁਸੀਂ ਜੁਰਾਬਿਆਂ ਨਹੀਂ ਲਾ ਸਕਦੇ ਤੇ ਨਾ ਜਾਓ ਅੰਦਰ, ਬਾਹਰੋਂ ਮੱਥਾ ਟੇਕ ਲਓ।
ਤਾਂ ਜੀ ਇੱਕ ਕੈਨੇਡਾ ਅਸੀਂ ਦੇਖਿਆ ਸੀਗਾ ਗੁਰੂ ਘਰ, ਆਪਣੇ ਉੱਧਰ ਕਿਚਨਰ ਵੀ ਗਏ ਸੀ, ਅਤੇ ਆਪਣੇ ਸਕਮਿਸ਼ ਸਕਮਿਸ਼ ਸਰੀ ਤੋਂ ਉੱਪਰ ਨੂੰ ਹੈ ਵਿਸਲਰ ਵੱਲ ਨੂੰ, ਉੱਥੇ ਕਿਉਂਕਿ ਬਰਫ਼ ਪੈਂਦੀ ਬਹੁਤ ਜ਼ਿਆਦਾ ਅਤੇ ਉਹ ਪੇਂਡੂ ਇਲਾਕਾ ਆ, ਲੱਕੜ ਦਾ ਕੰਮ ਪਹਿਲਾਂ ਉੱਥੇ ਹੀ ਜ਼ਿਆਦਾ ਚੱਲਦਾ ਹੁੰਦਾ, ਜਿਹੜੇ ਕਹਿੰਦੇ ਫੱਟੇ ਚੁੱਕਦੇ ਸੀ ਨਾ ਪੰਜਾਬੀ, ਉੱਥੇ ਹੀ ਚੁੱਕਦੇ ਹੁੰਦੇ ਸੀ ਜਾ ਕੇ,
ਫੱਟੇ ਖਿੱਚਦੇ ਸੀ?
ਨਹੀਂ ਚੁੱਕਦੇ ਸੀ,
ਅੱਛਾ
ਫੱਟੇ ਚੁੱਕ ਦਿੰਦੇ ਸੀ ਕੰਮ ਦੇ।
ਹਾਂ,
ਅਤੇ ਉਹ ਨਾ ਉੱਥੇ ਮੈਂ ਦੋ ਗੁਰੂ ਘਰਾਂ ਦੇ ਵਿੱਚ ਦੇਖਿਆ ਕਿ ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ, ਮੇਰੇ ਅੰਕਲ ਨਾਲ ਗੱਲ ਵੀ ਚੱਲੀ, ਉਹ ਵੀ ਆਪਣੇ ਮੋਹਤਬਾਰ ਨੇ, ਰੌਲਾ ਵੀ ਲਾਉਂਦੇ ਨੇ, ਉਹ ਕਹਿੰਦੇ ਇੱਥੇ ਕੋਈ ਮਾਇੰਡ ਨਹੀਂ ਕਰਦਾ ਜੁਰਾਬਾਂ ਦਾ, ਲਿਖ ਕੇ ਵੀ ਲਾਇਆ ਹੋਇਆ ਵੀ ਜੇ ਤੁਹਾਨੂੰ ਠੰਡ ਲੱਗਦੀ ਹੈ ਨਾ ਕੋਈ ਗੱਲ ਨਹੀਂ, ਤੁਸੀਂ ਪਾ ਕੇ ਆ ਜਾਓ, ਜੁੱਤੀਆਂ ਬਾਹਰ ਖੋਲ ਲਓ। ਉਹ ਕਿਉਂਕਿ ਜਿਹੜੀ ਗੁਰੂ ਸਾਹਿਬ ਵੀ ਕਦੇ ਵੀ ਨਹੀਂ ਚਾਹੂਗੇ ਕਿ ਉਹਨਾਂ ਦਾ ਸਿੱਖ ਔਖਾ ਹੋ ਕੇ ਆਵੇ, ਉਹ ਵੀ ਦੇਖਦੇ ਆ ਵੀ ਇਹ ਐਡੀ ਕੋਈ ਗੱਲ ਨਹੀਂ ਹੈਗੀ। ਸੋ
ਇਹ ਇੰਡੀਵਿਜੁਅਲੀ ਗੁਰੂ ਦੇ ਸਿੱਖ ਆਉਣ ਵਾਲੇ ਦੇ ਮਸਲੇ ਤੇ ਆ, ਤੇ ਜਾਂ ਪ੍ਰਬੰਧਕਾਂ ਦਾ।
ਹਾਂ, ਉਹ ਪ੍ਰਬੰਧਕਾਂ ਨੇ ਲਿਖ ਕੇ ਲਾਇਆ ਹੋਇਆ ਵੀ ਜੁਰਾਬਾਂ ਸਾਫ਼ ਸੁਥਰੀਆਂ ਹੋਣ,
ਪ੍ਰਬੰਧਕਾਂ ਨੇ ਫੈਸਲਾ ਕੀਤਾ ਆ, ਤੇ ਉੱਥੇ ਉਹ ਸੰਗਤ ਕੋਈ ਝਗੜਾ ਨਹੀਂ ਕਰੇ। ਹੁਣ ਕਈ ਬੰਦੇ ਜਿੱਦ ਕਰਦੇ ਆ ਭਈ ਜੁਰਾਬਾਂ ਦਾ ਕੀ, ਵੀ ਉਹ ਕੁੰਡਲ ਬਣਿਆ ਹੁੰਦਾ ਜਿਹੜਾ ਜਿਹਨੂੰ ਚਰਨ ਗੰਗਾ ਦਾ ਨਾਂ ਦਿੱਤਾ ਹੋਇਆ, ਵੀ ਉੱਥੇ ਪੈਰ ਧੋ ਕੇ ਅੰਦਰ ਜਾਣਾ ਗੁਰਦੁਆਰੇ ਦੇ, ਹੁਣ ਉਹਨਾਂ ਨੂੰ ਤੁਸੀਂ ਕੀ ਸਮਝਾ ਲਓਗੇ?
ਉਹੀ ਗੱਲ ਹੈ ਨਾ ਵੀ ਉਹ, ਚਲੋ ਮੈਂ ਦੋ ਗੁਰੂ ਘਰਾਂ ਦੇ ਵਿੱਚ ਤਾਂ ਸਾਈਨ ਲੱਗੇ ਉਹ ਦੇਖੇ ਆ, ਪਰ ਉਹ ਐਕਸਟ੍ਰੀਮ ਬਰਫੀਲੇ ਇਲਾਕੇ ਨੇ ਜਿੱਥੇ ਬਰਫ਼ ਪੈਂਦੀ ਆ,
ਐਕਸਟ੍ਰੀਮ ਬਰਫੀਲੇ, ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਸਾਫ਼ ਹੋਣ ਜੁਰਾਬਾਂ।
ਹਾਂਜੀ,
ਤੇ ਹੁਣ ਉੱਥੇ ਪਹਿਰੇਦਾਰ ਹੁਣ ਜੁਰਾਬਾਂ ਕਿਵੇਂ ਸੁੰਘ ਕੇ ਵੇਖ ਕੇ ਦੱਸੂਗਾ ਵੀ ਇਹ ਸਾਫ਼ ਆ ਕਿ ਨਹੀਂ ਸਾਫ਼,
ਪਤਾ ਲੱਗੇ ਜਾਂਦਾ ਤਾ ਜੀ। ਉਹ ਕਹਿੰਦੇ ਤਾਂ ਇਹ ਹੋਸਟਲਾਂ ਦੀ ਗੱਲ ਹੈ, ਅੱਗੇ ਹੋਸਟਲਾਂ 'ਚ ਇਹ ਹੁੰਦਾ ਸੀ, ਕਹਿੰਦੇ ਉਹ ਵਾਰਡਨ ਜਿਹੜਾ ਨਾ ਉਹ ਛਾਪਾ ਮਾਰਦਾ,
ਅੱਛਾ,
ਤੇ ਕਲਾਸ ਦੇ ਵਿੱਚ ਤਾਂ ਉਹ ਆ ਕੇ ਚੈੱਕ ਕਰਦਾ ਸਾਰੇ, ਉਹ ਤੇਰੀ ਨੂੰ ਆਹ ਤੂੰ ਨਹੀਂ ਕੀਤਾ, ਆਹ ਨੂੰ ਨਹੀਂ ਕੀਤਾ, ਉਹ ਡੰਡੇ ਨਾਲ ਨਾ, ਉਹ ਕਹਿੰਦਾ ਯਾਰ ਆ ਮੁਸ਼ਕ ਚੂਹੇ ਮਰੇ ਦਾ ਕਿੱਥੋਂ ਆਈ ਜਾਂਦਾ, ਚੂਹੇ ਮਰਿਆ ਇੱਥੇ, ਚੂਹਾ ਮਰਿਆ ਕਿਤੇ? ਉਹ ਨਾਲ ਇੱਕ ਮੁੰਡਾ ਕਹਿੰਦਾ ਜੀ ਚੂਹਾ ਨਹੀਂ ਮਰਿਆ, ਉਹ ਆ ਫਲਾਣੇ ਦੀਆਂ ਜੁਰਾਬਾਂ 'ਚੋਂ ਆ ਰਿਹਾ ਇੰਨਾ, ਉਹ ਡੰਡੇ ਨਾਲ ਚੱਕਦਾ, ਕਹਿੰਦਾ ਉਹ, ਕਹਿੰਦਾ ਤੂੰ, ਕਹਿੰਦਾ ਇਹ ਜੁਰਾਬਾਂ ਜਿਹੜੀਆਂ, ਕਹਿੰਦਾ ਇਹ ਧੋਂਦਾ ਨਹੀਂ? ਕਹਿੰਦਾ ਜੀ ਮੈਂ, ਕਹਿੰਦਾ ਪਹਿਲਾਂ ਕੰਧ ਟੈਸਟ ਕਰਦਾ ਹੁੰਦਾ ਧੋਣ ਤੋਂ,
ਕੀ ਕਰਦਾ ਹੁੰਦਾ?
ਕੰਧ ਟੈਸਟ, ਕੰਧ ਵਾਲ ਟੈਸਟ ਕਰਦਾ ਕਹਿੰਦਾ ਮੈਂ।
ਅੱਛਾ, ਉਹ
ਇੱਕ ਨਾ ਸਾਇੰਸ ਦੇ ਵਿੱਚ ਬੜਾ ਮਸ਼ਹੂਰ ਹੈ ਵਾਲ ਟੈਸਟ,
ਅੱਛਾ,
ਲੈਬੋਰਟਰੀਆਂ 'ਚ ਵਾਲ ਟੈਸਟ ਹੁੰਦਾ ਹੈ ਉਹ ਕੈਮਿਸਟਰੀ ਦਾ।
ਅੱਛਾ,
ਕਹਿੰਦਾ ਇੱਥੇ ਕਿਹੜਾ ਵਾਲ ਟੈਸਟ ਲੱਗ ਗਿਆ? ਕਹਿੰਦਾ ਜੀ ਕੰਧ ਟੈਸਟ ਕਹਿੰਦੇ ਉਹਨੂੰ। ਕਹਿੰਦਾ ਉਹ ਕੀ ਮਤਲਬ? ਕਹਿੰਦਾ ਮੈਂ ਨਾ ਜੀ ਜੁਰਾਬਾਂ ਖੋਲਦਾ, ਮੈਂ ਚੱਕ ਕੇ ਕਹਿੰਦਾ ਕੰਧ 'ਤੇ ਮਾਰਦਾ।
ਅੱਛਾ।
ਕਹਿੰਦਾ ਅੱਛਾ, ਫਿਰ ਕਹਿੰਦਾ ਤੈਨੂੰ ਫਿਰ ਪਤਾ ਕਿੱਦਾਂ ਲੱਗਦਾ ਧੋਣੀ ਆ ਜਾਂ ਨਹੀਂ ਧੋਣੀ ਆ? ਕਹਿੰਦਾ ਜੀ ਜੇ ਤਾਂ ਡਿੱਗ ਪਈਆਂ, ਕਹਿੰਦਾ ਜੇ ਤਾਂ ਕੰਧ 'ਤੇ ਚਿੰਬੜ ਗਈ ਉਹ ਜੁਰਾਬ, ਫਿਰ ਕਹਿੰਦਾ ਧੋਣ ਵਾਲੀ ਆ। ਕਹਿੰਦਾ ਜੇ ਨਾ ਚਿੰਬੜੀ ਥੱਲੇ ਡਿੱਗ ਪਵੇ, ਕਹਿੰਦਾ ਚੱਕ ਕੇ ਫੇਰ ਪਾ ਲਈ ਦੀ ਆ। ਸੋ ਜਰਾਬਾਂ ਵੀ ਮਤਲਬ ਇਹਦਾ ਕੋਈ ਵਾਲ ਟੈਸਟ ਨਹੀਂ ਹੈਗਾ ਕਿ ਜਿਹੜੇ ਮੋਹਰੇ ਹੋਣ ਉਹ ਚੈੱਕ ਕਰ ਸਕਣ। ਪਰ ਮੈਂ ਤਾਂ ਇਹ ਕਹਿੰਦਾ ਕਿ ਖੋਲ੍ਹਣੀਆਂ ਚਾਹੀਦੀਆਂ, ਕਿਉਂਕਿ ਦੇਖੋ ਜਿੱਦਾਂ ਤਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਆਪਾਂ ਬੜੀਆਂ ਕਹਿ ਲਓ ਕੋਈ ਸਹਿਣ ਕਰਕੇ, ਬੜੀਆਂ ਚੀਜ਼ਾਂ ਸਹਿਣ ਕਰਕੇ ਆਪਾਂ ਸਿੱਖੀ ਪ੍ਰਾਪਤ ਕੀਤੀ ਆ, ਅਤੇ ਕੋਈ ਗੱਲ ਨਹੀਂ, ਐਡੀ ਨੰਗੇ ਪੈਰੀਂ ਜਿਹੜਾ ਗੁਰੂ ਦੇ ਦਰਸ਼ਨ ਕਰਨੇ ਨਾ, ਇਹਦਾ ਮਹੱਤਵ ਹੈ। ਮੈਂ ਤਾਂ ਇਹ ਕਹਿੰਦਾ ਇਹਦਾ ਮਹੱਤਵ ਹੈ ਕਿ ਸਿਰ ਢਕਣਾ ਨੰਗੇ ਪੈਰੀਂ ਅਤੇ ਨਿਮਰਤਾ ਦੇ ਨਾਲ ਜਾਣਾ, ਇਹ ਇੱਕ ਮਹੱਤਵ ਬਣਿਆ ਹੋਇਆ ਲੋਕਾਂ ਦੇ ਵਿੱਚ, ਪਰ ਇਹ ਇਹ ਫੋਲੋ ਕਰਨਾ ਨਾ ਕਰਨਾ ਇੰਡੀਵਿਜੁਅਲ ਹੈ। ਤਾਂ ਜੀ ਹੁਣ ਆਪਾਂ ਨੂੰ ਜਾਣਾ ਪੈਣਾ ਕਿਉਂਕਿ ਪ੍ਰੋਗਰਾਮ ਦੇ ਵਿੱਚ
ਬਿਲਕੁਲ ਪਰ ਭਤੀਜੇ ਨੇ ਸਾਬਤ ਕਰ ਦਿੱਤਾ ਕਿ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ, ਤੁਸੀਂ ਅੱਜ ਸਾਬਤ ਕਰਤਾ ਕਿ ਤੁਹਾਨੂੰ ਗਿਆਨ ਮੇਰੇ ਨਾਲੋਂ ਜ਼ਿਆਦਾ। ਪਰ ਗੱਲ ਇਹ ਹੈ ਵੀ ਮੈਂ ਬਿਨਾਂ ਤਿਆਰੀ ਤੋਂ ਬੋਲ ਰਿਹਾ, ਤੁਸੀਂ ਕੋਈ ਪੜ੍ਹ ਪੁੜ ਕੇ ਆਉਂਦੇ ਹੁੰਦੇ ਹੋ।
ਹਾਂਜੀ ਹਾਂਜੀ, ਬਸ ਹੁਣ ਚਲੋ ਕੋਈ ਨਾ ਕੋਈ ਬਹਾਨਾ ਤਾਂ, ਇਹ ਖਿਆਲ ਵੀ ਅੱਛਾ ਹੈ ਗੱਲ ਮਨ ਕੋ ਬਹਿਲਾਣੇ ਕੇ ਲਈ।
ਕਦੇ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਾਡੇ ਨਾਲ ਜੁੜਦੇ ਨੇ, ਅਤੇ ਅੱਜ ਵੈਸੇ ਪੁੱਛਣ ਦਾ ਚੇਤਾ ਭੁੱਲ ਗਿਆ ਕਿ ਜੁੜੇ ਕਿੱਥੋਂ ਨੇ, ਸ਼ਾਇਦ ਸਿਡਨੀ ਤੋਂ ਹੀ ਜੁੜੇ ਹੋਣੇ ਆ, ਕਿਉਂਕਿ ਚੱਕਰਵਰਤੀ ਤਾਇਆ ਜੀ ਆ ਕਦੇ ਕਿਤੇ ਕਦੇ ਕਿਤੇ। ਸੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਗੱਲ ਕਰਾਂਗੇ ਬੌਬੀ ਸਿੱਧੂ ਨਾਲ, ਅਤੇ ਪ੍ਰਧਾਨਾਂ ਦਾ ਇਸ਼ੂ ਚੱਲ ਰਿਹਾ, ਅਤੇ ਜੋਗਿੰਦਰ ਸਿੰਘ ਸੋਹੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਧੰਨਵਾਦ ਜੀ ਜਸਵਿੰਦਰਪਾਲ ਜੀ ਕੌਰ ਜੀ, ਅਤੇ ਤੁਸੀਂ ਸਵਾਲ ਪੁੱਛਿਆ, ਖੈਰ ਇਹ ਸਮੇਂ ਸਮੇਂ ਸਿਰ ਇਹਦੇ ਆਂਸਰ ਆਪਾਂ ਨੂੰ ਮਿਲ ਜਾਣੇ ਚਾਹੀਦੇ ਆ, ਤੁਸੀਂ ਬਹੁਤ ਅਹਿਮ ਸਵਾਲ ਪੁੱਛਿਆ, ਧੰਨਵਾਦ ਤੁਹਾਡਾ। ਲੈਂਦੇ ਹਾਂ ਬ੍ਰੇਕ, ਬ੍ਰੇਕ ਤੋਂ ਉਪਰੰਤ ਬੌਬੀ ਨਾਲ ਗੱਲ ਕਰਾਂਗੇ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਹੀ ਹੈ, ਚੱਲ ਰਿਹਾ, ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸਨ, ਤੇ ਹੁਣ ਅਸੀਂ ਜਿੱਦਾਂ ਪ੍ਰੋਮਿਸ ਕੀਤਾ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਬ੍ਰਿਸਬਨ ਤੋਂ ਸਾਡੇ ਪ੍ਰੈਜੈਂਟਰ ਬੌਬੀ ਸਿੱਧੂ ਨਾਲ, ਤੇ ਉਹ ਜੁੜ ਚੁੱਕੇ ਨੇ। ਬੌਬੀ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਨ ਭਾਜੀ ਤੇ ਹਰਮਨ ਰੇਡੀਓ ਤੇ ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰਜੀਤ ਪਾਤਰ ਜੀ ਦੀਆਂ ਇਹਨਾਂ ਸਤਰਾਂ ਦੇ ਨਾਲ ਕਿ ਉਦਾਸ ਹੋਵੀਂ, ਨਿਰਾਸ਼ ਹੋਵੀਂ, ਜਾਂ ਦਿਲ ਵਿੱਚ ਕੋਈ ਮਲਾਲ ਰੱਖੀ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀ। ਸੋ ਸਫ਼ਰ ਆ ਜੀ ਜ਼ਿੰਦਗੀ ਦਾ, ਚੱਲਦੇ ਰਹਿਣਾ। ਤੇ ਜ਼ਿੰਦਗੀ ਦੇ ਵਿੱਚ ਸਫ਼ਰ ਆ ਜਿਹੜਾ ਅਲੱਗ ਅਲੱਗ ਪੜਾਅ ਵੀ ਦਿਖਾਉਂਦਾ ਵਾ ਤੇ ਅਲੱਗ ਅਲੱਗ ਜ਼ਿੰਦਗੀ ਦੇ ਤਜ਼ਰਬੇ ਵੀ ਸਿਖਾਉਂਦਾ ਵਾ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ,
ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੇਰੇ ਕੋਲ ਤਾਂ ਇੰਨਾ ਸ਼ੇਅਰ ਹੈ ਨੀ ਜਿਹੜਾ ਮੈਂ ਹੁਣ,
ਨਹੀਂ ਜੀ ਤੁਹਾਡੇ ਕੋਲੇ ਵੀ ਇੱਕ ਚੀਜ਼ ਆ, ਕਿਉਂਕਿ ਆਪਾਂ ਹੁਣ ਅੱਜ ਪ੍ਰਧਾਨ ਸਾਹਿਬ ਬਾਰੇ ਗੱਲ ਕਰਨੀ ਆ, ਤੇ ਜਦੋਂ ਆਪਾਂ ਕਿਤੇ ਜਾਈਦਾ ਵਾ ਤਾਂ ਆਪਾਂ ਹੁਣ ਦੇਖੋ ਵੀ ਇਹ ਤਾਂ ਮੇਰਾ ਰਾਈਟ ਆ, ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ, ਇੰਡੀਆ ਦੇ ਵਿੱਚ ਵੀ ਵੈਸੇ ਤਾਂ ਹੁੰਦੇ ਆ ਵੀ ਜਦੋਂ ਕੋਈ ਕਿਤੇ ਪ੍ਰੋਗਰਾਮ ਤੇ ਜਾਂਦਾ ਤਾਂ ਉਹਦੀ ਸਿਕਿਉਰਿਟੀ ਮੇਨ ਹੁੰਦੀ ਆ, ਹਨਾ, ਵੀ ਉਹਦੀ ਸਿਕਿਉਰਿਟੀ ਹੋਣੀ ਜ਼ਰੂਰੀ ਆ। ਤੇ ਮੇਰੇ ਪ੍ਰਧਾਨ ਦੇ ਤਾਂ ਇੱਥੇ ਦੇਸ਼ ਵਿਦੇਸ਼ ਵਿੱਚ ਬਹੁਤ ਜ਼ਿਆਦਾ ਦੁਸ਼ਮਣ ਆ, ਹਰਮਨ ਰੇਡੀਓ ਤੇ ਵੀ ਹੈਗੇ ਆ ਜੀ। ਤੇ ਹੁਣ ਤੁਸੀਂ ਸਾਨੂੰ ਸੱਦਿਆ ਵਾ ਤੇ ਸਾਨੂੰ ਸਿਕਿਉਰਿਟੀ ਦੀ ਸ਼ੋਰਟੀ ਜ਼ਰੂਰ ਚਾਹੀਦੀ ਆ। ਤੇ ਜੇ ਤਾਂ ਤੁਸੀਂ ਹਨਾ ਕਹਿੰਦੇ ਹੋ ਕਿ ਵੀ ਉਹ ਸੇਫ ਆ, ਫੇਰ ਆਪਾਂ ਗੱਲ ਕਰਾਂਗੇ ਉਹਦੀ, ਹਨਾ।
ਨਹੀਂ ਦੇਖੋ ਮੇਰਾ ਪ੍ਰਧਾਨਾਂ ਨਾਲ ਬਹੁਤ ਵਾਹ ਪਿਆ ਆ, ਪੈਂਦਾ ਆ।
ਹਾਂਜੀ
ਮੈਂ ਖੁਦ ਵੀ ਪ੍ਰਧਾਨ ਰਿਹਾ ਆ, ਠੀਕ ਹੈ।
ਹਾਂਜੀ
ਤੇ ਮੈਂ ਸਿਰਫ ਮਤਲਬ ਦੋ ਥਾਂ ਪ੍ਰਧਾਨ ਰਿਹਾ, ਇੱਕ ਬੁਲਗੁਲਗੇ ਸਪੋਰਟਸ ਕਲੱਬ ਦਾ ਪ੍ਰਧਾਨ ਰਿਹਾ, ਇੱਕ ਸਿੱਖ ਖੇਡਾਂ ਦਾ ਪ੍ਰਧਾਨ ਰਿਹਾ। ਬਾਕੀ ਮੈਂ ਕਿਤੇ ਕੋਈ ਪੋਲੀਟਿਕਸ 'ਚ ਨਹੀਂ ਆਇਆ, ਕੋਈ ਪ੍ਰਧਾਨ ਨਹੀਂ ਰਿਹਾ, ਪਰ ਇਸ ਪ੍ਰਧਾਨਗੀ ਦੇ ਵਿੱਚ ਮੈਨੂੰ ਪ੍ਰਧਾਨਾਂ ਨਾਲ ਬਹੁਤ ਮਤਲਬ ਜ਼ਿਆਦਾ ਕਹਿ ਲਓ ਕਿ ਗੱਲਬਾਤ ਕਰਨ ਦਾ ਮੌਕਾ ਮਿਲਿਆ, ਗੱਲਾਂ ਉਹਨਾਂ ਦੀਆਂ। ਮੈਂ ਕਈ ਵਾਰੀ ਸੋਚਦਾ ਵੀ ਮੈਂ ਇੱਕ ਪੂਰੀ ਕਿਤਾਬ ਹੀ ਲਿਖਾਂ ਪ੍ਰਧਾਨ ਨਾਲ।
ਹਾਂਜੀ ਹਾਂਜੀ ਬਿਲਕੁਲ,
ਤੇ ਉਹ ਸੱਚੀ ਮੈਂ ਕਾਫੀ ਐਪੀਸੋਡ ਲਿਖੇ ਉਹ ਵੀ ਆ, ਮਤਲਬ ਮੇਰੇ ਕੋਲ ਏਦਾਂ ਦੀਆਂ ਵਧੀਆ ਵਧੀਆ ਗੱਲਾਂ ਪ੍ਰਧਾਨਾਂ ਦੀਆਂ। ਮਤਲਬ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਤੇ ਅਸੀਂ ਬੈਠੇ ਮੀਟਿੰਗ ਚੱਲ ਰਹੀ ਸੀ ਕਈ ਸਾਲ ਪਹਿਲਾਂ, ਤੇ ਮਹਿੰਦਰ ਸਿੰਘ ਬਿੱਟਾ ਸਾਡੇ ਬੜੇ ਸਤਿਕਾਰਯੋਗ ਨੇ ਰਿਵਜ਼ਵੀ ਤੋਂ, ਤੇ ਉਹ ਏਦਾਂ ਪ੍ਰਧਾਨਾਂ ਦੀਆਂ ਗੱਲਾਂ ਚੱਲ ਪਈਆਂ, ਪ੍ਰਧਾਨ ਆਪਣੇ ਦੁੱਖ ਰੋ ਰਹੇ ਸੀ, ਮੈਂ ਸਹਾਨੁਭੂਤੀ ਪੇਸ਼ ਕਰ ਰਹਾ ਹਾਂ।
ਤੇ ਸਹਾਨੁਭੂਤੀ ਤਾਂ ਠੀਕ ਆ ਜੀ, ਪਹਿਲਾਂ ਜਿਹੜੇ ਆਪਣੇ ਇੱਕ ਧਾਲੀਵਾਲ ਸਾਹਿਬ ਆ ਉਹਨਾਂ ਨੂੰ ਜਰੂਰ ਸਮਝਾ ਲਿਓ, ਉਹ ਬਹੁਤ ਵੱਡੇ ਦੁਸ਼ਮਣ ਆ ਮੇਰੇ ਪ੍ਰਧਾਨ।
ਮੈਨੂੰ ਪਤਾ ਉਹ ਕਿਉਂ ਦੁਸ਼ਮਣ ਆ, ਮੈਨੂੰ ਪਤਾ ਕਿਉਂ ਦੁਸ਼ਮਣ ਆ, ਪਰ ਪਹਿਲਾਂ ਮੈਂ ਤੁਹਾਨੂੰ ਇਹ ਪ੍ਰਧਾਨਾਂ ਦੀ ਗੱਲ ਸੁਣਾਉਣਾ। ਤੇ ਉਹ ਕਹਿੰਦੇ ਵੀ ਰਿਵਜ਼ਵੀ ਗੁਰੂ ਘਰ ਨਾਲ ਨਵਾਂ ਜਥਾ ਆਇਆ, ਉਹਨਾਂ ਨਾਲ ਗੱਲਬਾਤ ਹੋਈ, ਹੈ ਨਾ, ਇੰਟਰੋਡਿਊਸ ਕਰਾਇਆ ਪ੍ਰਧਾਨ ਸਾਹਿਬ ਨੇ ਵੀ ਇਹ ਸਾਡੇ ਮਹਿੰਦਰ ਸਿੰਘ ਬਿੱਟਾ ਹੋਣੀ ਹੈ, ਹੈ ਨਾ, ਇਹ ਸਾਡੇ ਹੈਗੇ ਵਾਈਸ ਪ੍ਰਧਾਨ, ਹੈ ਨਾ, ਤੇ ਇਹ ਹੈਗੇ ਆ ਜੀ ਖਜ਼ਾਨਚੀ, ਇਹ ਹੈਗੇ ਸੈਕਟਰੀ। ਕਰਾ ਕੇ ਕਹਿੰਦੇ ਉਹ ਉੱਪਰ ਚਲੇ ਗਏ ਕੀਰਤਨ ਕਰਨ ਲੱਗ ਗਏ, ਤੇ ਅਸੀਂ ਹਜੇ ਨੀਚੇ ਲੰਗਰ ਹਾਲ 'ਚ ਸੇਵਾ ਕਰ ਰਹੇ ਸੀਗੇ, ਹੈਨਾ, ਤੇ ਤਿਆਰੀ ਵਗੈਰਾ ਕਰ ਰਹੇ ਸੀ ਲੰਗਰ ਵਰਤਾਉਣ ਦੀ, ਤੇ ਉੱਪਰ ਕੀਰਤਨ ਦੀਵਾਨ ਜਾਰੀ ਸੀ, ਠੀਕ ਹੈ। ਤੇ ਕਹਿੰਦੇ ਜਦੋਂ ਨੀਚਿਓਂ ਕੰਮ ਸਿਮਟ ਗਿਆ, ਨਿਬੜ ਗਿਆ, ਤੇ ਫਿਰ ਅਸੀਂ ਕਿਹਾ ਚਲੋ ਹੁਣ ਜਾ ਕੇ ਦੀਵਾਨ ਦੇ ਵਿੱਚ ਬਹਿਣਾ ਆ, ਜਿੰਨੇ ਵੀ ਅੱਧਾ ਘੰਟਾ 15 ਮਿੰਟ ਰਹਿੰਦੇ ਆਪਾਂ ਅਟੈਂਡ ਕਰ ਲਈਏ। ਉਹ ਗੱਲ ਕਹਿੰਦੇ ਇਹ ਹੋਈ ਵੀ ਕੀਰਤਨ ਸਮਾਪਤ ਹੋ ਚੁੱਕਾ ਸੀ, ਤੇ ਉਹ ਆਪਣੇ ਧੰਨਵਾਦ ਕਰ ਰਹੇ ਸੀ, ਵੈਲਕਮ ਕਰ ਰਹੇ ਸੀ ਵੀ ਮੈਂ ਨਵਾਂ ਆਇਆ, ਹੈ ਨਾ, ਸਾਰਿਆਂ ਨੇ ਬੜੀ ਸਪੋਰਟ ਕਰ ਰਹੇ ਨੇ। ਤੇ ਕਹਿੰਦੇ ਜਿੱਦਾਂ ਹੀ ਮੈਂ ਨਾ ਡੋਰ ਦੇ ਵਿੱਚ ਐਂਟਰ ਹੋਇਆ ਮਹਾਰਾਜ ਦੇ ਦਰਬਾਰ ਦੇ ਵਿੱਚ, ਤੇ ਉਹਨੇ ਮੈਨੂੰ ਦੂਰੋਂ ਦੇਖ ਲਿਆ, ਹੈਨਾ,
ਹਾਂਜੀ,
ਤੇ ਉਹ ਕਹਿੰਦੇ ਉਹ ਦੇਖੋ ਜੀ ਸਾਡੇ ਮਹਿੰਦਰ ਸਿੰਘ ਬਿੱਟਾ ਜੀ ਆ ਗਏ ਨੇ, ਹੈਨਾ,
ਤੇ
ਉਹਨਾਂ ਨੂੰ ਚੇਤਾ ਭੁੱਲ ਗਿਆ ਵਾਈਸ ਪ੍ਰਧਾਨ ਦਾ, ਵੀ ਵਾਈਸ ਪ੍ਰਧਾਨ ਇਹਦੀ ਪੋਜੀਸ਼ਨ ਕਿਹੜੀ ਆ, ਹੈਨਾ,
ਹਾਂਜੀ,
ਕਈ ਵਾਰੀ ਬੰਦਾ ਲੌਕ ਹੋ ਜਾਂਦਾ ਨਾ, ਤੇ
ਹਾਂਜੀ ਹਾਂਜੀ,
ਤੇ ਕਹਿੰਦੇ ਵੀ ਇਹ ਆ ਜੀ, ਕਹਿੰਦੇ ਇਸ ਗੁਰਦੁਆਰੇ ਦੇ 2 ਨੰਬਰ ਦੇ ਪ੍ਰਧਾਨ। ਸਾਡੇ ਦਿਮਾਗ ਚੋਂ ਨਾ ਉਹ ਅੱਖਰ ਹੀ ਨਿਕਲ ਗਿਆ ਵਾਈਸ ਪ੍ਰਧਾਨ, ਤੇ ਉਹ ਦੂਜੇ ਨੰਬਰ ਤੇ ਹੁੰਦਾ ਨਾ ਪ੍ਰਧਾਨ, ਤੋਂ ਦੂਜੇ ਨੰਬਰ ਤੇ ਹੁੰਦਾ ਵਾਈਸ ਪ੍ਰਧਾਨ, ਤੇ ਸਰ ਤੇ 2 ਨੰਬਰ ਹੀ ਗਾਇਆ ਹੋ ਗਿਆ, ਤੇ ਉਹ 2 ਨੰਬਰ ਦੇ ਹੋਰ ਮਤਲਬ ਹੀ। ਸੋ ਪ੍ਰਧਾਨਾਂ ਦੇ ਦੁੱਖ ਜਿਹੜੇ ਆਪਣੇ ਕੋਲ ਬਹੁਤ ਹੈ। ਹੁਣ ਆਪਣੇ ਪ੍ਰਧਾਨ ਦੀ ਗੱਲ ਕਰੀਏ, ਹੁਣ ਮੈਂ ਤੁਹਾਨੂੰ ਇੱਥੇ ਸਾਰੇ ਸਰੋਤਿਆਂ ਨੂੰ ਦੱਸ ਦਿੰਦਾ,
ਹਾਂਜੀ,
ਬੌਬੀ ਨੇ ਨਾ ਇੱਕ ਕੁੱਕੜ ਪਾਲਿਆ ਹੋਇਆ,
ਸਾਰੇ ਕਹਿੰਦੇ ਹੋਣਗੇ ਬੋਬੀ ਪਤਾ ਨਹੀਂ ਕਿਹੜੇ ਪ੍ਰਧਾਨ ਦਾ ਹੋਣਾ,
ਉਹ ਮੇਰੇ ਖਿਆਲ ਸਾਰੇ ਬ੍ਰਿਸਬਨ ਵਾਲੇ ਤਾਂ ਕੰਨ ਲਾਈ ਬੈਠੇ ਹੋਣੇ ਆ ਵੀ ਪਤਾ ਨਹੀਂ ਕਿਹੜੇ ਪ੍ਰਧਾਨ ਦੀ ਅੱਜ ਸ਼ਾਮਤ ਹੋਣੀ ਹੈ ਹਨਾ। ਤੇ ਉਹ ਭਾਈ ਇਦਾਂ ਦੀ ਕੋਈ ਗੱਲ ਨਹੀਂ, ਅਸੀਂ ਗੁਰੂ ਘਰਾਂ ਨੂੰ ਸਪੋਰਟ ਕਰਦੇ ਹਾਂ, ਉਹ ਪ੍ਰਧਾਨ ਨਹੀਂ, ਪ੍ਰਧਾਨ ਇਕੱਲੇ ਗੁਰੂ ਘਰਾਂ ਦੇ ਥੋੜੇ ਹੁੰਦੇ ਹਨਾ। ਤੇ ਉਹ ਬੋਬੀ ਨੇ ਇੱਕ ਕੁੱਕੜ ਪਾਲਿਆ ਹੋਇਆ ਤੇ ਉਹਦਾ ਨਾਂ ਰੱਖਿਆ ਹੋਇਆ ਪ੍ਰਧਾਨ। ਹੁਣ ਪ੍ਰਧਾਨ ਦੀ ਤੁਸੀਂ ਪਹਿਲਾਂ ਨਾ ਦੱਸੋ ਵੀ ਇਹ ਛੋਟਾ ਜਿਹਾ ਚੂਚਾ ਲੈ ਕੇ ਪਾਲਿਆ ਸੀ ਜਾਂ ਮੁੱਲ ਲਿਆ ਸੀ, ਕਿੱਡੀ ਉਮਰ ਦਾ ਸੀ ਜਦੋਂ ਤੁਸੀਂ ਇਹਨੂੰ ਪਾਲਿਆ?
ਹਾਂਜੀ, ਪ੍ਰਧਾਨ ਵੈਸੇ ਲੈਣ ਦਾ ਕੋਈ ਸੋਚਿਆ ਵੀ ਨਹੀਂ ਸੀਗਾ ਵੀ ਏਦਾਂ ਵੀ ਮੁਰਗਾ ਲੈ ਕੇ ਆਉਣਾ ਵਾ ਜਾਂ ਕਿੱਦਾਂ। ਅਸਲ ਦੇ ਵਿੱਚ ਨਾ ਹਰੇਕ ਸ਼ਨੀਵਾਰ ਇਹ ਹੁੰਦਾ ਕਿ ਗੁਰੂ ਘਰ ਮੱਥਾ ਟੇਕਣ ਜਾਈਦਾ। ਵੈਸੇ ਜਿਹੜਾ ਪ੍ਰਧਾਨ ਆ ਇਹ ਗੁਰੂ ਘਰ ਦੀ ਉਪਜ ਹੀ ਆ ਕਹਿ ਸਕਦੀ ਹਾਂ ਮੈਂ। ਮਤਲਬ ਕਿ ਇਹ ਨੀ ਹੈਗਾ ਵੀ ਉਹ ਕਿਸੇ ਨੂੰ ਪੁੱਛ ਕੇ ਗਏ ਸੀ ਜਾਂ ਕਿੱਦਾਂ ਗਏ ਸੀਗੇ। ਅਸੀਂ ਹਮੇਸ਼ਾ ਮਤਲਬ ਕਿ ਵੀਕਐਂਡ ਤੇ ਇੱਕ ਦਿਨ ਜਾਂ ਸੈਟਰਡੇ ਜਾਂ ਸੰਡੇ ਸੁਬਹ ਉੱਠ ਕੇ ਗੁਰੂ ਘਰ ਮੱਥਾ ਟੇਕਣ ਜਾਈਦਾ। ਤੇ ਜਦੋਂ ਗੁਰੂ ਘਰ ਜਾ ਰਹੇ ਸੀ ਤਾਂ ਰਸਤੇ ਵਿੱਚ ਕਿਸੇ ਦਾ ਘਰ ਸੀ ਤੇ ਉਹਨਾਂ ਨੇ ਲਿਖਿਆ ਹੋਇਆ ਸੀਗਾ ਚਿਕਨ ਫਾਰ ਸੇਲ। ਜਾਂਦੇ ਹੋਏ ਉਹ ਸਾਈਨ ਦੇਖ ਲਿਆ ਤੇ ਜਦੋਂ ਵਾਪਸ ਆਏ ਤਾਂ ਉਦਾਂ ਹੀ ਗੱਡੀ ਰੋਕ ਲਈ ਕਹਿ ਲੋ ਕੇ ਵੀ ਜਿੱਦਾਂ ਕਹਿ ਲੋ ਵੀ ਉਹਨਾਂ ਦੀ ਸਾਡੇ ਨਾਲ ਸਾਂਝ ਪੈਣੀ ਸੀ ਹਨਾ,
ਦਾਣਾ ਪਾਣੀ ਸੀ।
ਤੇ ਜਦੋਂ ਵਾਪਸ ਆਏ ਤੇ ਉੱਥੇ ਗੱਡੀ ਰੋਕੀ ਤੇ ਦੇਖਣ ਹੀ ਚਲੇ ਗਏ ਕਿ ਵੀ ਚਲੋ ਠੀਕ ਆ ਦੇਖਦੇ ਆ ਵੀ ਕਿੱਦਾਂ ਦੇ ਮੁਰਗੇ ਆ। ਤੇ ਉਹ ਜਿਹੜਾ ਗਾਂ ਗੋਰਾ ਸੀਗਾ ਉਹ ਜ਼ਿਆਦਾ ਹੀ ਕੁਛ ਮਤਲਬ ਕਿ ਕਹਿ ਲੋ ਕਾਲੀ ਚ ਸੀ। ਉਹ ਦੇਖਿਆ ਕਿ ਉਹਨੇ ਚੱਕ ਕੇ ਚਾਰ ਚੂਚੇ ਨਿੱਕੇ ਨਿੱਕੇ ਚੂਚੇ ਸੀਗੇ, ਥੋੜੇ ਥੋੜੇ ਮਤਲਬ ਕਿ ਕਹਿ ਲੋ ਕਿ ਮਹੀਨੇ ਮਹੀਨੇ ਕਦੇ ਹੋਣਗੇ ਹਲੇ। ਉਹ ਚਾਰ ਚੂਚੇ ਸਾਨੂੰ ਜਿਹੜੇ ਆ ਦੂਸਰੇ ਬਾਕਸ ਹੁੰਦੇ ਆ ਉਹ ਚ ਹੀ ਪਾ ਕੇ ਫੜਾ ਤੇ। ਪੈਸੇ ਵੀ ਹੈ ਨੀ ਸੀ ਕੋਲ, ਪਤਾ ਨੀ ਕਿੱਦਾਂ ਉਹਨੂੰ ਇਧਰੋਂ ਉਧਰੋਂ ਇਕੱਠੇ ਕਰਕੇ ਦਿੱਤੇ ਜਿੰਨੇ ਵੀ ਗੱਡੀ ਚ ਪਏ ਸੀਗੇ। ਤੇ ਉਹਨੇ ਲੈ ਕੇ ਉਹ ਗੱਡੀ ਚ ਰੱਖਤਾ ਤੇ ਜਦੋਂ ਘਰੇ ਲਿਆਂਦੇ ਨਾ ਤਾਂ ਉਹਨਾਂ ਦੇ ਰਹਿਣ ਲਈ ਕੁਛ ਸੀ ਨਾ ਹੀ ਸਾਨੂੰ ਇਹ ਪਤਾ ਸੀਗਾ ਵੀ ਇਹਦੇ ਲਈ ਕੌਂਸਲ ਤੋਂ ਪਰਮਿਸ਼ਨ ਵੀ ਲੈਣੀ ਪੈਂਦੀ ਆ, ਪਤਾ ਹੀ ਨੀ ਸੀ। ਤੇ ਜਦੋਂ ਲੈ ਕੇ ਛੱਡੇ ਬਸ ਉਹ ਤੁਰੇ ਫਿਰਦੇ ਸੋਹਣੇ ਲੱਗੇ, ਚਲੋ ਪਾਲ ਲਏ। ਹੁਣ ਨਿੱਕੇ ਨਿੱਕੇ ਸੀਗੇ ਤੇ ਉਹਨਾਂ ਦੇ ਮੈਂ ਨਾਂ ਰੱਖੇ ਜਿਹੜਾ ਤਾਂ ਚਿੱਟਾ ਸੀ, ਚਿੱਟੇ ਕਲਰ ਦਾ ਵਾ ਮੇਰਾ ਪ੍ਰਧਾਨ, ਚਿੱਟੇ ਚਿੱਟੇ ਰੰਗ ਦਾ ਪ੍ਰਧਾਨ ਹਨਾ। ਪ੍ਰਧਾਨ ਉਹਦਾ ਨਾਂ ਉਹਨੇ ਆਪਦੇ ਆਪ ਹੀ ਪਾ ਲਿਆ ਕਿਉਂਕਿ ਉਹਨੂੰ ਪ੍ਰਧਾਨਗੀ ਦਾ ਬਾਹਲਾ ਹੀ ਸ਼ੌਂਕ ਸੀ ਸਾਰਿਆਂ ਤੇ। ਤੇ ਇੱਕ ਪ੍ਰਧਾਨ ਸੀ, ਇੱਕ ਮੁਰਗੀ ਦਾ ਨਾਂ ਰੱਖਿਆ ਸੈਲਕੀ, ਇੱਕ ਕਾਲੋ, ਇੱਕ ਚਿੱਟੋ, ਚਾਰਾਂ ਦੇ ਨਾਂ ਸੀਗੇ।
ਤਿੰਨ ਮੁਰਗੀਆਂ ਸੀ ਜਾਣੀ ਕਿ ਇੱਕ ਮੁਰਗਾ ਸੀ,
ਇੱਕ ਮੁਰਗਾ ਸੀ ਹਾਂਜੀ। ਤੇ ਉਹ ਚਲੋ ਵੱਡੇ ਹੋ ਗਏ ਉਸੇ ਤਰ੍ਹਾਂ ਹੀ ਖੇਡਦੇ ਵਿਚਾਰੇ ਕਰਦੇ। ਤੇ ਉਹਨਾਂ ਨੇ ਕੀ ਕਰਨਾ, ਜਿੱਦਾਂ ਹੁਣ ਮੈਂ ਹੀ ਰਹਿੰਦੀ ਸੀਗੀ ਉਹਨਾਂ ਦੇ ਆਸ ਪਾਸ, ਤਾਂ ਜਦੋਂ ਮੈਂ ਕਿਚਨ ਦੇ ਵਿੱਚ ਵੀ ਹੋਣਾ ਤਾਂ ਉਹਨਾਂ ਨੇ ਸਾਰਿਆਂ ਨੇ ਆ ਕੇ ਛਾਲ ਮਾਰ ਕੇ ਨਾ ਵਿੰਡੋ ਚ ਬਹਿ ਜਾਣਾ ਤੇ ਮੇਰੇ ਨਾਲ ਗੱਲਾਂ ਕਰੀ ਜਾਣੀਆਂ ਜੋ ਮੈਂ ਬੋਲਣਾ। ਸਮਝ ਤਾਂ ਆਉਂਦੀ ਨੀ ਸੀ ਉਹਨਾਂ ਨੂੰ, ਉਹਨਾਂ ਨੇ ਆਪਦੀ ਭਾਸ਼ਾ ਚ ਉਦਾਂ ਹੀ ਕਰੀ ਜਾਣਾ। ਤੇ ਮੈਂ 7 ਵਜੇ ਉਹਨਾਂ ਨੂੰ ਚਲੋ ਅੰਦਰ ਬਾੜ ਦਿੰਦੀ ਹੁੰਦੀ ਸੀਗੀ ਉਹਨਾਂ ਦੇ ਖੁੱਡੇ ਦੇ ਵਿੱਚ। ਤੇ 2 ਮਹੀਨਿਆਂ ਬਾਅਦ ਇੱਕ ਦਿਨ ਕੀ ਹੋਇਆ ਕਿ ਪ੍ਰਧਾਨ, ਮੈਂ ਦੇਖਿਆ ਵੀ ਪ੍ਰਧਾਨ ਤੋਂ ਤੁਰ ਨੀ ਹੁੰਦਾ।
ਅੱਛਾ,
ਤੇ ਮੈਂ ਕਿਹਾ ਵੀ ਇਹਨੂੰ ਕੀ ਹੋ ਗਿਆ। ਤੇ ਉਹ ਵਿਚਾਰਾ ਜਮਾ ਹੀ ਬੈਠ ਗਿਆ, ਤੁਰ ਹੀ ਨਾ ਹੋਵੇ ਉਹਨੂੰ। ਮੈਂ ਕਿਹਾ ਹਾਏ ਮੇਰੇ ਪ੍ਰਧਾਨ ਨੂੰ ਕੀ ਹੋ ਗਿਆ ਵੀ ਇਹਦਾ ਹੁਣ ਮੈਂ ਕੀ ਕਰਾਂ। ਮੈਂ ਕਿਹਾ ਵੀ ਚੱਲ ਇਹਦਾ ਇਲਾਜ ਕਰਾਉਣੀ ਆ, ਵੈਟਨਰੀ ਹੋਸਪਿਟਲ ਆ ਜਿਹੜੇ ਮੈਂ ਕਈ ਥਾਵਾਂ ਤੇ ਕਾਲ ਕੀਤੀ, ਉਹ ਕਹਿੰਦੇ ਨਹੀਂ ਵੀ ਅਸੀਂ ਮੁਰਗਿਆਂ ਦਾ ਇਲਾਜ ਨਹੀਂ ਕਰਦੇ ਵੀ ਬਾਕੀ ਦੇ ਪੇਟ ਆ ਜਿਹੜੇ ਅਸੀਂ ਉਹ ਦੇਖਦੇ ਹਾਂ। ਮੈਂ ਇੱਕ ਥਾਂ ਲੈ ਵੀ ਗਈ ਇੱਥੇ, ਉਹ ਹੱਸਣ, ਉਹ ਕਹਿੰਦੇ ਵੀ ਨਹੀਂ ਤੇ ਵੀ ਅਸੀਂ ਇਹਦਾ ਇਲਾਜ ਨਹੀਂ ਕਰਦੇ, ਕਹਿੰਦੇ ਇਹਨੂੰ ਖਾ ਲਾ। ਮੈਂ ਕਿਹਾ ਨਹੀਂ ਨਹੀਂ
ਪ੍ਰਧਾਨ ਨੂੰ ਖਾ ਲਾ, ਪ੍ਰਧਾਨ ਖਾਂਦੇ ਹੁੰਦੇ ਆ ਕਿ ਪ੍ਰਧਾਨਾਂ ਨੂੰ ਖਾਈਦਾ ਹੁੰਦਾ।
ਮੈਨੂੰ ਬੜੇ ਲੋਕਾਂ ਨੇ ਸਲਾਹ ਦਿੱਤੀ, ਕਹਿੰਦੇ ਲੈ ਮੈਂ ਇਹਦਾ ਇੰਨਾ ਕਰੀ ਜਾਂਦੀ ਹਾਂ ਤੂੰ ਇੱਦਾਂ ਕੀ ਆ ਹਨਾ, ਤੇ ਵੀ ਤੂੰ ਇਹਨੂੰ ਦੇ ਦੇ ਕਿਸੇ ਨੂੰ ਜੇ ਤੂੰ ਨਹੀਂ ਖਾਣਾ ਕਿਸੇ ਨੂੰ ਦੇ ਦੇ।
ਮੈਂ ਮੇਰੀ ਗੱਲ ਸੁਣ, ਹੋਲਡ ਰੱਖੇ ਹੋਲਡ ਰੱਖੇ, ਆ ਜਿਹੜੀ ਤੁਸੀਂ 2 ਬਿਆਨ ਦਿੱਤੇ ਆ, ਇੱਕ ਦਾ ਖਾ ਲਾ ਇੱਕ ਦੇ ਦੇ ਕਿਸੇ ਨੂੰ,
ਹਾਂਜੀ
ਹਨਾ,
ਹਾਂਜੀ ਹਾਂਜੀ,
ਇਹ ਐਗਜ਼ੈਕਟਲੀ ਤਾਂ ਹੀ ਪਰਮਜੀਤ ਸਿੰਘ ਧਾਲੀਵਾਲ ਇਹ ਪ੍ਰਧਾਨ ਨੂੰ ਲਾਈਕ ਨਹੀਂ ਕਰਦੇ, ਉਹ ਚਾਹੁੰਦੇ ਆ ਕਿ ਤੁਸੀਂ ਇਹਨੂੰ ਦੇ ਦਿਓ।
ਨਹੀਂ ਜੀ ਨਹੀਂ ਨਹੀਂ,
ਇਹਨਾਂ ਨੂੰ ਦੇ ਦਿਓ।
ਦੇਖੋ ਜੀ ਸੰਗਤ ਕਹਿੰਦੀ ਆ, ਮੈਂ ਨੀ ਨਾ ਮੰਨਦੀ,
ਸੰਗਤ ਤਾਂ ਚਾਹੁੰਦੀ ਆ ਪਰ
ਉਹ ਫਿਰ ਹੁਣ ਮੇਰੇ ਮਨ ਦੀ ਗੱਲ ਆ ਨਾ, ਫਿਰ ਮੈਂ ਨੀ ਮੰਨਦੀ। ਫਿਰ ਮੈਂ ਕਿਹਾ ਵੀ ਨਹੀਂ ਇਹਨੂੰ ਆਈ ਨੀ ਛੱਡਣਾ ਗਾ। ਫਿਰ ਉਹੀ ਜਿਹੜੇ ਦੇਸੀ ਟੋਟਕੇ ਹੁੰਦੇ ਆ ਫਿਰ ਮੈਂ ਉਹ ਵਰਤੇ ਹਰ ਰੋਜ਼, ਉਹਦੇ ਮਤਲਬ ਕਿ ਜਿਹੜੀ ਆਪਣੀ ਫਟਕੜੀ ਹੁੰਦੀ ਸੀ, ਹਾਂਜੀ ਫਟਕੜੀ ਦੀ ਟਕੋਰ ਕਰਨੀ, ਦੇਸੀ ਘਿਓ ਦੀ ਉਹਦੇ ਲੱਤ ਤੇ ਮਾਲਿਸ਼ ਕਰਨੀ, ਤੇ ਕਦੇ ਤੇਲ ਲਾਉਣਾ, ਫਿਰ ਉਹਦੇ ਪੱਟੀਆਂ ਬੰਨਣੀਆਂ, ਤੇ ਫਿਰ ਉਦੋਂ ਬਾਅਦ ਚ ਇੱਕ ਚੌਥਾ ਹਿੱਸਾ ਪੈਨਾਡੋਲ ਦੀ ਗੋਲੀ ਵੀ ਦਿੰਦੀ ਹੁੰਦੀ ਸੀ ਇਹਨੂੰ, ਇਹਦੇ ਦਰਦ ਨਾ ਹੋਵੇ। ਤੇ ਮਤਲਬ ਕਿ ਉਹਦੇ ਨਾਲ ਇੰਨਾ ਕੁ ਲਗਾਵ ਹੋ ਗਿਆ ਨਾ ਕਿ ਵੀ ਉਹਨੂੰ ਤਕਲੀਫ਼ ਵੀ ਹੁੰਦੀ ਸੀ ਤਾਂ ਮੈਨੂੰ ਤਕਲੀਫ਼ ਹੁੰਦੀ ਸੀ, ਮੇਰੇ ਤੋਂ ਜਰ ਨਹੀਂ ਸੀ ਹੁੰਦਾ ਵੀ ਉਹ ਏਦਾਂ ਰਹੇ। ਉਹਨੂੰ ਹਰ ਰੋਜ਼ ਖੋਣਾ ਪਲਾਉਣਾ ਉਹਦੇ ਲਈ ਅੱਡ ਉਹਦੇ ਰਹਿਣ ਦਾ ਲੈ ਆਂਦਾ ਕਿਉਂਕਿ ਦੂਸਰੀਆਂ ਤਾਂ ਭੱਜੀਆਂ ਫਿਰਦੀਆਂ ਸੀ ਸੈਲਕੀ ਹੋਣੀ ਤੇ ਪ੍ਰਧਾਨ ਤੋਂ ਤੁਰ ਨਹੀਂ ਸੀ ਹੁੰਦਾ ਉਹਦੇ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਹੁੰਦਾ ਸੀ
ਉਹ ਫੇਰ ਜਿਹੜੀ ਉਹਦੇ ਸੱਟ ਲੱਗੀ ਕਿਤੇ ਤੁਸੀਂ ਇਹਦੀ ਇਨਵੈਸਟੀਗੇਸ਼ਨ ਕੀਤੀ ਉਹਨੇ ਤਿੰਨਾਂ ਜਣਿਆਂ ਨੇ ਕਿਤੇ ਰਲ ਕੇ ਤਿੰਨਾਂ ਜਣੀਆਂ ਨੇ ਕੁੱਟਿਆ ਤਾਂ ਨਹੀਂ ਉਹਨੂੰ
ਨਹੀਂ ਜੀ ਇਹ ਕਹਿੰਦੇ ਵੀ ਇਹ ਮਿਕਸ ਬਰੀਡ ਹੁੰਦੀ ਆ ਜਿਹੜੀ ਉਹਦੇ ਕਰਕੇ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਐਂ ਤਾਂ ਮੈਂ ਪੂਰੀ ਛਾਣਬੀਣ ਕੀਤੀ
ਅੱਛਾ ਤੇ ਪੂਰੇ ਮਤਲਬ ਤੇ ਕੈਮਰੇ ਕੁਮਰੇ ਵੀ ਲਾ ਦੇਣੇ ਸੀ ਵੇ ਤਿੰਨੇ ਜਣੀਆਂ ਤੰਗ ਨਾ ਨਾ ਕਰਦੀਆਂ ਪ੍ਰਧਾਨ ਨੂੰ
ਨਹੀਂ ਤੇ ਬਸ ਫਿਰ ਉਹਨੂੰ ਪ੍ਰਧਾਨ ਨੂੰ ਮਤਲਬ ਉਹਨੂੰ ਆਦਤ ਫਿਰ ਇਹ ਸੀ ਪਈ ਕਿ ਉਹਨੇ ਮੇਰੀ ਗੋਦੀ 'ਚ ਬੈਠ ਕੇ ਖਾਣਾ ਆਪ ਖਾਂਦਾ ਹੀ ਨਹੀਂ ਸੀ ਹੁੰਦਾ ਗੋਦੀ 'ਚ ਉਹਨੇ ਮੇਰੇ ਸੌਣਾ ਹਰੇਕ ਹਫ਼ਤੇ ਉਹਨੂੰ ਪੈਂਟੀਨ ਸ਼ੈਂਪੂ ਨਾਲ ਮੈਂ ਨਵਾਉਂਦੀ ਸੀ ਡਰਾਇਰ ਨਾਲ ਉਹਦੇ ਖੰਭ ਸੁਕਾਉਂਦੇ ਸੀ
ਆਸਟ੍ਰੇਲੀਆ ਤਾਂ ਉਹ ਹੈ
ਹਾਂਜੀ ਫਿਰ ਉਹਦਾ ਪਲੇ ਪੈਨ ਲਿਆਂਦਾ ਪਿੱਟ ਕੈਰੀਅਰ ਲਿਆਂਦਾ ਉਹਨੂੰ ਬਿਠਾ ਕੇ ਗੱਡੀ 'ਚ ਲੈ ਕੇ ਜਾਣਾ ਮੈਂ ਤੇ ਮਤਲਬ ਕਿ ਇੱਕ ਤਰ੍ਹਾਂ ਦਾ ਚਲੋ ਮੈਂ ਤਾਂ ਉਹਦੀ ਜਿਹੜੀ ਜਿੰਨੀ ਉਹਦੀ ਲਿਖੀ ਸੀ ਅਸੀਂ ਉਹਦੀ ਸੇਵਾ ਕਰਦੇ ਸੀ ਪਰ ਉਹ ਇੱਕ ਤਰ੍ਹਾਂ ਨਾ ਫਾਈਟਰ ਸੀ ਮਤਲਬ ਜਿਹੜੀ ਮੈਨੂੰ ਉਹ ਤੋਂ ਮਿਲੀ ਸੀਗੀ ਨਾ ਵੀ ਉਹ ਤੋਂ ਇਹ ਨੀ ਕਿ ਵੀ ਚਲੋ ਮਜ਼ਾਕ ਵੀ ਹੁੰਦਾ ਸੀ ਤੇ ਉਹ ਤੋਂ ਸਿੱਖਣ ਨੂੰ ਵੀ ਮਿਲਿਆ ਸੀ ਮੈਨੂੰ ਕਿ ਵੀ ਲਾਈਫ ਦੇ ਵਿੱਚ ਬੰਦੇ ਨੂੰ ਕਦੇ ਨਾ ਸਟਰਗਲ ਛੱਡਣਾ ਨੀ ਚਾਹੀਦਾ ਅਸੀਂ ਤਾਂ ਉਹਦੀ ਜੋ ਸੇਵਾ ਕੀਤੀ ਕੀਤੀ ਸੀਗੀ ਤੇ ਪਰ ਉਹਨੇ ਆਪਦੀ ਵੀ ਮਤਲਬ ਕਿ ਉਹ ਮਤਲਬ ਫਾਈਟ ਕੀਤੀ ਸੀਗੀ ਆਪਦਾ ਠੀਕ ਹੋਣ ਲਈ ਤੇ ਉਹਨੇ ਸੋਣਾ ਵੀ ਜੀ ਜਵਾਕਾਂ ਵਾਂਗੂ ਚਲੋ ਇਹ ਤਾਂ ਗੱਲ ਚੱਲੀ ਗਈ ਫਿਰ ਹੌਲੀ ਹੌਲੀ ਉਹਦਾ ਡੇਢ ਦੋ ਮਹੀਨੇ ਤਿੰਨ ਮਹੀਨੇ ਏਦਾਂ ਹੀ ਚੱਲਦਾ ਰਿਹਾ ਮੈਂ ਕੰਮ ਤੇ ਵੀ ਓਵਰ ਟਾਈਮ ਨਹੀਂ ਸੀ ਕਰਦੇ ਹੋਣੀ ਮੈਂ ਕਹਿਣਾ ਨਾ ਮੇਰੇ ਪ੍ਰਧਾਨ ਹੁਣੀ ਉਡੀਕਦੇ ਆ ਉਹ ਸਾਰਿਆਂ ਨੇ ਹੱਸਣਾ ਉਹਨਾਂ ਨੇ ਵੀ ਕਹਿਣਾ ਗੋਰਿਆਂ ਨੇ ਕਹਿਣਾ ਤੇਰਾ ਘਰ ਕਿੱਥੇ ਐਡਰੈਸ ਦੇ ਦੇ ਅਸੀਂ ਜਾਵਾਂਗੇ ਤੇਰਾ ਤੇਰੀ ਇਹ ਟੈਨਸ਼ਨ ਹੀ ਮੁਕਾ ਦਿੰਦੇ ਆ ਤੇ ਫਿਰ ਪ੍ਰਧਾਨ ਦਾ ਪੈਰ ਤਾਂ ਹੋ ਗਿਆ ਠੀਕ ਥੋੜਾ ਜਿਹਾ ਰਹਿ ਗਿਆ ਤੁਰਨ ਲੱਗ ਗਿਆ ਮੈਨੂੰ ਵੀ ਬੜੀ ਖੁਸ਼ੀ ਹੋਈ ਉਹ ਪ੍ਰਧਾਨਗੀ ਕਰਨ ਪਰ ਫਿਰ ਵੀ ਨਹੀਂ ਸੀ ਹਟਦਾ ਉਹਨੇ ਸਾਰਿਆਂ ਨੂੰ ਆਵਾਜ਼ ਮਾਰ ਕੇ ਸੱਦਣਾ ਵੀ ਆ ਜਾਓ ਖਾ ਲਓ ਤੇ ਜਿੱਦਾਂ ਉਹਦੇ ਨਾਲ ਗੱਲਾਂ ਕਰਦੇ ਸੀ ਨਾ ਉਹ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਇਹਨੇ ਮੇਰੀ ਭਾਸ਼ਾ ਵੀ ਸਿੱਖ ਲੈਣੀ ਆ ਆਪਣੇ ਵਾਂਗੂ ਹੀ ਬੋਲਣ ਲੱਗ ਜਾਣਾ ਤੇ ਜਦੋਂ ਤਾਂ ਸੈਲ ਉਹਨੇ ਆਉਣਾ ਇੱਕ ਤੁਰਕੀ ਆਉਂਦੀ ਹੁੰਦੀ ਸੀਗੀ ਉਦੋਂ ਉਹਨੇ ਡਿਫਰੈਂਟ ਤਰ੍ਹਾਂ ਦੀ ਆਵਾਜ਼ ਦੇਣੀ ਜੇ ਘੁੱਗੀਆਂ ਆਉਣੀਆਂ ਉਦੋਂ ਉਹਨੇ ਡਿਫਰੈਂਟ ਤਰ੍ਹਾਂ ਨਾਲ ਮੈਨੂੰ ਦੱਸਣਾ ਵੀ ਘੁੱਗੀਆਂ ਆ ਗਈਆਂ ਜੇ ਕੋਈ ਹੋਰ ਜਾਨਵਰ ਆ ਜਾਣਾ ਉਹਨੇ ਡਿਫਰੈਂਟ ਤਰ੍ਹਾਂ ਦੀ ਆਵਾਜ਼ ਦੇਣੀ ਚਲੋ ਜੀ ਟਾਈਮ ਤਾਂ ਲੰਘੀ ਗਿਆ ਮੁੜ ਕੇ ਸਾਡੇ ਗਵਾਂਢੀ ਦੇ ਘਰੇ ਹੋ ਗਈ ਲੜਾਈ ਆਪਸ ਚ ਉਹਨੇ ਸਾਰਾ ਗੁੱਸਾ ਮੇਰੇ ਪ੍ਰਧਾਨ ਤੇ ਹੀ ਕੱਢਤਾ
ਅੱਛਾ ਜਾਨੀ ਹੁਣ ਟਵਿਸਟ ਆ ਗਏ ਹੁਣ ਜਾਨੀ ਕਿ ਮਤਲਬ ਬਾਹਰੀ ਸ਼ਕਤੀਆਂ ਵੀ ਤੰਗ ਕਰਨ ਲੱਗ ਗਈਆਂ ਹਨ
ਹਾਂਜੀ ਮਤਲਬ ਕਿ ਪ੍ਰਧਾਨ ਤੇ ਵਿਚਾਰੇ ਤੇ ਸਾੜ ਸਤੀ ਸ਼ੁਰੂ ਹੋ ਹੀ ਗਈ ਫਿਰ
ਉਹ ਸਾੜ ਸਤੀ ਮੈਂ ਤੁਹਾਨੂੰ ਦੱਸਦਾ ਇੱਧਰ ਤੇ ਹਾਂਜੀ ਜਿਹੜੀ ਉਹ ਆਪਾਂ ਗੱਲ ਚੱਲਦੀ ਸੀ ਨਾ ਪਰਮਜੀਤ ਸਿੰਘ ਹੋਣਾ ਬਾਰੇ ਮੈਂ ਲਾਇਆ ਸੀ ਅੰਦਾਜ਼ਾ ਵੀ ਉਹ ਕਿਉਂ ਚਾਹੁੰਦੇ ਆ ਉਹ ਵੈਸੇ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਵੀ ਉਹ ਸਤਿ ਸ੍ਰੀ ਅਕਾਲ ਬੋਬੀ ਜੀ ਕਹਿੰਦੇ ਮੇਰੇ ਕੋਲ ਵੀ ਇੱਕ ਕੁੱਕੜ ਹੈ ਦੋਨੋਂ ਦੋਸਤ ਬਣ ਕੇ ਰਹਿ ਜਾਣਗੇ ਮਤਲਬ ਤਾਂ ਕਰਕੇ
ਕਹਿੰਦੇ ਦੋਸਤ ਤਾਂ ਬਣ ਗਏ ਜੇ ਉਹਨਾਂ ਦੀ ਜਾਨ ਬਚੂਗੀ
ਜਾਨ ਬਚੀ ਅੱਛਾ ਹੁਣ ਦੂਜੇ ਪਾਸੇ ਨਰਿੰਦਰ ਸਿੰਘ ਰਾਠੌਰ ਕਹਿ ਰਹੇ ਨੇ ਕਹਿੰਦੇ ਬਈ ਜਿਹੜੇ ਵੀ ਤਿੰਨ ਜਣੇ ਤਿਆਰ ਨੇ ਕਹਿੰਦੇ ਪ੍ਰਧਾਨ ਨੂੰ ਸੁਰਖਰੂ ਕਰਨ ਦੇ ਲਈ ਮੈਂ ਧਾਲੀਵਾਲ ਤੇ ਧਾਲੀਵਾਲ ਦੇ ਪਰਮ ਸਾਡੂ ਜੀ ਤਿੰਨ ਜਣੇ ਅਸੀਂ ਸੁਰਖਰੂ ਕਰਨ ਨੂੰ ਤਿਆਰ ਹੈ ਹੁਣ ਇਹਨਾਂ ਨੇ ਆਪਣੀ ਮਨਸ਼ਾ ਦੱਸਦੀ ਆ ਉਹ ਐਵੇਂ ਚੋਗੇ ਪਾ ਰਹੇ ਨੇ ਧਾਲੀਵਾਲ ਸਾਹਿਬ ਕੇ ਉਹ ਦੋਸਤ ਬਣ ਜਾਣਗੇ ਉਹ ਦੋਸਤ ਬਣ ਜਾਣਗੇ ਏਦਾਂ ਦੀ ਕੋਈ ਗੱਲ ਨੀ ਹੈਗੀ ਤੇ
ਚਲੋ
ਨਾਲ ਦੀ ਨਾਲ ਆਪਾਂ ਕਹਿੰਦੇ ਆਪਣੇ ਸੁਰਿੰਦਰ ਗਿੱਲ ਜੀ ਜੁੜੇ ਨੇ ਕਹਿੰਦੇ ਮੈਂ ਇੰਜੋਏ ਕਰ ਰਿਹਾ ਜੀ ਗੱਲਬਾਤ ਬੋਬੀ ਹੋਣਾ ਦੇ ਨਾਲ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਥੈਂਕ ਯੂ ਫੋਰ ਸੱਚ ਇਨਫੋਰਮੇਟਿਵ ਪ੍ਰੋਗਰਾਮ ਐਂਡ ਯੂਅਰ ਵਿਊਜ਼ ਔਨ ਬੁੱਧੀਜ਼ਮ ਐਂਡ ਅਦਰ ਰਿਲੇਟਡ ਟਰਮਸ ਬਹੁਤ ਬਹੁਤ ਧੰਨਵਾਦ ਜੀ ਚਲੋ ਹੁਣ ਪ੍ਰਧਾਨ ਸਾਹਿਬ ਦੀ ਗੱਲਬਾਤ ਇਹ ਚੱਲ ਰਹੀ ਹੈ ਕਿ ਗੁਆਂਢੀਆਂ ਦਾ ਪੰਗਾ ਪੈ ਗਿਆ ਤੇ ਹੁਣ ਉਹਨਾਂ ਦੀ ਹੋ ਗਈ ਲੜਾਈ ਤੇ ਉਹਨਾਂ ਨੇ ਫਿਰ ਕੰਪਲੇਂਟ ਕੀਤੀ ਕੌਂਸਲ ਦੇ
ਹਾਂਜੀ ਉਹਨਾਂ ਨੇ ਕਰਤੀ ਕੰਪਲੇਂਟ ਕੌਂਸਲ ਨੂੰ ਤੇ ਜਦੋਂ ਫਿਰ ਕੌਂਸਲ ਦੀ ਚਿੱਠੀ ਆਈ ਤੇ ਹੁਣ ਪ੍ਰਧਾਨ ਹੁਣਾਂ ਨੂੰ ਵਿਚਾਰਿਆਂ ਨੂੰ ਤੋਰਨਾ ਹੀ ਪੈਣਾ ਸੀ
ਅੱਛਾ
ਤੇ ਇਹ ਦੇਖ ਲੋ ਵੀ ਕਹਿੰਦੇ ਹੁੰਦੇ ਵੀ ਦਾਣਾ ਪਾਣੀ ਆ ਵੀ ਆਪਾਂ ਤਾਂ ਐਵੇਂ ਤੁਰੇ ਫਿਰਦੇ ਹਾਂ ਹਨਾ ਐਵੇਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ ਇੰਨੇ ਝੱਖੜ ਚੱਲੇ ਕਰਦਾ ਢਹਿ ਜਾਂਦਾ ਸੋ ਬਾਕੀ ਏਦਾਂ ਦੀ ਗੱਲ ਆ ਜੀ
ਇਹ ਦੇਬੀ ਨੇ ਨਹੀਂ ਲਿਖਿਆ
ਹਾਂਜੀ ਬਸ ਮੈਂ ਬੋਲਦੀ ਹੁੰਦੀ ਆ ਵਿੱਚੇ ਵਿੱਚੇ ਜੀ ਜਿੱਥੇ ਜਿੱਥੇ ਕਿ ਮੈਨੂੰ ਚੇਤਾ ਆ ਜਾਵੇ ਵੀ ਹਾਂ ਇੱਥੇ ਕਰਦਾ ਬੋਲ ਦਿੰਦੇ
ਉਹਨਾਂ ਦਾ ਮੈਨੂੰ ਵੀ ਆਣੀ ਬੋਲ ਨਹੀਂ ਆਉਂਦੀ ਟਿਊਨ ਮੈਨੂੰ ਆਉਂਦੀ ਆ ਬੋਲ ਨਹੀਂ
ਤੁਸੀਂ ਭਗਵੰਤ ਮਾਨ ਵਾਂਗੂ ਕਰ ਦਿਆ ਕਰੋ ਨਾ ਫਿਰ ਜਿੱਦਾਂ ਉਹ ਗਾਣੇ
ਟੀ 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 ਟੇ 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 ਤਿੰਨਾਂ ਦਾ ਮੈਨੂੰ ਆਣੀ ਆ ਜੀ ਪਹਾੜੇ ਦੀਆਂ ਪਰ ਪਹਾੜਾ ਨਹੀਂ ਆਉਂਦਾ
ਬਸ ਬਸ ਫਿਰ ਇਦਾਂ ਹੀ ਚੱਲੀ ਚੱਲੂ ਜੀ ਮੈਂ ਬੋਲੀ ਚੱਲਿਆ ਕਰੂ ਮੈਂ ਤਾਂ ਟਿਊਨ ਨਾ
ਚਲੋ ਚਲੋ ਜੀ ਕੈਰੀ ਔਨ ਜੱਟਾ
ਤੇ ਫਿਰ ਜਦੋਂ ਕੌਂਸਲ ਵਾਲਿਆਂ ਦੀ ਚਿੱਠੀ ਆ ਗਈ ਤੇ ਕੁਦਰਤੀ ਫਿਰ ਅਸੀਂ ਹੁਣ ਪ੍ਰਧਾਨ ਹੁਣਾਂ ਨੂੰ ਤੋਰਨਾ ਹੀ ਸੀ। ਅਸੀਂ ਕਿਹਾ ਵੀ ਜੇ ਪ੍ਰਧਾਨ ਨਹੀਂ ਰੱਖ ਸਕਦੇ ਤਾਂ ਬਾਕੀਆਂ ਨੂੰ ਵੀ ਨਹੀਂ ਰੱਖਣਾ ਗਾ, ਜੇ ਰੱਖਣੇ ਤਾਂ ਸਾਰੇ ਰੱਖਣੇ ਆ। ਤਾਂ ਚਲੋ ਜੀ ਫਿਰ ਗੋਲਡ ਕੋਸਟ ਪਹੁੰਚ ਗਏ ਪ੍ਰਧਾਨ ਹੋਣੀ, ਗੋਲਡ ਕੋਸਟ ਵਾਲੇ ਮਤਲਬ ਕਿ ਤਾਰ ਦੇ ਫਰੈਂਡ ਆ ਉਹ ਲੈ ਗਏ। ਤੇ ਫਿਰ ਕੀ ਅਸੀਂ ਉਹਨਾਂ ਨੂੰ ਪ੍ਰੋਮਿਸ ਕੀਤਾ ਵੀ ਤੁਸੀਂ ਨਾ ਵੀ ਇਹਨੂੰ ਖਾਣਾ ਨੀ ਹੈਗਾ, ਵੀ ਜੇ ਤਾਂ ਤੁਸੀਂ ਸਿਰਫ ਉਦਾਂ ਹੀ ਲੈ ਕੇ ਜਾਣਾ ਵੀ ਉਹ ਕਹਿੰਦੇ ਵੀ ਮੇਰਾ ਬੱਚਾ ਵਾ ਵੀ ਉਹ ਖੇਡ ਲਿਆ ਕਰੂਗਾ ਉਹ ਕਹਿੰਦਾ। ਅਸੀਂ ਕਿਹਾ ਚੱਲ ਠੀਕ ਆ। ਤੇ ਉਹ ਤੁਸੀਂ ਮੰਨਣਾ ਨੀ ਕਿ ਪ੍ਰਧਾਨ ਨਾਲ ਪਿਆਰ ਹੀ ਇੰਨਾ ਹੋ ਗਿਆ ਸੀ ਤੇ ਕਿ ਵੀ ਮੈਂ ਹਫਤਾ ਰੋਂਦੀ ਰਹੀ, ਮੈਂ ਆਉਣਾ ਕੰਮ ਤੋਂ, ਮੈਂ ਪਿੱਛੇ ਜਾਣਾ, ਮੈਂ ਰੋਣ ਲੱਗ ਜਾਣਾ ਹਨਾ, ਕਿਉਂਕਿ ਮੈਂ ਸੁਬਾ ਉੱਠਦੀ ਹੁੰਦੀ ਸੀ ਜਾ ਕੇ ਉਹਨਾਂ ਨੂੰ ਫੀਡ ਕਰਨਾ ਸਾਰਿਆਂ ਨੂੰ, ਅੱਧਾ ਘੰਟਾ ਉਹਨਾਂ ਨਾਲ ਸੁਬਾ ਵੀ ਖੇਡਣਾ, ਸ਼ਾਮ ਨੂੰ ਆ ਕੇ ਵੀ ਕੰਮ ਤੋਂ ਸਿੱਧੀ ਉੱਥੇ ਉਹਨਾਂ ਨਾਲ ਅੱਧਾ ਘੰਟਾ ਖੇਡਣਾ ਸਾਰਿਆਂ ਨਾਲ। ਉਹ ਡੀਕਦੇ ਹੁੰਦੇ ਸੀਗੇ ਇੱਕ ਤਰ੍ਹਾਂ, ਮੈਨੂੰ 4 ਵੱਜ ਗਏ, ਪਤਾ ਨੀ ਉਹਨਾਂ ਨੂੰ ਕਹਿ ਲਓ ਕਿ ਵੀ ਇਹ ਗੋਡ ਗਿਫਟ ਹੀ ਹੁੰਦਾ ਉਹਨਾਂ ਨੂੰ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਉਂਦੀ ਆ, ਤੇ ਉਹਨਾਂ ਨੇ ਸਾਰਿਆਂ ਨੇ ਖੜੇ ਮੈਨੂੰ ਡੀਕਦੇ ਹੋਣਾ। ਤੇ ਪ੍ਰਧਾਨ ਦਾ ਤਾਂ ਇੱਦਾਂ ਦਾ ਸੀਗਾ, ਉਹਨੂੰ ਇਹ ਹੁੰਦਾ ਸੀ ਕਿ ਵੀ ਮੇਰੇ ਆਸ ਪਾਸ ਹੀ ਰਵੇ, ਚਾਹੇ ਮੈਂ ਉੱਥੇ ਮੰਜਾ ਡਾਹ ਕੇ ਪਿੱਛੇ ਪੈ ਜਾਵਾਂ, ਉਹਨੇ ਆਪਦਾ ਖੇਡੀ ਜਾਣਾ ਵਾ, ਜਾਂ ਬਾਰੀ ਦੇ ਮੂਹਰੇ ਖੜਾ ਰਹਿਣਾ ਵੀ ਮੇਰੇ ਨਾਲ ਗੱਲਾਂ ਕਰੇ। ਤੇ ਚਲੋ ਜੀ ਉਹ ਉਸੇ ਦਿਨ ਹੀ ਆਏ ਤੇ ਆ ਕੇ ਉਹਨਾਂ ਨੂੰ ਲੈ ਗਏ, ਤੇ ਉਹਨਾਂ ਨੇ ਵੀ ਹਫਤਾ ਕੁ ਰੱਖਿਆ। ਤੇ ਪ੍ਰਧਾਨ ਦੀ ਵਿਚਾਰੀ ਦੀ ਉਹਨਾਂ ਦੀ ਕੱਲ ਉਹਨਾਂ ਦੀ ਮਾੜੀ ਕਿਸਮਤ, ਤੇ ਉਹਨਾਂ ਦੇ ਗਵਾਂਢੀਆਂ ਨੇ ਵੀ ਕੰਪਲੇਂਟ ਕਰਤੀ। ਤੇ ਫਿਰ ਪ੍ਰਧਾਨ ਹੁਣਾਂ ਨੂੰ ਉਹ ਛੱਡੇ ਆਏ, ਸਾਡੇ ਇੱਥੇ ਹੈਗੇ ਆ ਜੀ, ਰੈਸਕਿਊ ਕੀਤਾ ਸੈਂਫਰਡ ਵੈਲੀ ਵਾਲਿਆਂ ਨੇ, ਮਤਲਬ ਸੈਂਫਰਡ ਵੈਲੀ ਉਹਨਾਂ ਨੇ ਛੱਡੇ, ਨਾਲੇ ਪੈਸੇ ਦੇ ਕੇ ਆਏ, ਤੇ ਨਾਲੇ ਮਤਲਬ ਕਿ ਉਹਨੇ ਫੋਟੋਆਂ ਫੋਟੋਆਂ ਵੀ ਕੀਤੀਆਂ ਵੀ ਇਹ ਸਾਨੂੰ ਮੈਨੂੰ ਸ਼ੋਅ ਕਰਨ ਨੂੰ ਵੀ ਹਾਂ ਵੀ ਉਹ ਸੇਫ ਪਲੇਸ ਤੇ ਆ। ਸੈਂਫਰਡ ਵੈਲੀ ਪ੍ਰਧਾਨ ਹੁਣੀ ਚਲੇ ਗਏ। ਤੇ ਫਿਰ ਪਤਾ ਨੀ ਮੇਰੇ ਦਿਮਾਗ ਦੇ ਵਿੱਚ ਕੀ ਆਇਆ ਕਿ ਮੈਨੂੰ ਰਾਤ ਨੂੰ ਨਾ ਇੱਦਾਂ ਹੋਣਾ ਵੀ ਉਹ ਤਕਲੀਫ ਚ ਆ, ਮੈਨੂੰ ਆਪ ਨੂੰ ਉਦਾਂ ਦੇ ਸੁਪਨੇ ਚ ਹੀ ਦਿਖੀ ਜਾਣਾ ਹੋ ਵੀ ਮੇਰਾ ਪ੍ਰਧਾਨ ਔਖਾ ਵਾ। ਹਾਂਜੀ ਮੇਰਾ ਰਾਤ ਨੂੰ ਇੱਦਾਂ ਲੱਗਣਾ ਮੇਰੇ ਸਿਰ ਚ ਕੁਛ ਵੱਜੀ ਜਾਂਦਾ ਕਹਿ ਲਓ ਵੀ, ਹੁਣ ਮੈਂ ਜੇ ਗੱਲਾਂ ਦੱਸੂਗੀ ਨਾ ਵੀ ਮਤਲਬ ਕਿ ਸਭ ਨੂੰ ਇਹ ਲੱਗੂ ਪਾਗਲ ਹੋ ਗਈ ਹਨਾ, ਪਰ ਉਹ ਮੇਰੇ ਨਾਲ ਸਾਰਾ ਕੁਛ ਹੋਇਆ ਹੋਇਆ ਸੀ।
ਨਹੀਂ ਉਹ ਜਿਹੜਾ ਤੁਹਾਡੇ ਸਿਰ ਚ ਵੱਜ ਰਿਹਾ ਸੀ ਉਧਰ ਕੋਈ ਉਹਦੇ ਸਿਰ ਚ ਚੁੰਝਾ ਮਾਰਦਾ ਹੋਣਾ।
ਹਾਂਜੀ ਏਦਾਂ ਹੀ ਹੋਇਆ ਸੀਗਾ ਹਨਾ, ਵੀ ਉਹ ਵੱਡੇ ਮੁਰਗੇ ਸੀਗੇ, ਉਹਨਾਂ ਨੇ ਉਦੋਂ ਗਾਂ ਫਾਰਮ ਚ ਛੱਡ ਤੇ ਸੀ, ਤੇ ਇੱਕ ਉਹਨਾਂ ਦੇ ਜਿਹੜੇ ਕੰਡੇ ਹੁੰਦੇ ਆ ਉਹਦੇ ਤੇ ਦਵਾਈ ਲਾਤੀ ਵੀ ਲੜਨ ਲੁੜਨ ਨਾ, ਕਿਉਂਕਿ ਪ੍ਰਧਾਨ ਤਾਂ ਹਜੇ ਹੈਗਾ ਹੀ ਬੇਚਾਰਾ, ਥੋੜੇ ਸਾਲ ਦਾ ਵੀ ਨੀ ਸੀਗਾ। ਤੇ ਫਿਰ ਅਸੀਂ ਜਦੋਂ ਉਹ ਬੰਦੇ ਨੇ ਸਾਨੂੰ ਦੱਸਿਆ ਤੇ ਅਸੀਂ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਂਫਰਡ ਵੈਲੀ ਪਹੁੰਚ ਗਏ, ਇੱਥੋਂ ਘੰਟੇ ਦੀ ਡਰਾਈਵ, ਪੌਣੇ ਘੰਟੇ ਘੰਟੇ ਦੀ ਡਰਾਈਵ ਆ ਜਿੱਥੇ ਮੈਂ ਰਹਿੰਦੀ ਹਾਂ ਉੱਥੋਂ। ਤੇ ਅਸੀਂ ਉੱਥੇ ਜਾ ਕੇ ਪੁੱਛਿਆ, ਉਹ ਕਹਿੰਦੇ ਵੀ ਹਾਂ ਵੀ ਇੱਦਾਂ ਕਰਕੇ ਵੀ ਲੈ ਕੇ ਆਉਂਦੇ ਆ ਮੁਰਗੇ, ਚਿਕਨ ਹੈਗੇ ਆ ਕਈ, ਤੇ ਵੀ ਉਹ ਹੁਣ ਫਾਰਮ ਚ ਛੱਡ ਤੇ, ਸਾਡੇ ਕੋਲ ਇੱਥੇ ਨੀ ਹੈਗੀ ਸ਼ੋਪ ਤੇ। ਤੇ ਫਿਰ ਅਸੀਂ ਸਟੋਰੀ ਬਣਾਈ ਵੀ ਅਸੀਂ ਤਾਂ ਇੰਡੀਆ ਗਏ ਹੋਏ ਸੀਗੇ। ਤੇ ਲਓ ਜੀ ਨਰਿੰਦਰ ਰਾਠੌਰ ਮੈਨੂੰ ਇੱਧਰ ਮੈਸੇਜ ਕਰਕੇ ਕਹਿ ਰਹੇ ਆ ਕਿ ਪ੍ਰਧਾਨ ਦੀ ਫੋਟੋ ਭੇਜਿਓ, ਮੈਂ ਨੀ ਭੇਜਦੀ ਹੁਣ, ਪਹਿਲਾਂ ਤਾਂ ਮੈਂ ਸੋਚਦੀ ਸੀ ਕਿ ਭੇਜ ਦੂੰਗੀ, ਹੁਣ ਨਹੀਂ।
ਚਲੋ ਫਿਰ
ਦੇਖ ਲਓ ਜੀ ਹੁਣ ਥੋੜੀ ਸਿਕਿਉਰਿਟੀ ਘਟ ਗਈ ਆ ਤੇ ਇੱਧਰ ਖਤਰਾ ਵਧੀ ਜਾਂਦਾ ਵਾ।
ਹੁਣ ਇਹ ਦੇਖੋ ਨੈਸ਼ਨਲ ਮੁੱਦਾ ਬਣ ਗਿਆ ਰੇਡੀਓ ਤੇ, ਤੇ ਹੁਣ ਪ੍ਰਧਾਨ ਦੀ ਸੇਫਟੀ ਬੜੀ ਬੜੀ ਜ਼ਰੂਰੀ ਆ। ਅੱਛਾ ਫਿਰ ਤੁਸੀਂ ਉੱਥੇ ਚਲੇ ਗਏ ਲੱਭਣ ਉਹਨੂੰ?
ਹਾਂਜੀ ਉੱਥੇ ਚਲੇ ਗਏ ਤੇ ਉਹਨਾਂ ਨੇ ਉਸ ਦਿਨ ਤਾਂ ਕੋਈ ਨਾ ਦੱਸਿਆ, ਤੇ ਥੋੜੇ ਹਫਤੇ ਬਾਅਦ ਆਪਾਂ ਫੇਰ ਪਹੁੰਚ ਗਏ। ਫਿਰ ਉੱਥੇ ਜਿਹੜੀ ਗੋਰੀ ਸੀਗੀ ਇੱਕ ਕੁੜੀ ਕੀ ਕੰਮ ਕਰਦੀ, ਉਹਨੂੰ ਫੋਟੋ ਦਿਖਾਈ, ਕਹਿੰਦੀ ਮੈਂ ਹੀ ਇਹਨੂੰ ਰੈਸਕਿਊ ਕੀਤਾ ਸੀ, ਕਹਿੰਦੀ ਪਰ ਜਦੋਂ ਇਹਨੂੰ ਮੈਂ ਥੱਲੇ ਲਾਇਆ ਸੀ ਨਾ ਇਹ ਮੈਨੂੰ ਕੱਢਲਿੰਗ ਕਰਦਾ ਸੀ, ਜਦੋਂ ਉਹਨੇ ਇੱਦਾਂ ਕਿਹਾ ਮੈਂ ਉੱਥੇ ਹੀ ਖੜ ਕੇ ਰੋਣ ਲੱਗ ਗਈ ਹਨਾ, ਉਹਨੇ ਮੈਨੂੰ ਚੁੱਪ ਕਰਾਇਆ। ਮੈਂ ਕਿਹਾ ਵੀ, ਕਹਿੰਦੀ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਕਿਸੇ ਪਰਿਵਾਰ ਚੋਂ ਆਇਆ ਹੋਇਆ ਵਾ, ਵੀ ਜਿਹੜਾ ਇੰਨੇ ਪਿਆਰ ਨਾਲ ਵੀ ਇਹਨੂੰ ਮਤਲਬ ਇੱਦਾਂ ਕੱਢਲਿੰਗ ਕਰਦਾ ਵਾ। ਮੈਂ ਕਿਹਾ ਵੀ ਮੈਨੂੰ ਇਹ ਵਾਪਸ ਚਾਹੀਦਾ ਵੀ, ਬਾਕੀ ਤਾਂ ਤੈਨੂੰ ਚਲੋ ਠੀਕ ਆ ਤੁਸੀਂ ਨਹੀਂ ਦੇਣੀ ਆ। ਮੈਨੂੰ ਜਾਂਦਾ ਇਹ ਸੀ ਕਿ ਉਹਦੇ ਪੈਰ ਦੀ ਪ੍ਰੋਬਲਮ ਕਰਕੇ ਵੀ ਉਹਦੀ ਲੱਤ ਦੁਖਦੀ ਆ, ਵੀ ਉਹਨੂੰ ਮਾਰ ਦੇਣਗੇ ਵੱਡੇ ਮੁਰਗੇ, ਵੀ ਮੈਨੂੰ ਇਹ ਵਾਪਸ ਚਾਹੀਦਾ ਵਾ। ਤੇ ਅਸੀਂ ਉਹਨੂੰ 2 ਹਫਤੇ ਤੱਕ ਪਿੱਛਾ ਕੀਤਾ, 2 ਵਾਰੀ ਉੱਥੇ ਜਾ ਕੇ ਆਏ, ਤੇ ਫਿਰ ਇੱਕ ਦਿਨ ਛੱਡ ਕੇ ਰੋਜ਼ ਹੀ ਕਾਲ ਕਰਨੀ ਵੀ ਸਾਨੂੰ ਉਹ ਵਾਪਸ ਚਾਹੀਦਾ। ਅਸੀਂ ਕਿਹਾ ਤੁਸੀਂ ਵੀਡੀਓ ਕਾਲ ਕਰਾ ਦਿਓ, ਅਸੀਂ ਸਾਰਿਆਂ 'ਚ ਉਹਨੂੰ ਪਛਾਣ ਲਾਂਗੇ ਵੀ ਉਹ ਕਿੱਥੇ ਆ, ਵੀ ਜੇ ਤੁਹਾਡਾ ਕੋਈ ਸੇਫਟੀ ਰੀਜ਼ਨ ਜਾਂ ਸਿਕਿਉਰਿਟੀ ਰੀਜ਼ਨ ਕਰਕੇ ਤੁਸੀਂ ਨਹੀਂ ਚਾਹੁੰਦੇ ਅਸੀਂ ਉੱਥੇ ਜਾਈਏ। ਤੇ ਚਲੋ ਜੀ ਫਿਰ ਉਹਨਾਂ ਦੀ ਇੱਕ ਦਿਨ ਕਾਲ ਆਈ, ਕਹਿੰਦੇ ਵੀ ਤੁਹਾਡਾ ਬੁਆਏ ਮਿਲ ਗਿਆ, ਉਹਨਾਂ ਨੇ ਸਾਨੂੰ ਇਹ ਕਿਹਾ ਤੁਹਾਡਾ ਬੁਆਏ ਮਿਲ ਗਿਆ, ਤੇ ਪਰ ਉਹਨੇ ਦੂਜੇ ਬੁਆਇਜ਼ ਨਾਲ ਫਾਈਟ ਕੀਤੀ ਆ ਤੇ ਉਹ ਥੋੜਾ ਇੰਜਰਡ ਆ।
ਅੱਛਾ
ਹਨਾ, ਅਸੀਂ ਕਿਹਾ ਕੋਈ ਚੱਕਰ ਨੀ, ਕੰਮ ਤੋਂ ਸਿੱਧੇ ਪਹੁੰਚ ਗਏ ਉੱਥੇ ਦੇ ਪ੍ਰਧਾਨ ਲਿਆਂਦਾ, ਉਹਨੇ ਵੀ ਪਛਾਣ ਲਿਆ ਦੇਖ ਕੇ ਹਨਾ। ਤੇ ਜਿੱਦੇ ਫਿਰ ਘਰੇ ਲਿਆਂਦਾ ਵਿਚਾਰਾ, ਵਾਹਵਾ ਮਤਲਬ ਕਿ ਪਤਾ ਹੀ ਸੀਗਾ ਵੀ ਇੱਥੇ ਤਾਂ ਇੰਨੇ ਲਾਡਾ ਵਾ, ਲਾਡਾ ਚ ਰਹਿੰਦਾ ਸੀ ਉੱਥੇ, ਹੁਣ ਉਹਨਾਂ ਨੇ ਕੁੱਟਿਆ ਕੱਟਿਆ ਵੀ ਹੋਊਗਾ। ਤੇ ਫਿਰ ਉਹਨੂੰ ਪਹਿਲਾਂ ਤਾਂ ਨਮਾਇਆ ਨਮੂਇਆ, ਤੇ ਫਿਰ ਸੌ ਗਿਆ ਆਰਾਮ ਨਾਲ, ਫਿਰ ਉਹਦਾ ਪਲੇ ਪੈਨ ਜਿਹਾ ਸੀ ਜਿਹੜਾ ਅੰਦਰ ਹੀ ਰੱਖ ਲਿਆ, ਫਿਰ ਉੱਥੇ ਸੁੱਤਾ ਰਿਹਾ ਉਸ ਦਿਨ, ਗੋਲੀ ਗੋਲੀ ਦਿੱਤੀ ਵਿਚਾਰਾ, ਆਰਾਮ ਨਾਲ ਸੁੱਤਾ ਮਤਲਬ। ਫਿਰ ਹਫ਼ਤਾ ਅਸੀਂ ਘਰੇ ਰੱਖਿਆ ਅੰਦਰ ਹੀ, ਪਰ ਗੁਆਂਢੀ ਤੋਂ ਡਰਦੇ ਵੀ ਇਹ ਫੇਰ ਨਾ ਕੰਪਲੇਂਟ ਕਰ ਦੇਵੇ। ਹਾਂਜੀ, ਤੇ ਫੇਰ ਜਦੋਂ ਜਮਾ ਠੀਕ ਹੋ ਗਿਆ, ਉਹਦੇ ਦਵਾਈ ਦਵੂਈ ਵੀ ਲਾਈ, ਉਹਦੇ ਸੱਟ ਵੱਜੀ ਹੋਈ ਸੀਗੀ ਕਲਗੀ ਤੇ, ਏਦਾਂ ਲਹੂ ਨਿਕਲਦਾ ਸੀਗਾ ਜਿੱਦੇ ਵਿਚਾਰੇ ਨੂੰ ਲੈ ਕੇ ਆਉਂਦਾ। ਤੇ ਫੇਰ ਜਦੋਂ ਪ੍ਰਧਾਨ ਠੀਕ ਹੋ ਗਿਆ, ਹਫ਼ਤਾ ਹਫ਼ਤੇ ਚ ਠੀਕ ਹੋ ਗਿਆ, ਫਿਰ ਉਹਨੂੰ ਕੰਮ ਤੇ ਨਾਲ ਹੀ ਲੈ ਜਾਈਦਾ ਸੀ। ਕੰਮ ਤੇ ਕੰਮ ਵਾਲੇ ਕਿਹਾ ਕਰਨ ਲਿਆ ਸਾਨੂੰ ਫੜਾ ਦੇ, ਤੇਰੀ ਟੈਨਸ਼ਨ ਮੁੱਕ ਜੂ। ਮੈਂ ਕਹਿਣਾ ਮੈਂ ਕੰਮ ਕਰਾਂ ਕਿ ਤੁਹਾਡਾ ਵੀ ਖਿਆਲ ਰੱਖਾਂ, ਵੀ ਤੁਸੀਂ ਕਾਹਤੋਂ ਇਹਦੇ ਪਿੱਛੇ ਪਏ ਹੋਏ ਆ। ਇੱਕ ਨੇ ਕਹਿੰਦਾ ਮੈਂ ਇਹਦੀ ਲੱਤ ਚੁੱਪ 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 ਕਰਦਾ, ਮੈਂ ਕਹਿਣਾ ਤੈਨੂੰ ਮਾਰ ਵੀ ਦਊਂਗੀ ਇਹਦੇ ਨੇੜੇ ਗਿਆ ਤਾਂ। ਸੋ ਵਿਚਾਰੇ ਦੇ ਦੁਸ਼ਮਣ ਤਾਂ ਚਾਰੇ ਪਾਸੇ ਸੀਗੇ। ਤੇ ਫਿਰ ਉੱਥੋਂ ਚਲੋ ਹਫ਼ਤਾ ਅਸੀਂ ਰੱਖਿਆ, ਤੇ ਫਿਰ ਇੱਥੇ ਸਾਡੇ ਗਾਂ ਦੀ ਗਾਂ ਫਰੈਂਡ ਆ, ਉਹਨਾਂ ਦੇ ਨੂਨ ਆ ਇਟਸ ਵਿੱਚ, ਅਸੀਂ ਉੱਥੇ ਛੱਡਤਾ। ਉਹਨਾਂ ਦਾ ਕਾਫੀ ਵੱਡੀ ਜਗ੍ਹਾ ਵਾ, ਕਾਫੀ ਮਤਲਬ ਕਿ ਹੈਗੇ, ਉਹਨਾਂ ਨੇ ਮੋਰ ਵੀ ਰੱਖੇ ਆ, ਮੁਰਗੇ ਵੀ ਰੱਖੇ ਆ, ਉੱਥੇ ਛੱਡਤਾ। ਪਰ ਅਸੀਂ ਉਹਨਾਂ ਨੂੰ ਇਹ ਕਹਿਤਾ ਕਿ ਅਸੀਂ ਮਿਲਣ ਆਇਆ ਕਰਨਾ। ਹੁਣ ਉਹ ਘਰ ਚ ਸੀ, ਸਾਨੂੰ ਵੀ ਔਕਵਰਡ ਲੱਗਦਾ ਸੀ, ਉਹਨਾਂ ਨੂੰ ਪੁੱਛਣਾ ਪੈਂਦਾ ਸੀ, ਤੇ ਕਿਉਂਕਿ ਉਹ ਵੀ ਕੰਮ ਵਾਲੇ ਸੀਗੇ। ਤੇ ਫਿਰ ਅਸੀਂ ਉੱਥੇ ਸਾਲਕ ਪ੍ਰਧਾਨ ਨੂੰ, ਉੱਥੇ ਸਾਲਕ ਪ੍ਰਧਾਨ ਸਾਲ ਨਹੀਂ ਰਿਹਾ, ਥੋੜੇ ਕੁ ਮਹੀਨੇ ਉੱਥੇ ਰਿਹਾ। ਤੇ ਫਿਰ ਸਾਨੂੰ ਇੱਕ ਦੋ ਵਾਰੀ ਲੱਗਾ ਵੀ ਸਾਡਾ ਤਾਂ, ਮੈਨੂੰ ਲੱਗਦਾ ਹੁੰਦਾ ਸੀਗਾ, ਮੈਂ ਕਹਿਣਾ ਪ੍ਰਧਾਨ ਸੈਡ ਆ ਵੀ ਪ੍ਰਧਾਨ, ਉਹ ਜਦੋਂ ਅਸੀਂ ਇਹਨੂੰ ਮਿਲਣ ਜਾਣਾ ਉਹ ਗੱਡੀ ਦੇਖ ਕੇ ਪਛਾਣ ਲੈਂਦਾ ਸੀ ਵੀ ਆ ਗਈ।
ਬੋਬੀ ਉਹਨੇ ਉਹਨਾਂ ਆਸਟ੍ਰੇਲੀਆ ਸਾਡੇ ਚੋਂ ਨਹੀਂ ਕਹੀਆਂ ਨਾ, ਦੇਖੇ ਹੋਣਾ ਜਿੰਨਾ ਤੁਹਾਡੇ ਕੁੱਕੜ ਨੇ ਦੇਖ ਲਿਆ।
ਹਾਂਜੀ ਬਿਲਕੁਲ,
ਗੋਲਡ ਕੋਸਟ ਵੀ ਦੇਖ ਲਿਆ, ਸਨਸ਼ਾਈਨ ਕੋਸਟ ਵੀ ਦੇਖ ਲਿਆ, ਇਪਸਵਿਚ ਵੀ ਦੇਖ ਲਿਆ, ਮਤਲਬ ਸਾਡੇ ਨਾਲ ਜ਼ਿਆਦਾ ਕੁਈਨਜ਼ਲੈਂਡ ਤਾਂ ਉਹ ਘੁੰਮ ਲਿਆ।
ਹਾਂਜੀ, ਤੇ ਫੇਰ ਮਤਲਬ ਕਿ ਮੈਨੂੰ ਫੇਰ ਇੱਦਾਂ ਹੀ ਸੁਪਨੇ ਚ ਆਇਆ ਕਰਨਾ ਵੀ, ਹੈ ਨਾ, ਮੈਂ ਕਹਿਣਾ ਵੀ ਪ੍ਰਧਾਨ ਡਰਦਾ ਗਾ, ਤੂੰ ਸੁਪਨੇ ਚ ਆ ਕੇ ਵੀ ਮੈਨੂੰ ਮਤਲਬ ਉਹਨੇ ਮਤਲਬ ਫੀਲ ਹੋਣਾ ਵੀ ਉਹ ਡਰਦਾ। ਫਿਰ ਮੈਂ ਕਿਹਾ ਵੀ ਉਹਨਾਂ ਨੇ ਜਿਹੜਾ ਪਿੰਜਰੇ ਜੇ ਚ ਹੀ ਰੱਖਿਆ ਹੋਇਆ ਵਾ, ਤੇ ਵੀ ਉਹ ਇੱਥੇ ਗਿੱਜਿਆ ਹੋਇਆ ਰਾਤ ਨੂੰ, ਵੀ ਉਹ ਜਗ੍ਹਾ ਵੀ ਖੁੱਲੀ ਕਰਕੇ ਵੀ ਉੱਥੇ ਜਾਨਵਰਾਂ ਦੀਆਂ ਆਵਾਜ਼ਾਂ ਹੋਣਗੀਆਂ, ਤੇ ਤਾਂ ਕਰਕੇ ਉਹ ਡਰਦਾ ਹੋ। ਫਿਰ ਅਸੀਂ ਉਹਨੂੰ ਖੁੱਡਾ ਲੈ ਕੇ ਦੇ ਕੇ ਆਏ, ਅਸੀਂ ਉਹ ਬੰਦੇ ਨੂੰ ਕਿਹਾ ਵੀ
ਉਹਨਾਂ ਦੇ ਘਰੇ ਖੁੱਡਾ ਲੈ ਕੇ,
ਹਾਂਜੀ ਉਹਨਾਂ ਦੇ ਘਰੇ, ਤੇ ਅਸੀਂ ਕਿਹਾ ਵੀ ਇਹਦਾ ਪਿਆ ਵਾ, ਵੀ ਅਸੀਂ ਘਰੇ ਕੀ ਕਰਨਾ ਵਾ, ਵੀ ਅਸੀਂ ਇੱਥੇ ਛੱਡ ਜਾਈਏ, ਇੱਦਾਂ ਕਿਹਾ। ਉਹ ਕਹਿੰਦੇ ਕੋਈ ਨਾ ਛੱਡ ਜਾਓ, ਤੇ ਅਸੀਂ ਉੱਥੇ ਦੇ ਕੇ ਛੱਡ ਕੇ ਆਏ। ਚਲੋ ਉਹ ਚ ਆਰਾਮ ਨਾਲ ਸੌਣ ਲੱਗ ਗਿਆ, ਵਧੀਆ। ਤੇ ਜਦੋਂ ਉਹ ਘਰੇ ਸੀ ਨਾ, ਅਸੀਂ ਉਹਨੂੰ ਵਾਂਗ ਦੇਣ ਤੋਂ ਰੋਕਦੇ ਸੀ, ਜਿੱਦੇ ਅਸੀਂ ਉਹਨੂੰ ਉੱਥੇ ਛੱਡ ਗਏ ਨਾ, ਤਾਂ ਬਾਕੀ ਮੁਰਗਿਆਂ ਨੇ ਦੇਖ ਕੇ ਜਦੋਂ ਬਾਂਗ ਦਿੱਤੀ, ਮੇਰੇ ਵੱਲ ਦੇਖਦਾ, ਮੇਰਾ ਚੱਕਿਆ ਹੋਇਆ ਸੀ, ਮੇਰੇ ਵੱਲ ਦੇਖਦਾ ਵਾ,
ਭੇਜ ਦਵਾਂ ਕਿ ਨਾ, ਮੈਂ ਵੀ ਦਵਾਂ ਕਿ ਨਾ। ਨਹੀਂ ਉਹ ਉਹਨਾਂ ਦੀ ਹੋ ਸਕਦਾ, ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਣ ਉਹਨੂੰ, ਵੀ ਮੈਂ ਹਨਾ, ਵੀ ਉਹ ਬਾਂਗ ਦੇ ਕੇ ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਣ, ਫਿਰ ਉਹਦਾ ਚੰਗਾ ਲੱਗਦਾ ਮੋਰੇ ਫਤਿਹ ਦਾ ਜਵਾਬ ਪਤਾ ਇਹਨਾਂ ਦਾ ਕੋਈ ਬੰਦਾ।
ਕਈਆਂ ਨੇ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਏਦਾਂ ਕਰ ਲਓ, ਇਹ ਬਾਂਗ ਨੀ ਦਊਗਾ। ਮੈਂ ਕਿਹਾ ਵੀ ਜਿਹੜੀ ਚੀਜ਼ ਉਹਨੂੰ ਨੈਚੁਰਲ ਰੱਬ ਨੇ ਦਿੱਤੀ ਆ, ਉਹ ਨੀ ਅਸੀਂ ਸਟੋਪ ਕਰ ਸਕਦੇ, ਵੀ ਅਸੀਂ ਇੱਕ ਆਪਦੀ ਮਤਲਬ ਆਪਦੀ ਖੁਸ਼ੀ ਦੀ ਖਾਤਰ ਉਹ ਨੀ ਕਰਨਾ, ਵੀ ਇਹਦੀ ਜਿਹੜੀ ਲਾਈਫ ਆ, ਇਹਦੀ ਉਹ ਲਾਈਫ ਹੈਗੀ ਹੈਗੀ ਆ, ਤੇ ਉਹੀ ਰਹੇ। ਚਲੋ ਜੀ, ਪ੍ਰਧਾਨ ਸਾਹਿਬ ਉੱਥੇ ਪਹੁੰਚ ਗਏ, ਅਸੀਂ ਇੱਕ ਦੋ ਵਾਰੀ ਗਏ, ਤੇ ਫਿਰ ਸਾਡੇ ਫਰੈਂਡ ਸਰਕਲ ਚ ਇੱਕ ਹੋਰ ਆ, ਉਹਨਾਂ ਨੇ ਦੱਸਿਆ, ਕਹਿੰਦੇ ਨਾ ਇੱਧਰ ਵੀ, ਹੁਣ ਮੈਂ ਜਗ੍ਹਾ ਦਾ ਨਾਂ ਨੀ ਦੱਸਦੀ, ਕਿਉਂ ਪ੍ਰਧਾਨ ਦੇ ਦੁਸ਼ਮਣ ਉੱਥੇ ਆਰਾਮ ਨਾਲ ਪਹੁੰਚ ਸਕਦੇ ਆ, ਤੇ ਮੈਂ ਕੋਈ ਊ ਨਾ ਲੈ ਦਿੰਦੀ ਹਾਂ, ਹੈ ਨਾ। ਕਹਿੰਦੇ ਵੀ ਇੱਧਰਲੀ ਸਾਈਡ ਨਾ ਗ੍ਰੀਨ ਬੈਂਕ ਕੋਲੇ, ਤੇ ਵੀ ਇੱਕ ਜਗ੍ਹਾ ਵਾ, ਵੀ ਉੱਥੇ ਮੁਰਗੇ ਵੀ ਰੱਖੇ ਆ, ਕੁੱਕੜ ਵੀ ਆ, ਗਾਵਾਂ ਵੀ ਆ, ਤੇ ਉਹਨਾਂ ਨੇ ਸਾਨੂੰ ਦੱਸਿਆ, ਆਪਾਂ ਉੱਥੇ ਪਹੁੰਚ ਗਏ। ਅਸੀਂ ਪਹੁੰਚਾ ਗਏ, ਦੇਖਿਆ ਵੀ ਕਿੱਦਾਂ ਕਿਵੇਂ ਆ, ਉਹਦੇ ਤਾਂ ਮੁਰਗੇ ਨਿੱਕੇ ਨਿੱਕੇ ਲੱਗੇ। ਅਸੀਂ ਉਹਨਾਂ ਦੀ ਮੈਨੇਜਮੈਂਟ, ਜਿਹੜਾ ਬੰਦਾ ਸਾਂਭਦਾ ਸੀ, ਲੁੱਕ ਆਫਟਰ ਕਰਦਾ, ਉਹਨੂੰ ਪੁੱਛਿਆ ਵੀ ਅਸੀਂ ਇੱਦਾਂ ਕਰਕੇ ਸਾਰੀ ਸਟੋਰੀ ਦੱਸੀ ਵੀ ਉਹਦੀ ਕੰਪਲੇਂਟ ਹੋ ਗਈ, ਤੇ ਵੀ ਅਸੀਂ ਉਹਨੂੰ ਲਿਆ ਸਕਦੇ ਹਾਂ, ਵੀ ਤੁਸੀਂ ਰੱਖ ਲਓਗੇ ਇੱਥੇ। ਉਹ ਕਹਿੰਦਾ ਮੈਨੂੰ ਮੈਨੇਜਮੈਂਟ ਨੂੰ ਪੁੱਛ ਲੈਣ ਦੋ। ਅਸੀਂ ਕਿਹਾ ਚੱਲ ਠੀਕ ਆ, ਉਹਨੇ ਪੁੱਛਿਆ, ਤੇ ਅਸੀਂ ਫਿਰ ਚਲੇ ਗਏ, ਤੇ ਉਹ ਕਹਿੰਦਾ ਹਾਂ ਕੋਈ ਚੱਕਰ ਨੀ, ਵੀ ਤੁਸੀਂ ਲੈ ਆਓ। ਅਸੀਂ ਪ੍ਰਧਾਨ ਨੂੰ ਇਪਸਵਿਚ ਤੋਂ ਲਿਆਂਦਾ ਤੇ ਇੱਧਰ ਛੱਡਤਾ, ਤੇ ਨਾਲ ਹੀ ਇੱਕ ਹੋਰ ਖੁੱਡਾ ਲੈ ਲਿਆ ਵੀ ਇੱਥੇ ਚੱਲ ਰੱਖ ਦਾਂਗੇ, ਵੀ ਕਿਉਂਕਿ ਉਹਨਾਂ ਦੇ ਵੀ ਸੇਮ ਹੀ ਚੀਜ਼ ਸੀਗੀ, ਵੀ ਉਹਨਾਂ ਦੇ ਵੀ ਸ਼ੈੱਡ ਜਿਹਾ ਦੂਜੇ ਤਰ੍ਹਾਂ ਹੀ ਬਣਿਆ ਹੋਇਆ ਸੀ, ਵੀ ਚੱਲ ਇਹ ਸੁੱਤਾ ਰਿਹਾ ਕਰੂ। ਅਸੀਂ ਉਸ ਦਿਨ ਤਾਂ ਛੱਡ ਕੇ ਆ ਗਏ, ਚਲੋ ਵਧੀਆ ਖੁਸ਼ ਸੀ। ਜਦੋਂ ਅਗਲੀ ਵਾਰੀ ਗਏ ਤਾਂ ਅਸੀਂ ਦੇਖਿਆ ਪ੍ਰਧਾਨ ਵਿਚਾਰਾ ਇਕੱਲਾ ਹੀ ਖੁੱਡੇ 'ਚ ਟੰਗਿਆ ਹੋਇਆ, ਉੱਥੇ ਤਾੜਿਆ ਹੋਇਆ। ਮੈਂ ਕਿਹਾ ਆ ਕੀ ਚੱਕਰ ਆ, ਉਹਨੂੰ ਬੰਦੇ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਹੋ ਗਿਆ? ਕਹਿੰਦਾ ਇੱਥੇ ਮੁਰਗਿਆਂ ਦੇ ਦੋ ਗੈਂਗ ਬਣੇ ਹੋਏ ਆ,
ਤੇ ਉਹ ਦੋਨੋਂ ਗੈਂਗ ਵਾਰ ਚੱਲ ਰਹੀ ਹੈ।
ਕਹਿੰਦਾ ਉਹ ਦੋਨੇ ਇਹਦੇ ਤੇ ਅਟੈਕ ਕਰਦੇ ਆ, ਤੇ ਵੀ ਇਹ ਬੇਬੀ ਆ, ਤੇ ਇਹ ਸੌਫਟ ਆ, ਤੇ ਤਾਂ ਕਰਕੇ ਵੀ ਇਹਦੀ ਸੇਫਟੀ ਲਈ ਇਹਨੂੰ ਅੱਡ ਰੱਖਿਆ ਹੋਇਆ।
ਮਤਲਬ ਦੋਨੇ ਗੈਂਗ, ਮਤਲਬ ਦੋਨੋਂ ਹੀ ਗੈਂਗ ਇਕੱਠੇ ਹੋ ਗਏ ਤੇ।
ਹਾਂਜੀ, ਇਹ ਤੇ ਅਟੈਕ ਕਰਦੇ ਸੀ। ਮੈਂ ਕਿਹਾ ਕਮਾਲ ਆ, ਮੁਰਗਿਆਂ ਚ ਵੀ ਗੈਂਗ ਹੁੰਦੇ ਆ? ਕਹਿੰਦੇ ਹਾਂਜੀ, ਇਹਨਾਂ ਚ ਵੀ ਹੁੰਦੇ ਆ। ਮੈਂ ਕਿਹਾ ਫਿਰ
ਤਾਂ ਮੈਨੂੰ ਇੱਥੋਂ ਹੀ ਤਾਂ ਆਪਾਂ ਸਿੱਖੇ ਆ, ਕੁੱਕੜਾਂ ਤੋਂ ਹੀ ਆਪਾਂ ਗੈਂਗ ਵਾਰ ਸਿੱਖੇ ਆ, ਬੰਦਿਆਂ ਚ ਕਿੱਥੇ ਸਿੱਖੀ ਇਹ ਗੱਲ ਪਹਿਲਾਂ। ਜਿੰਨੇ ਵੀ ਕੁੱਤੇ ਕੰਮ ਹੈ, ਆਪਾਂ ਕੁੱਤਿਆਂ ਤੋਂ ਹੀ ਸਿੱਖੇ ਆ, ਬੰਦਿਆਂ ਤੋੜੋ ਸੀ ਇਹ ਕੰਮ।
ਬਸ ਬਸ ਠੀਕ ਆ ਜੀ। ਹਾਂਜੀ ਹੁਣ ਇਹ ਗੱਲ ਮੈਂ ਨੀ ਕਹਿੰਦੀ, ਇਹ ਤਾਂ ਤੁਸੀਂ ਕਹੀ, ਮੈਂ ਤਾਂ ਉਹੀ ਹਾਂ ਹੁਣ ਕਿਹਾ ਵਿੱਚ, ਹੈਨਾ। ਤੇ ਫਿਰ ਕੀ ਹੋਇਆ, ਮੈਂ ਕਿਹਾ ਵੀ ਆਹ ਤਾਂ ਕੰਮ ਹੀ ਖਰਾਬ ਹੋ ਗਿਆ, ਹੁਣ ਕੀ ਹੋਈਏ ਵੀ ਇਹਦੀ ਵਿਚਾਰੀ ਦੀ, ਨਿੱਕੇ ਜੇ ਖੁੱਡੇ ਵਿੱਚ ਸਾਰਾ ਦਿਨ ਇਹ ਤਾਂ ਊ ਕਲਪ ਜੂਗਾ, ਬਿਮਾਰ ਹੋ ਜੂ, ਮਰ ਜੂਗਾ, ਹਨਾ। ਫੇਰ ਟੈਨਸ਼ਨ ਪੈ ਗਈ। ਫਿਰ ਅਸੀਂ ਉੱਥੇ ਜਿਹੜਾ ਆਇਆ ਵੀ ਇਹਦਾ ਨਾ ਪ੍ਰਧਾਨ ਆ, ਪ੍ਰਧਾਨ ਆ, ਉੱਥੇ ਕਮੇਟੀ ਵਾਲੇ ਖੜੇ ਉਹਨਾਂ ਦੇ, ਮੈਂ ਕਿਹਾ ਕਮਾਲ ਆ, ਮੇਰੀ ਇੱਕੋਦਮ ਦਿਮਾਗ 'ਚ ਆਈ, ਮੈਂ ਕਿਹਾ ਪ੍ਰਧਾਨ ਪ੍ਰਧਾਨ ਕਰੇ ਜਾਂਦੇ, ਸਣੇ ਮੁਰਗੇ ਚੱਕ ਕੇ ਬਾਹਰ ਹੀ ਨਾ ਮਾਰਨ, ਇਹਦਾ ਨਾਂ ਬਦਲ ਦਈਏ ਹੁਣ, ਕਹਿਣਗੇ ਤੁਸੀਂ ਤਾਂ ਸਾਡੇ ਪ੍ਰਧਾਨ ਨੂੰ ਮੁਰਗੇ ਨਾਲ ਕੰਪੈਰੀਜ਼ਨ ਇੱਦਾਂ ਕਰੀ ਜਾਂਦੇ ਹੋ, ਹਨਾ। ਫਿਰ ਅਸੀਂ ਉਹਦਾ ਨਾਂ ਭਾਨ ਕਰਤਾ, ਪ੍ਰਧਾਨ ਤੋਂ ਭਾਨ
ਕਰਤਾ।
ਤੇ ਉਹ ਜਿਹੜੇ ਦੋ ਗੈਂਗ ਸੀਗੇ, ਉਹ ਗੈਂਗ ਇਸ ਗੱਲ ਤੇ ਵੀ ਜੈਲਸੀ ਕਰਦੇ ਸੀ ਵੀ ਮੈਂ ਉਹਨੂੰ ਆ ਕੇ ਚੱਕਦੀ ਆ ਜਾਂ ਮੈਂ ਉਹਦੇ ਨਾਲ ਖੇਡਦੀ ਆ। ਤੇ ਇੱਕ ਵਾਰੀ ਆਈ ਖੜੇ ਖੜੇ ਤੇ ਉਹ ਆਪਣੇ ਲਿਆ ਕੇ ਪਿੱਛੇ ਜੀ ਮਾਰਿਆ, ਪੰਜਾ ਜਿਹਾ ਮਾਰਦੇ ਹੁੰਦੇ ਆ ਜਿਸ, ਤੇ ਮੈਂ ਕਿਹਾ ਵੀ ਵਾਕਈ ਇਹ ਤਾਂ ਖਤਰਨਾਕ ਨੇ। ਫਿਰ ਅਸੀਂ ਕਮੇਟੀ ਵਾਲੇ ਨੂੰ, ਉਹ ਬੰਦੇ ਨੂੰ ਪੁੱਛਿਆ ਵੀ ਅਸੀਂ ਇਹਦੇ ਲਈ, ਇਹਦਾ ਉਹ ਹੈਗਾ ਵਾ, ਇਹਦਾ ਹੋਮ ਆ ਸਾਡੇ ਕੋਲ ਘਰੇ, ਤੇ ਵੀ ਅਸੀਂ ਉਹ ਛੱਡ ਜਾਈਏ, ਜਦਕਿ ਸਾਡੇ ਕੋਲ ਤਾਂ ਹੈ ਹੀ ਨੀ ਸੀਗਾ। ਤੇ ਘਰੇ ਤਾਂ ਵਿਚਾਰੇ ਉੱਦੀ ਤੁਰੇ ਫਿਰਦੇ ਹੁੰਦੇ ਸੀ, ਵਧੀਆ ਛੋਟਾ ਜਿਹਾ ਸੀਗਾ,
ਅੰਦਰ ਹੀ ਸੀਗਾ
ਦਾ ਖੁੱਡਾ ਚਾਹੀਦਾ। ਹਾਂਜੀ ਅੰਦਰ ਹੀ
ਸੀ, ਸਮਾਂ ਥੋੜਾ ਘੱਟ ਆ ਬਾਬਾ, ਥੋੜਾ ਸਮੇਟਣਾ।
ਹਾਂਜੀ ਠੀਕ ਆ। ਤੇ ਫੇਰ ਉਹ ਕਹਿੰਦੇ ਛੱਡ ਜੋ, ਚਲੋ ਅਸੀਂ ਉਹ ਨਵਾਂ ਖਰੀਦਿਆ ਤੇ ਉਹਦਾ ਉੱਥੇ ਘਰ ਬਣਾ ਤਾ, ਜਿੱਦੇ ਉੱਥੇ ਬਣਾਇਆ ਉਹ ਸਾਰੇ ਕਹਿੰਦੇ ਇਹਦਾ ਲਗਜ਼ਰੀ ਹੋਮ ਆ। ਅਸੀਂ ਕਿਹਾ ਵੀ ਨਹੀਂ, ਆਹੋ ਜੋ ਅੱਖਾਂ ਦੇ ਖੇਡਣ ਵਾਲਾ ਵਾ। ਤੇ ਪ੍ਰਧਾਨ ਨੂੰ ਅਸੀਂ ਉੱਥੇ ਛੱਡ ਤਾ, ਪ੍ਰਧਾਨ ਵਿਚਾਰਾ 2 ਹਫ਼ਤੇ ਤਾਂ ਉਹਦੇ ਨਿੱਕੇ ਜੇ ਖੁੱਡੇ ਚ ਹੀ ਰਿਹਾ, ਤੇ ਉਦੋਂ ਬਾਅਦ ਚ ਹੁਣ ਉਹ ਵਧੀਆ ਖੇਲਦਾ ਕਰਦਾ ਵਾ ਉੱਥੇ, ਤੇ ਉਹਦਾ ਮਤਲਬ ਕਿ ਘਰ ਉਹਦਾ ਵਾਕਈ ਬਹੁਤ ਸੋਹਣਾ ਬਣਿਆ
ਹੋਇਆ।
ਹਾਂਜੀ ਨਜ਼ਾਰੇ ਚਾਹਤੇ ਉਹ ਕਮੇਟੀ ਵਾਲੇ,
ਉਹ ਤਾਂ ਫਿਰ ਤੁਸੀਂ ਇਦਾਂ ਕਰਤਾ ਉਹਦਾ ਕੰਮ, ਜਿੱਦਾਂ ਮਤਲਬ ਉਹ ਇੰਨਾ ਲਗਜ਼ਰੀ ਲਾਈਫ ਰਹਿ ਰਿਹਾ, ਨਜ਼ਾਰੇ ਲੈ ਰਿਹਾ, ਜਿੱਦਾਂ ਵਿਜੇ ਮਾਲੀਆ ਲੰਡਨ ਚ ਰਹਿ ਰਿਹਾ, ਇੱਦਾਂ ਤੁਸੀਂ ਉਹਨੂੰ ਵਿਜੇ ਮਾਲੀਆ ਬਣਾਤਾ ਉਹਨਾਂ ਦੇ ਵਿੱਚ।
ਹਾਂਜੀ ਉਹ ਸਾਰੇ ਉੱਥੇ ਪੁੱਛਦੇ ਆ ਵੀ ਇਹ ਕੀ ਚੱਕਰ ਆ, ਤੁਹਾਨੂੰ ਇੰਟਰਸਟਿੰਗ ਲੱਗਦਾ,
ਬਹੁਤ ਅਮੀਰ ਘਰਾਣੇ ਚੋਂ ਆਇਆ ਇਹ, ਮਤਲਬ
ਅਮੀਰ ਘਰਾਣੇ ਤੋਂ। ਪ੍ਰਧਾਨ ਨੇ ਤਾਂ ਇੰਟਰੋਡਕਸ਼ਨ ਮੇਰੀ ਬਿਨਾ ਮੇਰੇ, ਆਪਾਂ ਆਪਦੀ ਇੰਟਰੋਡਕਸ਼ਨ ਕਿਸੇ ਨੂੰ ਦਿੰਨੇ ਦਾ ਪਤਾ ਲੱਗਦਾ ਵਾ, ਪ੍ਰਧਾਨ ਦੇ ਥਰੂ ਮੇਰੀ ਇੰਟਰੋਡਕਸ਼ਨ ਆਪਣੇ ਆਪ ਹੀ ਹੋ ਗਈ। ਇੱਕ ਦਿਨ ਜਦੋਂ ਪਿਛਲੇ ਹਫ਼ਤੇ ਗਏ ਆ, ਉੱਥੇ ਮੈਂ ਬੈਠੀ ਤੇ ਕਈ ਵਾਰੀ ਲੋਕ ਉੱਥੇ ਆਉਂਦੇ ਆ, ਉੱਦਾਂ ਹੀ ਦੇਖਦੇ ਫਿਰਦੇ ਆ, ਬੱਚਿਆਂ ਨੂੰ ਦਿਖਾਉਂਦੇ ਆ, ਤੇ ਇੱਕ ਕੋਈ ਆਏ ਤੇ ਉਹ ਗੱਲਾਂ ਕਰੀ ਜਾਂਦੇ ਆ ਨਾ, ਗੱਲਾਂ ਕਰੀ ਜਾਂਦੇ ਆ ਕਰੀ ਜਾਂਦੇ, ਤੇ ਬਾਅਦ ਚ ਜਦੋਂ ਜਾਣ ਲੱਗੇ ਤੇ ਮੈਂ ਤਾਂ ਇੱਧਰ ਬੈਠੀ ਸੀ, ਤਾਰ ਸੀ ਪਰੇ ਤਾਂ, ਤੇ ਮੈਨੂੰ ਕਹਿੰਦੇ ਵੀ ਜਾਣ ਲੱਗੇ ਕਹਿੰਦੇ ਨਾਈਸ ਟੂ ਮੀਟ ਯੂ ਬੋਬੀ। ਮੈਂ ਕਿਹਾ ਥੈਂਕ ਯੂ, ਮੈਂ ਕਿਹਾ ਸੇਮ ਹੇਅਰ। ਬਾਅਦ ਚ ਮੈਂ ਕਨਫਿਊਜ਼ ਹੋਈ, ਮੈਂ ਤੁਹਾਨੂੰ ਪੁੱਛਿਆ, ਮੈਂ ਕਿਹਾ ਮੇਰਾ ਨਾ ਤੁਸੀਂ ਦੱਸਿਆ ਵਾ? ਕਹਿੰਦੇ ਨਹੀਂ, ਮੈਂ ਕਦੋਂ ਦੱਸਿਆ ਵੀ? ਕਹਿੰਦੇ ਮੈਨੂੰ ਲੱਗਾ ਵੀ ਸ਼ਾਇਦ ਤੂੰ ਗੱਲਾਂ ਕਰਦੀ ਸੀਗੀ। ਹੈਲੋ,
ਹਾਂਜੀ ਹਾਂਜੀ ਹਾਂਜੀ
ਹਾਂਜੀ, ਵੀ ਗੱਲਾਂ ਕਰਦੇ ਤੂੰ ਆਪਦਾ ਨਾਮ ਦੱਸਿਆ ਹੋ? ਮੈਂ ਕਿਹਾ ਨਹੀਂ, ਤੇ ਮੈਨੂੰ ਹਲੇ ਤੱਕ ਇਹ ਨੀ ਪਤਾ ਲੱਗਾ ਹੈਗਾ ਵੀ ਉਹ ਕੌਣ ਸੀਗੇ ਜਿਨ੍ਹਾਂ ਨੂੰ ਮੇਰਾ ਨਾਮ, ਮੈਂ ਵੀ ਕਿਉਂਕਿ ਤਾਏ ਦੇ ਪ੍ਰੋਗਰਾਮ 'ਚ ਵੀ ਗੱਲ ਹੁੰਦੀ ਰਹਿੰਦੀ ਆ ਪ੍ਰਧਾਨ ਦੀ, ਵੀ ਪ੍ਰਧਾਨ ਤੋਂ ਹੀ ਉਹਨਾਂ ਨੇ ਆਈਡੀਆ ਲਾ ਲਿਆ ਵੀ ਇਹ ਬੋਬੀ ਹੋਈ ਆ।
ਇਹ ਬੋਬੀ ਆ ਵੀ, ਇੱਕੋ ਹੀ ਮਤਲਬ ਹੈਗੀ ਆ। ਚਲੋ ਇਹ ਬਹੁਤ ਮਤਲਬ ਇੰਟਰਸਟਿੰਗ ਸਟੋਰੀ ਆ, ਇਹਨੂੰ ਹੀ ਕਹਿੰਦੇ ਆ ਵੀ ਸੱਚ ਤਾਂ ਪਰ ਜਾਣੀਏ ਜੇ ਦਇਆ ਜਾਣੇ ਜੀ, ਹਨਾ। ਮਤਲਬ ਜੇ ਕੋਈ ਪੁੰਨ ਦਾਨ ਕਰੇ, ਹਨਾ, ਦਇਆ ਜਾਣੇ ਜੀ ਕਿ ਕੁਛ ਪੁੰਨ ਦਾਨ ਕਰੇ, ਹਨਾ। ਸੋ ਜਿਹੜਾ ਜੀਵ ਤੁਸੀਂ ਪਾਲਿਆ ਆ ਉੱਤੇ ਤੁਸੀਂ ਦਇਆ ਕਰ ਰਹੇ ਹੋ, ਪੁੰਨ ਦਾਨ ਕਰ ਰਹੇ ਹੋ, ਇੱਕ ਇੱਕ ਬਣ ਜਾਂਦਾ ਆ ਹੁਣ ਕੁੱਤਿਆਂ ਬਿੱਲਿਆਂ ਦੇ ਨਾਲ।
ਹਾਂਜੀ, ਮਤਲਬ ਇਹ ਆ ਕਿ ਹੁਣ ਉਹਦੇ ਕਰਕੇ ਜਦੋਂ ਅਸੀਂ ਪਹਿਲਾਂ ਉੱਧਰ ਜਾਂਦੇ ਸੀ ਤਾਂ ਅਸੀਂ ਉਹਨਾਂ ਲਈ ਖਾਣ ਪੀਣ ਨੂੰ, ਜਿੱਦਾਂ ਹੁਣ ਉਹਨਾਂ ਦੇ ਉੱਥੇ ਜਿਹੜੇ ਰੱਖੇ ਸੀ ਉਹਨਾਂ ਲਈ ਪੱਤੇ ਪੁੱਤੇ ਸਬਜ਼ੀਆਂ ਦੇ ਸਾਰਾ ਕੁਛ, ਇੱਦਾਂ 2-3 ਬਾਕਸ ਲੈ ਜਾਈਦੇ ਆ। ਪ੍ਰਧਾਨ ਸਾਡਾ ਉਬਲੇ ਹੋਏ ਚੌਲ ਖਾਂਦਾ ਵਾ, ਖੀਰੇ ਖਾਂਦਾ ਵਾ, ਤੇ ਉਹ ਲੇਟੈਸਟ ਖਾਂਦਾ ਵਾ, ਉਹ ਅਵਲਾ ਸਵਲਾ ਨੀ ਖਾਂਦਾ ਹੈਗਾ। ਜੇ ਉਹਨੇ ਮੈਨੂੰ ਕੋਈ ਗੱਲ ਕਹਿਣੀ ਹੁੰਦੀ, ਮੈਨੂੰ ਕਹੂਗਾ ਕੁੱਕੂ, ਮੈਂ ਕਹਿੰਦੀ ਹੁੰਦੀ ਹਾਂ ਕੁੱਕੂ ਹੀ ਨੀ ਲੋਟ ਆਉਂਦਾ, ਮਤਲਬ ਉਹ ਸੇਫ ਫੀਲ ਕਰਦਾ ਜਿਵੇਂ ਉਹਦੇ ਆਸ ਪਾਸ ਹੋਵਾਂ।
ਨਹੀਂ, ਇੱਕ ਇੱਕ ਅਟੈਚਮੈਂਟ ਬਣ ਜਾਂਦੀ ਆ ਜੀਆਂ ਦੀ, ਪੰਛੀਆਂ ਦੀ ਬਣ ਜਾਂਦੀ ਆ ਇਹ ਤਾਂ।
ਹਾਂਜੀ, ਹੁਣ ਉਹ ਦੂਸਰੇ ਜਿਹੜੇ ਉੱਥੇ ਬਾਕੀ ਦੇ ਮੁਰਗੇ ਰਹਿੰਦੇ, ਉਹ ਵੀ ਉਹਦੇ ਫਰੈਂਡ ਬਣ ਰਹੇ ਆ ਹੌਲੀ ਹੌਲੀ, ਉਹਨਾਂ ਨੂੰ ਇਹ ਵੀ ਪਤਾ ਲੱਗ ਰਿਹਾ ਵੀ ਇਹ ਆ ਕੇ ਸਾਨੂੰ ਫੀਡ ਕਰਦੇ ਆ, ਤਾਂ ਸਾਡੇ ਵੀ, ਮੇਰੇ ਵੀ ਨੇੜੇ ਨੇੜੇ ਆ ਕੇ ਜਿੱਦਾਂ ਉਹਨੂੰ ਮੈਂ ਹੱਥੀਂ ਖਵਾਉਂਦੀ ਹਾਂ, ਉਹਨਾਂ ਨੂੰ ਵੀ ਖਵਾਉਣੀ, ਮਤਲਬ ਇਹ ਨੀ ਕਿ ਵੀ ਮੈਂ ਉਹਨੂੰ ਪਾਲਿਆ ਤਾਂ ਮੇਰੀ ਅਟੈਚਮੈਂਟ ਉਹਦੇ ਨਾਲ ਹੀ ਆ, ਮਤਲਬ ਮੈਨੂੰ ਵਧੀਆ ਲੱਗਦਾ ਵੀ ਮੈਂ ਉਹਨਾਂ ਨੂੰ ਤਕਲੀਫ 'ਚ ਨਹੀਂ ਦੇਖ ਸਕਦੀ।
ਇਹ ਪ੍ਰਧਾਨ ਦੀ ਸਟਰਗਲ ਹੈ, ਮਤਲਬ
ਹਾਂਜੀ,
ਮਤਲਬ ਵਧੀਆ ਆ ਸਾਡੇ, ਮਤਲਬ ਠੀਕ ਹੈ। ਮਤਲਬ ਆਪਾਂ ਇਹਨਾਂ 'ਤੇ ਤਾਂ ਗੱਲ ਕੀਤੀ ਹੈ ਕਿ ਚਲੋ ਇੱਕਦਮ ਪ੍ਰਧਾਨ ਦੀ ਗੱਲ ਹੋ ਗਈ, ਨਾਲੇ ਦੇਖੋ ਪ੍ਰਧਾਨਾਂ ਨੂੰ ਕਿੰਨੇ ਦੁੱਖੜੇ ਸਹਿਣੇ ਪੈਂਦੇ ਆ ਨਾ ਸਾਰਾ ਕੁਝ ਕਰਨ। ਇਹ ਪ੍ਰਧਾਨਾਂ ਵਿੱਚ ਚੈਪਟਰ ਆਇਆ ਹੀ ਆਇਆ, ਰੱਖ ਲਓ ਮੇਰੀ ਕਿਤਾਬ ਦੇ ਵਿੱਚ ਆ ਜਾਣਾ ਹੈ। ਤੇ
ਹਾਂਜੀ,
ਬਾਬੇ
ਹਜੇ
ਜੀ
ਤਾਂ ਹੋਰ
ਹਾਂ ਹੋਰ ਜੀ
ਬਹੁਤ
ਆਪਾਂ
ਗੱਲਾਂ ਵੀ ਆਪਣੇ ਕੋਲ ਟਾਈਮ ਨਹੀਂ ਹੈਗਾ,
ਹਾਂ
ਤਾਂ
ਅਗਲੀ
ਕਰਕੇ
ਵਾਰੀ
ਆਪਾਂ
ਕਰਾਂਗੇ, ਕਿਉਂਕਿ ਹੁਣ ਕੱਟ ਹੋ ਜਾਣਾ ਪ੍ਰੋਗਰਾਮ ਇੱਕਦਮ, ਤੇ ਸੋਈ ਸਾਹਿਬ ਜੁੜੇ ਨੇ ਤੇ ਉਹ ਵੀ ਕਹਿੰਦੇ ਨੇ ਕਿ
ਹਾਂਜੀ
ਬਾਬੇ ਜੀ ਆਇਆ ਕਰੋ, ਬੜੀ ਦੇਰ ਬਾਅਦ ਸੁਣਿਆ, ਤੇ ਖੈਰ ਆਪਾਂ ਵੀ ਲਈਏ ਇਜਾਜ਼ਤ ਕਿਉਂਕਿ 5 ਮਿੰਟ ਉੱਪਰ ਹੋ ਗਏ, ਸਿਸਟਮ ਨੇ ਆਪਣੇ